ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਸੇਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਅਤੇ ਹਰਮਨ ਰੇਡੀਓ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਕੌਫਸ ਹਾਰਬਰ ਸਟੂਡੀਓ ਤੋਂ। ਦਿਨ ਸ਼ਨਿਚਰਵਾਰ ਚੜ ਚੁੱਕਾ, 8:01 ਹੋ ਚੁੱਕੇ ਨੇ। 12 September 2020 ਸਨ ਚੱਲ ਰਿਹਾ ਔਰ ਇਸ ਵੇਲੇ ਇਹ ਸਿਡਨੀ ਦਾ ਈਸਟ ਕੋਸਟ ਦਾ ਸਮਾਂ ਜਿਹੜਾ ਤੁਹਾਨੂੰ ਮੈਂ ਦੱਸਿਆ। ਸਾਰੇ ਸ਼ਹਿਰਾਂ ਦੇ ਵਿੱਚ ਬ੍ਰਿਸਬੇਨ, ਕੇਨਸ, ਕੌਫਸ ਹਾਰਬਰ, ਸਿਡਨੀ, ਕੈਨਬਰਾ, ਹੋਬਾਰਟ, ਮੈਲਬਰਨ ਤੇ ਸੈਂਟਰਲ ਆਸਟ੍ਰੇਲੀਆ ਦੀ ਜਿਹੜੀ ਸਟ੍ਰਿਪ ਹੈ ਉਸ ਦੇ ਵਿੱਚ ਐਡਲੇਡ ਸ਼ਹਿਰ ਆ ਜਾਂਦਾ ਆ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ। 7:32 ਤੇ ਪੱਛਮੀ ਆਸਟ੍ਰੇਲੀਆ ਸਾਰਾ ਹੀ ਜਿਹੜਾ ਕਿ ਅੱਧਾ ਆਸਟ੍ਰੇਲੀਆ ਤਕਰੀਬਨ ਬਣ ਜਾਂਦਾ, ਉੱਥੇ ਸੁਬਾਹ ਦੇ 6:02 ਹੋਏ ਨੇ। ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ, 3:32। ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ, 11:02 ਸ਼ੁੱਕਰਵਾਰ ਦੇ, 11 September ਚੱਲ ਰਿਹਾ। ਤੇ ਨਿਊਯਾਰਕ ਦੇ ਵਿੱਚ ਵੀ 11 ਚੱਲ ਰਹੀ ਹੈ, 9/11 ਨੂੰ ਚੇਤੇ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚ। ਤੇ ਉੱਥੇ 6:02 ਹੋਏ ਨੇ ਸ਼ਾਮ ਦੇ ਔਰ 3:02 ਵੈਨਕੂਵਰ ਅਤੇ ਐਲਏ ਦੇ ਵਿੱਚ ਹੋਏ ਨੇ ਦੁਪਹਿਰ ਦੇ। ਸੋ 9/11 ਦਾ ਜਿੰਨਾ ਪਹਿਲਾਂ ਰੌਲਾ ਪੈਂਦਾ ਹੁੰਦਾ ਸੀ, ਐਤਕੀ ਨਹੀਂ ਪਿਆ। ਪਤਾ ਨਹੀਂ ਕਰੋਨਾ ਨੇ ਭੁਲਾ ਦਿੱਤਾ ਸਾਰਾ ਕੁਛ, ਲੋਕਡਾਊਨ ਨੇ ਵੇਲੀ ਵੇਲੀ ਕਿਤੇ ਕਿਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਖੈਰ ਬਹੁਤ ਵੱਡਾ ਇੱਕ ਇਵੈਂਟ ਸੀਗਾ, ਬਹੁਤ ਵੱਡੀ ਘਟਨਾ ਸੀਗੀ ਦੁਨੀਆ ਦੇ ਕੈਲੰਡਰ ਦੇ ਉੱਤੇ, ਜਿਸ ਤੋਂ ਬਾਅਦ ਫਿਰ ਬਹੁਤ ਕੁਛ ਕੀਤਾ ਗਿਆ ਉਸ ਨੂੰ ਲੈ ਕੇ ਔਰ ਦੁਨੀਆਂ ਦੇ ਵਿੱਚ ਚੇਂਜਿਸ ਆਈਆਂ, ਕਈ ਮਿਲੀਅਨ ਲੋਕ ਉਸ ਤੋਂ ਬਾਅਦ ਮਰੇ ਫਿਰ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ। ਖੈਰ ਉਮੀਦ ਰੱਖਦੇ ਹਾਂ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਭਾਜੀ ਆਉਂਦੇ ਹੋਣਗੇ ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ। ਰਿੱਕੀ ਦੀ ਬੜੀ ਡਿਮਾਂਡ ਆ ਰਹੀ ਹੈ, ਸੋ ਰਿੱਕੀ ਦੀ ਵੀ ਇੱਕ ਅੱਧੀ ਗੱਲ ਸੁਣਾਂਗੇ, ਚਿੰਤਨ ਕਰਾਂਗੇ। ਤੇ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ, ਨਵਦੀਪ ਜਿਹੜੇ ਸਾਡੇ ਆਟੋ ਕੇਅਰ ਵਾਲੇ ਨੇ, ਬ੍ਰਿਸਬੇਨ ਤੋਂ ਗ੍ਰੀਨਸ ਦੇ ਕੈਂਡੀਡੇਟ ਡਿਕਲੇਅਰ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਜੋ ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਮੁੰਡੇ ਦੀ ਪ੍ਰੋਫਾਈਲਿੰਗ ਕੀਤੀ ਗਈ ਹੈ, ਉਸਦਾ ਫੇਸਬੁੱਕ ਦੇ ਉੱਤੇ ਫੋਟੋ ਪਾ ਕੇ ਬਾਅਦ ਚੋਂ ਰਿਮੂਵ ਕੀਤੀ ਗਈ ਹੈ, ਉਸਦੇ ਬਾਰੇ ਕੀ ਕੁਝ ਹੋ ਰਿਹਾ ਹੈ ਉਸਦੇ ਬਾਰੇ ਵੀ ਆਪਾਂ ਗੱਲ ਕਰਾਂਗੇ। 5 ਮਿੰਟ ਵਾਸਤੇ ਉਹਨਾਂ ਨੂੰ ਲਵਾਂਗੇ ਪ੍ਰੋਗਰਾਮ ਚ। ਵਿਚਾਰਾਂ ਹੋਣਗੀਆਂ, ਗੀਤ ਸੰਗੀਤ ਹੋਣਗੇ, ਸੁਨੇਹੇ ਸਾਡੇ ਤੁਹਾਡੇ ਇੱਕ ਦੂਜੇ ਨਾਲ ਆਉਂਦੇ ਜਾਂਦੇ ਰਹਿਣਗੇ ਤੇ ਗੱਲਾਂ ਹੋਣਗੀਆਂ ਦਿਲ ਵਾਲੀਆਂ। ਸੁਖਵਿੰਦਰ ਸੰਧ ਭਾਜੀ ਤੇ ਸਮੀਰ ਪਾਲ ਆਸਟ੍ਰੇਲੀਆ ਤੋਂ ਜੁੜ ਚੁੱਕੇ ਨੇ, ਰਸੀਦ ਲੈ ਲਿਓ ਜੀ ਤੇ ਆਪਾਂ ਸੁਨੇਹੇ ਸਾਂਝੇ ਕਰਦੇ ਹਾਂ। ਇਹ ਜੋ ਜ਼ਿੰਦਗੀ ਦਾ ਸਫ਼ਰ ਹੈ, ਇਹ ਜੋ ਵਾਟ ਹੈ, ਇਹ ਅਸੀਂ ਨਿਗਾਉਣੀ ਹੈ, ਇਹ ਅਸੀਂ ਤੁਰਨੀ ਹੈ, ਇਹ ਅਸੀਂ ਚੱਲਣੀ ਹੈ। ਚਾਹੇ ਕਈ ਲੋਕ ਜਿਹੜੇ ਨੇ ਜ਼ਿੰਦਗੀ ਦੇ ਰਾਹ ਬਣਾਉਂਦੇ ਨੇ, ਫਿਜ਼ੀਕਲ ਰਾਹ, ਸੜਕਾਂ, ਉਹਦੇ ਤੇ ਵਾਟ ਕੱਢਦੇ ਨੇ ਆਪਣੀ ਫਰੋਮ ਪੁਆਇੰਟ ਏ ਟੂ ਪੁਆਇੰਟ ਬੀ। ਏਦਾਂ ਹੀ ਜ਼ਿੰਦਗੀ ਹੈ ਜਿਹੜੀ, ਉਹ ਜਨਮ ਤੋਂ ਲੈ ਕੇ ਮਰਨ ਤੱਕ ਇੱਕ ਵਾਟ ਹੈ ਔਰ ਇਸ ਪੈਂਡੇ ਦੇ ਉੱਤੇ ਬਹੁਤ ਕੁਛ ਵਾਪਰਦਾ ਆ। ਜਿਸ ਤਰ੍ਹਾਂ ਰਾਹਾਂ ਦੇ ਉੱਤੇ ਜਾਂਦੇ ਆ ਤਾਂ ਕਿਤੇ ਪਹਾੜ ਆ ਜਾਂਦਾ, ਕਿਤੇ ਪੱਧਰਾ ਆ ਜਾਂਦਾ, ਕਿਤੇ ਟੇਢਾ ਆ ਜਾਂਦਾ, ਕਿਤੇ ਸਟਾਪ ਆ ਜਾਂਦੇ, ਕਿਤੇ ਸ਼ਹਿਰ ਆ ਜਾਂਦਾ, ਕਿਤੇ ਇਕਾਂਤ ਹੁੰਦਾ ਆ, ਕਿਤੇ ਜੰਗਲੀ ਜਾਨਵਰ ਪੈ ਜਾਂਦੇ ਆ, ਕਿਤੇ ਫੁੱਲ ਖਿੜੇ ਹੁੰਦੇ ਨੇ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਦੀ ਵਾਟ ਦੇ ਉੱਤੇ ਬਚਪਨ ਤੋਂ ਲੈ ਕੇ ਬੁਢਾਪਾ ਜਿਹੜਾ, ਉਸ ਦੇ ਵਿੱਚ ਬਹੁਤ ਰੰਗ ਭਰੇ ਹੋਏ ਨੇ ਸੱਚੇ ਪਾਤਸ਼ਾਹ ਪਰਮਾਤਮਾ ਨੇ। ਤੇ ਇਹਨਾਂ ਸਾਰਿਆਂ ਨੂੰ ਅਨੁਭਵ ਕਰਨਾ, ਇਹਨਾਂ ਸਾਰਿਆਂ ਨੂੰ ਦੇਖਣਾ, ਮਾਨਣਾ, ਜਾਂ ਇਹਨਾਂ ਦੇ ਚੈਲੇਂਜ ਤੋਂ ਅਸੀਂ ਬਚਣਾ, ਇਹ ਸਾਰਾ ਪਾਰਟ ਹੈ ਜ਼ਿੰਦਗੀ ਦਾ। ਹੁਣ ਬਹੁਤ ਸਾਰੇ ਲੋਕ, ਬਹੁਤ ਸਾਰੇ ਸੱਜਣ ਮਿੱਤਰ ਦੁੱਖ ਸੁੱਖ ਦੀ ਗੱਲ ਕਰਦੇ ਨੇ ਕਿ ਦੁੱਖ ਕਿਉਂ ਆਉਂਦੇ ਨੇ। ਇਹ ਆਉਣੇ ਹੀ ਹੈ, ਕਿਉਂਕਿ ਜਦੋਂ ਸੁੱਖ ਹੈ ਤਾਂ ਦੁੱਖ ਵੀ ਆਉਣੇ ਹੀ ਹੈ, ਇਹ ਪਾਰਟ ਆਫ ਲਾਈਫ ਹੈ। ਇਹਨੂੰ ਪਹਿਲੀ ਗੱਲ ਐਕਸੈਪਟ ਕਰਨਾ ਪੈਂਦਾ। ਅਸੀਂ ਅਸਲ ਦੇ ਵਿੱਚ ਮੰਨਦੇ ਨਹੀਂ ਹੈਗੇ ਵੀ ਸਾਨੂੰ ਦੁੱਖ ਆ ਸਕਦਾ। ਅਸੀਂ ਪਾਠ ਕਰਦੇ ਹਾਂ, ਅਸੀਂ ਇਸ ਵਜ੍ਹਾ ਨਾਲ ਕਰਦੇ ਹਾਂ ਕਿ ਸਾਨੂੰ ਕੋਈ ਦੁੱਖ ਨਾ ਆਵੇ, ਅਸੀਂ ਇਸ ਵਜ੍ਹਾ ਨਾਲ ਨਹੀਂ ਕਰਦੇ। ਅਧਿਆਤਮ, ਅਸੀਂ ਜੋ ਮੈਡੀਟੇਸ਼ਨ ਕਰਦੇ ਹਾਂ, ਆਪਣੇ ਇਸ਼ਟ ਨੂੰ ਧਿਆਨੇ ਹਾਂ, ਅਸੀਂ ਇਸ ਵਜ੍ਹਾ ਨਾਲ ਨਹੀਂ ਧਿਆਨਦੇ ਵੀ ਅਸੀਂ ਦੋਨਾਂ ਤੋਂ ਛੁੱਟ ਜਾਈਏ, ਕਿਉਂਕਿ ਸੁੱਖ ਵੀ ਇੰਨਾ ਵਧੀਆ ਨਹੀਂ ਹੁੰਦਾ। ਸੁੱਖ ਦੇ ਵਿੱਚ ਅਸੀਂ ਪਰਮਾਤਮਾ ਨਾਲੋਂ ਛੁੱਟ ਜਾਂਦੇ ਹਾਂ, ਅਸੀਂ ਆਪਣੇ ਆਪ ਨਾਲੋਂ ਛੁੱਟ ਜਾਂਦੇ ਹਾਂ, ਅਸੀਂ ਬਾਹਰ ਨੂੰ ਭੱਜਦੇ ਹਾਂ ਫਿਰ ਖੁਸ਼ੀ ਕਰਨ ਵਾਸਤੇ, ਅਸੀਂ ਨਿੱਜ ਤੋਂ ਭੱਜਦੇ ਹਾਂ। ਸੋ ਇਸ ਕਰਕੇ ਅਸੀਂ ਜੋ ਵੀ ਕਰਨਾ ਹੈ ਇਹ ਦੋਨਾਂ ਤੋਂ ਹੀ ਛੁੱਟਣਾ ਹੈ। ਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਲਿਖਿਆ ਕਿ ਸੁੱਖ ਦਾਰੂ ਦੁੱਖ ਰੋਗ ਪਿਆ। ਸੋ ਇਹ ਸੁੱਖ ਜਿਹੜੇ ਨੇ ਕਈ ਵਾਰੀ ਰੋਗ ਬਣਦੇ ਨੇ। ਖੈਰ, ਗੱਲ ਵਾਟ ਦੀ ਚੱਲ ਰਹੀ ਹੈ। ਤੇ ਇੱਕ ਬੰਦਾ, ਇੱਕ ਆਦਮੀ, ਮਤਲਬ ਓਬੀਅਸਲੀ ਫੀਮੇਲ ਐਜ਼ ਵੈਲ, ਕਿ ਜਨਮ ਤੋਂ ਲੈ ਕੇ ਮਰਨ ਤੱਕ ਐਵਰੇਜ ਕੱਢੀ ਹੈ ਕਿ ਕਿੰਨਾ ਸਫ਼ਰ ਕਰਦਾ ਹੈ। ਡੇਲੀ ਐਵਰੇਜ ਜਿਹੜਾ ਹਿਸਾਬ ਕਿਤਾਬ ਲਾਇਆ ਗਿਆ, ਜਿਸ ਦੇ ਵਿੱਚ ਕੈਲਕੂਲੇਟ ਕੀਤਾ ਗਿਆ ਕਿ ਉੱਠਣਾ ਆ, ਚਾਹ ਚੋ ਪੀਣੀ ਆ, ਕਿਚਨ ਤੱਕ ਜਾਣਾ ਆ, ਬਾਹਰ ਅੰਦਰ ਜਾਣਾ ਆ, ਕੰਮ ਤੇ ਜਾਣਾ, ਸੈਰ ਕਰਨਾ, ਤੇ ਤਕਰੀਬਨ 75,000 ਸਟੈਪ ਜਿਹੜਾ ਐਵਰੇਜ ਇੱਕ ਐਕਟਿਵ ਬੰਦਾ ਡੇਲੀ ਲੈਂਦਾ ਆ। ਸੋ ਜੇ 80 ਸਾਲ ਦੀ ਉਮਰ ਭੋਗ ਕੇ ਉਹ ਬੰਦਾ ਜਾਂਦਾ ਆ ਤਾਂ ਉਹਨੇ ਦੇਖ ਲਓ ਵੀ ਕਿੰਨੇ ਸਟੈਪ ਲਏ ਆ। ਇਹ ਤਕਰੀਬਨ 1,60,000 ਕਿਲੋਮੀਟਰ ਬਣ ਜਾਂਦੇ ਨੇ ਇੱਕ ਜ਼ਿੰਦਗੀ ਦੇ ਵਿੱਚ। ਇੰਨੀ ਵਾਟ ਬੰਦਾ ਕੱਢ ਜਾਂਦਾ ਆ, ਤਕਰੀਬਨ ਰੱਖ ਲਓ ਚਲੋ 1.5 ਲੱਖ ਕਿਲੋਮੀਟਰ। ਹੁਣ ਇਹ 1.5 ਲੱਖ ਕਿਲੋਮੀਟਰ ਕਿੰਨਾ ਆ? 1.5 ਲੱਖ ਕਿਲੋਮੀਟਰ ਉਨਾ ਆ ਜੇ ਧਰਤੀ ਦੇ ਇਕੁਏਟਰ ਦੇ ਉੱਤੇ, ਮੱਧ ਦੇ ਉੱਤੇ ਤੁਰਨਾ ਸ਼ੁਰੂ ਕਰੀਏ ਤਾਂ ਧਰਤੀ ਦੇ 5 ਗੇੜੇ ਲੱਗ ਸਕਦੇ ਆ ਜ਼ਿੰਦਗੀ ਦੇ ਵਿੱਚ। ਇੰਨਾ ਬੰਦਾ ਤੁਰ ਲੈਂਦਾ ਆ, ਸਟੈਪ ਲੈਂਦਾ, ਇਹ ਵਾਟ ਕੱਢਦਾ ਆ, ਫਰੋਮ ਪੁਆਇੰਟ ਏ ਟੂ ਪੁਆਇੰਟ ਬੀ ਚੱਲੀ ਜਾਂਦਾ, ਉੱਥੋਂ ਫਿਰ ਉੱਥੇ ਉੱਥੇ ਡੇਲੀ ਇਸ ਤਰ੍ਹਾਂ ਚੱਲਦਾ ਹੈ। ਸੋ ਐਵਰੇਜ 8 ਘੰਟੇ ਦੇ ਵਿੱਚ ਤਕਰੀਬਨ 40-45 ਕਿਲੋਮੀਟਰ ਬੰਦਾ ਤੁਰ ਸਕਦਾ ਆ, ਇੰਨਾ ਡਿਸਟੈਂਸ ਵਾਟ ਕੱਢ ਸਕਦਾ। ਇਹ ਵੀ ਇੱਕ ਫੈਕਟ ਹੈ, ਜੇ ਨੋਰਮਲ ਸਪੀਡ ਤੇ ਬੰਦਾ ਚੱਲਿਆ ਜਾਵੇ। ਅਸੀਂ ਦੇਖਦੇ ਹਾਂ ਕਿ ਅਕਸਰ ਬਾਬਾ ਨਾਨਕ ਦੀਆਂ ਉਦਾਸੀਆਂ, ਉਹ ਗਏ ਆ ਪ੍ਰਚਾਰ ਕਰਨ, ਕਿੱਡੇ ਕਿੱਡੇ ਸਫ਼ਰ ਕੀਤੇ ਉਹਨਾਂ ਨੇ, ਔਰ ਸਾਨੂੰ ਹੁਣ ਲੱਗਦਾ ਇੰਪੋਸੀਬਲ ਹੈ। ਇੰਪੋਸੀਬਲ ਨਹੀਂ, ਉਹ ਸਿਰੜ ਹੈ, ਉਹ ਸਮਾਂ ਆ ਜੀ। ਤਕਰੀਬਨ ਉਹ ਦੋਨੋਂ ਜਣੇ, ਬਾਬਾ ਜੀ ਤੇ ਮਰਦਾਨਾ ਜੀ, 30-40 ਕਿਲੋਮੀਟਰ ਵੀ ਰੋਜ਼ ਤੁਰ ਸਕਦੇ ਸੀ ਜੀ, 8 ਘੰਟੇ ਉਹ ਚੱਲਣ, ਔਰ ਇੰਨਾ ਕੁ ਚੱਲਦੇ ਹੋਣੇ ਮੈਨੂੰ ਲੱਗਦਾ। ਤੇ ਉਹਨਾਂ ਨੂੰ ਕੋਈ ਟਾਈਮ ਬਾਉਂਡ ਨਹੀਂ ਸੀਗਾ, ਉਹਨਾਂ ਦਾ ਕੋਈ ਵੀਜ਼ਾ ਐਕਸਪਾਇਰ ਨਹੀਂ ਸੀ ਹੋ ਜਾਣਾ। ਸਾਰੀ ਧਰਤੀ ਉਹਨਾਂ ਦੀ ਸੀ, ਉਹ ਧਰਤੀ ਦੇ ਪਾਤਸ਼ਾਹ ਸੀ, ਉਹ ਬ੍ਰਹਿਮੰਡ ਦੇ ਪਾਤਸ਼ਾਹ ਸੀ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀਗੀ। ਦੇਖੋ ਕਿੱਥੇ ਕਿੱਥੇ ਗਏ ਆ। ਸੋ ਵਾਟ ਉਹਨਾਂ ਨੇ ਕੱਢੀ, ਪਰ ਵਾਟ ਦੇ ਵਿੱਚ ਕੀਤਾ ਕੀ? ਵਾਟ ਤਾਂ ਹੁਣ ਅਸੀਂ ਵੀ ਕੱਢ ਲੈਂਦੇ ਹਾਂ, ਵਰਲਡ ਟੂਰ ਲਾ ਲਈਦਾ, ਜਹਾਜ਼ ਦੇ ਗੇੜੇ ਕੱਢ ਲਈਦੇ ਆ, ਕਰੀਦਾ ਕੀ ਆ? ਜੋ ਸਾਡੇ ਮਨ ਨੂੰ ਭਾਉਂਦਾ ਆ, ਐਂਟਰਟੇਨਮੈਂਟ, ਆਨੰਦ ਆਪਣੇ ਲਈ ਕਰ ਰਹੇ ਹਾਂ ਅਸੀਂ। ਫੋਟੋਆਂ ਖਿੱਚ ਲਈਦੀਆਂ, ਰਿਕਾਰਡ ਬਣਾ ਲਈਦਾ, ਫਿਰ ਆ ਕੇ ਫੇਸਬੁੱਕ ਤੇ ਪਾ ਲਈਦਾ, ਉਦੋਂ ਹੀ ਪਾ ਦੇਈਦਾ, ਫਿਰ ਆਪਾਂ ਆਪਣੇ ਸੱਜਣਾ ਮਿੱਤਰਾਂ ਨੂੰ ਕਹੀ ਜਾਈਦਾ, ਉਹ ਮੈਂ ਨਾ ਵਰਲਡ ਟੂਰ ਤੇ ਗਿਆ ਸੀ, ਫਿਰ ਮੈਂ ਉੱਥੇ ਗਿਆ, ਉੱਥੇ ਫਿਰ ਮੈਂ ਆਹ ਖਾਧਾ, ਉੱਥੇ ਫਿਰ ਮੈਂ ਇਸ ਬੀਚ ਤੇ ਗਿਆ, ਉੱਥੇ ਉਹ ਕੀਤਾ, ਉੱਥੇ ਫਿਰ ਮੈਂ ਇੱਦਾਂ ਕੀਤਾ। ਸੋ ਅਸੀਂ ਆਪਣੇ ਲਈ ਕਰਦੇ ਹਾਂ ਵਾਟ ਜਿਹੜੀ ਹੈ ਨਾ, ਮਤਲਬ ਉਹ ਆਪਣੇ ਮਨ ਦੀ ਜਿਹੜੀ ਮਨਮੁਖ ਸਟਾਈਲ ਉਹ ਕਰਦੇ ਹਾਂ। ਵਾਟ ਵਾਟ 'ਚ ਫਰਕ ਹੈ। ਬਾਬੇ ਨਾਨਕ ਦੀ ਵਾਟ ਜਿਹੜੀ ਸੀ, ਉਹ ਵਾਟ ਆਪਣੇ ਲਈ ਨਹੀਂ ਸੀ, ਉਹ ਸਿੱਖਣ ਨਹੀਂ ਸੀ ਗਏ, ਉਹ ਸਿਖਾਲਣ ਗਏ ਸੀ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਬੜਾ ਸੁੰਦਰ ਆਉਂਦਾ ਹੈ ਕਿ ਜਦੋਂ ਜਗਤ ਉਹਨਾਂ ਨੇ ਜਲਦਾ ਦੇਖਿਆ ਉਹਨਾਂ ਨੇ ਵੇਈ ਪ੍ਰਵੇਸ਼ ਹੋਇਆ 36 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਨੇ ਅੰਦਰ ਸੋਝੀ ਪਾਈ ਤਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਦੁਨੀਆਂ ਜਿਹੜੀ ਜਲ ਰਹੀ ਹੈ ਅਗਿਆਨਤਾ ਦੇ ਵਿੱਚ। ਫਿਰ ਉਹਨਾਂ ਨੇ ਨਿਸ਼ਚੈ ਕੀਤਾ ਕਿ ਹੁਣ ਬਖਸ਼ ਮਿਲੀ ਆ, ਦਾਤ ਮਿਲੀ ਆ, ਹੁਕਮ ਮਿਲਿਆ ਪਰਮਾਤਮਾ ਦਾ, ਹੁਣ ਮੈਂ ਇਹ ਵੰਡਾਂ। ਉਹਨਾਂ ਕੋਲ ਚੀਜ਼ ਪਹਿਲਾਂ ਆਈ, ਫਿਰ ਉਹ ਵਾਟ ਤੇ ਗਏ, ਉਦਾਸੀ ਤੇ ਗਏ, ਤੇ ਫਿਰ ਉਹ ਵੰਡਣ ਗਏ ਆ, ਨਾ ਕਿ ਉਹ ਦੇਖਣ ਗਏ ਆ ਵੀ ਮਿਡਲ ਈਸਟ ਚ ਲੋਕ ਕਿੱਦਾਂ ਰਹਿੰਦੇ ਨੇ ਜਾਂ ਬਰਮਾ ਦੇ ਵਿੱਚ ਕਿੱਦਾਂ ਲੋਕ ਰਹਿੰਦੇ ਨੇ, ਉਹ ਕਿੱਦਾਂ ਦੇ ਕੱਪੜੇ ਪਾਉਂਦੇ ਨੇ, ਜਾਂ ਉਹਨਾਂ ਨੇ ਕੋਈ ਸਫ਼ਰਨਾਮਾ ਨਹੀਂ ਲਿਖਿਆ ਜਿੱਦਾਂ ਅੱਜ ਅਸੀਂ ਜਾਈਦਾ ਤੇ ਸਫ਼ਰਨਾਮਾ ਲਿਖ ਲਿਖ ਕੇ ਕਿਤਾਬਾਂ ਦੇ ਸਟੈਂਡ ਭਰ ਦੇਈਦੇ ਆ। ਉਹਨਾਂ ਨੇ ਕੋਈ ਨਹੀਂ ਲਿਖਿਆ ਮੈਂ ਕਿੱਥੇ ਗਿਆ, ਕੀ ਖਾਧਾ, ਕੀ ਮੇਰੇ ਨਾਲ ਰਾਹ ਚ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ ਲਿਖੀ। ਉਹਨਾਂ ਨੇ ਸਿਰਫ ਤੇ ਸਿਰਫ ਜੋ ਉਹਨਾਂ ਦੇ ਅੰਦਰ ਸੀ ਉਹ ਆਊਟਵਰਡ ਸੀ, ਵਾਟ ਦੇ ਵਿੱਚ ਉਹ ਬਾਹਰ ਨੂੰ ਚੀਜ਼ਾਂ ਦੇ ਰਹੇ ਸੀ, ਨਾ ਕਿ ਉਹ ਸਿੱਖਣ ਜਾ ਰਹੇ ਸੀ। ਸੋ ਵਾਟ ਵਾਟ ਦੇ ਵਿੱਚ ਫਰਕ ਹੈ। ਸੋ ਸਾਡੀ ਜਿਹੜੀ ਵਾਟ ਹੈ ਇਸ ਜਨਮ ਤੋਂ ਲੈ ਕੇ ਮਰਨ ਤੱਕ, ਉਸ ਦੇ ਵਿੱਚ ਅਸੀਂ ਕੀ ਕਰਨਾ ਆ। ਕਹਿੰਦੇ ਕਿ ਬਿਨ ਗੁਰ ਬਿਸੀਅਰ ਡਸੇ ਮਰ ਵਾਟ। ਜੇ ਕਹਿੰਦੇ ਅਸੀਂ ਵਾਟ ਤੇ ਤੁਰ ਪਏ ਹਾਂ ਤੇ ਗੁਰ ਨਾਲ ਹੈ ਨਹੀਂ ਤੇ ਸਾਨੂੰ ਪਤਾ ਨਹੀਂ ਹੈਗਾ, ਤਾਂ ਵਾਟ ਦੇ ਵਿੱਚ ਅਸੀਂ ਸੱਪ ਲੜ ਕੇ, ਸੱਪ ਡਸ ਕੇ ਮਰ ਜਾਂਗੇ ਜੇ ਸਾਨੂੰ ਉਸ ਵਾਟ ਦਾ ਪਤਾ ਹੀ ਨਹੀਂ ਹੈਗਾ। ਸੋ ਇਸ ਕਰਕੇ ਸਾਨੂੰ ਉਹ ਵਾਟ, ਇਸ ਜ਼ਿੰਦਗੀ ਦੀ ਵਾਟ ਦਾ ਪਤਾ ਲੱਗ ਜਾਣਾ, ਨਹੀਂ ਤਾਂ ਰਾਹ ਦੇ ਵਿੱਚ ਹੀ ਅਸੀਂ ਆਪਣੇ, ਸਾਡੇ ਮਨ ਨੇ ਹੀ ਸੱਪ ਨੇ ਆਪਣੇ ਆਪ ਨੂੰ ਹੀ ਮਾਰ ਲੈਣਾ ਆ। ਸੋ ਸੱਚਾ ਜਿਹੜਾ ਵਾਟ ਦਾ ਸਾਥੀ ਉਹ ਕੌਣ ਹੈ, ਬਿਨ ਸਤਿਗੁਰ ਵਾਟ ਨਾ ਪਾਵੇ। ਜਿਹੜਾ ਅਕਾਲ ਪੁਰਖ ਨੂੰ ਜੇ ਆਪਾਂ ਸਾਥੀ ਆਪਾਂ ਚੁਣ ਲੈਂਦੇ ਹਾਂ, ਆਪਣਾ ਗੁਰੂ ਚੁਣ ਲੈਂਦੇ ਹਾਂ, ਤਾਂ ਉਹੀ ਸੱਚੀ ਵਾਟ ਦਾ ਪਾਰ ਉਤਾਰਾ ਕਰਾ ਸਕਦਾ, ਬਿਨ ਸਤਿਗੁਰ ਵਾਟ ਨਾ ਪਾਵੇ। ਬਿਨਾਂ ਸਤਿਗੁਰੂ ਤੋਂ ਵਾਟ ਜਿਹੜੀ ਪੂਰੀ ਹੋ ਹੀ ਨਹੀਂ ਸਕਦੀ। ਸੋ ਗੁਰੂ ਸਾਹਿਬ ਕਹਿੰਦੇ ਨੇ ਪਹਿਲੇ ਪਾਤਸ਼ਾਹ ਰਾਗ ਸ਼੍ਰੀ ਰਾਗ ਦੇ ਵਿੱਚ ਕਹਿੰਦੇ, ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ, ਜੋ ਦਿਸੇ ਸੋ ਚੱਲ ਸੀ ਕੂੜਾ ਮੋਹ ਨਾ ਵੇਖ। ਵਾਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ। ਵੀ ਇਹ ਚੱਲਦੀ ਰਹਿਣੀ ਹੈ ਵਾਟ ਜਿਹੜੀ ਹੈ, ਔਰ ਜਿਹੜਾ ਨਾਮ ਹੈ ਉਹ ਵਾਟ ਵਟਾਊ ਆਇਆ, ਉਹ ਤੁਹਾਡਾ ਵਾਟ ਨੂੰ ਨਘਾਉਣ ਵਾਸਤੇ ਨਾਲ ਤੁਹਾਡੇ ਉਹ ਨੁਕਤਾ ਦਿੱਤਾ ਹੋਇਆ ਵੀ ਇਸ ਤਰ੍ਹਾਂ ਵਾਟ ਨਿਕਲਣੀ ਹੈ ਨਾਮ ਦੇ ਨਾਲ, ਫੇਰ ਦੇਖ ਤੂੰ ਤੇਰੇ ਨਾਲ ਨਿੱਤ ਚੱਲਦਾ ਤੈਨੂੰ ਦਿਸੂਗਾ, ਕੱਲਾ ਨਹੀਂ ਰਹੇਗਾ ਤੂੰ। ਸੋ ਅਕਸਰ ਅਸੀਂ ਘਬਰਾ ਜਾਂਦੇ ਹਾਂ ਕਿ ਅਸੀਂ ਇਕੱਲੇ ਕਿੱਦਾਂ ਇਹ ਸਫ਼ਰ ਤੈਅ ਕਰਾਂਗੇ। ਬਹੁਤ ਸਾਰੇ ਲੋਕ ਹੁਣ ਮੇਰੇ ਵਰਗੇ, ਗਿਆਨੀ ਜੀ ਵੀ ਕਦੇ ਕਦੇ ਹੱਸਦੇ ਹੁੰਦੇ ਨੇ, ਮਿੰਟੂ ਭਾਜੀ ਵੀ ਹੱਸਦੇ ਹੁੰਦੇ ਨੇ ਕਿ ਆਹ ਲੋਕਡਾਊਨ ਨੇ ਸਾਡੀਆਂ ਵਾਟਾਂ ਬੰਦ ਕਰਤੀਆਂ। ਲੋਕਡਾਊਨ ਹੋ ਗਿਆ, ਕੀ ਹੋ ਗਿਆ, ਕੁਛ ਵੀ ਨਹੀਂ ਹੋਇਆ ਜੇ ਦੇਖਿਆ ਜਾਵੇ। ਸਾਨੂੰ ਘਰੇ ਬਿਠਾ ਲਤਾ, ਘਰੇ ਬਹਿ ਗਏ ਸਾਰੇ, ਬਾਹਰ ਨਹੀਂ ਜਾ ਸਕਦੇ। ਤਾਂ ਘਰ ਕੰਮ ਬਣਾਏ ਕਿਸ ਲਈ ਆ, ਸਹਿਜ ਲਈ ਬਣਾਏ ਗਏ ਨੇ। ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਾਰੀ ਉਮਰ ਘੁੰਮੀ ਜਾਣਾ, ਵਾਟ ਕੱਢੀ ਜਾਣੀ ਹੈ। ਕਦੇ ਬੈਠ ਕੇ ਵੀ ਦੇਖੀਏ, ਵਾਟ ਕੱਢੀ ਹੈ ਤਾਂ ਉਹਦਾ ਕੋਈ ਪਰਪਸ ਹੁੰਦਾ ਆ। ਮਹਾਰਾਜ ਨੇ ਵਾਟ ਕੱਢੀ ਹੈ ਲੋਕਾਂ ਨੂੰ ਟਿਕਾਉਣ ਵਾਸਤੇ। ਸੋ ਹੁਣ ਅਸੀਂ ਟਿਕੇ ਬੈਠੇ ਹਾਂ, ਮਾਹੌਲ ਮਿਲਿਆ, ਤੇ ਹੁਣ ਅਸੀਂ ਟਿਕ ਕੇ ਕੀ ਕਰ ਰਹੇ ਹਾਂ? ਟਿਕ ਕੇ ਅਸੀਂ ਇਹ ਲੋਚ ਰਹੇ ਹਾਂ ਕਦੋਂ ਖੁੱਲੇ ਤੇ ਕਦੋਂ ਅਸੀਂ ਫਿਰ ਵਾਟਾਂ ਦੇ ਉੱਤੇ ਚਲੇ ਜਾਈਏ। ਇਹ ਕਿਉਂਕਿ ਅਸੀਂ ਮਨਮੁੱਖ ਹੈ ਨਾ। ਸੋ ਸਾਨੂੰ ਇਹ ਮੌਕਾ ਮਿਲਿਆ ਆਪਣੇ ਆਪ ਨੂੰ ਪੜਚੋਲਣ ਦਾ, ਆਪਣੀ ਕੋਈ ਡਿਵੈਲਪਮੈਂਟ ਕਰਨ ਦਾ, ਇਸ ਸਮੇਂ ਦਾ ਆਪਾਂ ਲਾਹਾ ਲਈਏ। ਇਸੇ ਹੀ ਥੀਮ ਦੇ ਉੱਤੇ ਮੈਂ ਤੁਹਾਡੇ ਨਾਲ ਇੱਕ ਹੋਰ ਸ਼ਬਦ ਸਾਂਝਾ ਕਰਾਂਗਾ ਕਿ ਨਾਨਕ ਪਰਖੇ ਆਪ ਕੋ, ਦੂਜੇ ਪਾਤਸ਼ਾਹ ਜੀ ਦਾ ਸਲੋਕ ਹੈ, ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਕਿ ਕਹਿੰਦਾ ਬੰਦਾ ਆਪਣੇ ਆਪ ਨੂੰ ਪਹਿਲਾਂ ਪਰਖ ਲਵੇ, ਫਿਰ ਉਹ ਲੋਕਾਂ ਦੀ ਪਰਖ ਕਰਨਾ, ਫਿਰ ਉਹਨੂੰ ਕਹਿੰਦੇ ਆ ਪਾਰਖੂ ਹੈ। ਜਦੋਂ ਬੰਦੇ ਨੇ ਆਪਣੀ ਪਰਖ ਨਹੀਂ ਕੀਤੀ ਤੇ ਦੂਜਿਆਂ ਨੂੰ ਆਪਾਂ ਸਲਾਹਾਂ ਦੇਈ ਜਾਈਏ ਤਾਂ ਉਹ ਸਹੀ ਗੱਲ ਨਹੀਂ ਨਾ ਹੈਗੀ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ। ਜੇ ਰੋਗ ਦਾ ਵੀ ਪਤਾ ਹੋਵੇ ਪਹਿਲਾਂ, ਫਿਰ ਉਸਦੀ ਦਾਰੂ ਕੀ ਹੈ, ਇਹ ਦੋਨਾਂ ਦਾ ਪਤਾ ਹੋਵੇ, ਫਿਰ ਉਹ ਵੈਦ ਵਧੀਆ ਮੰਨਿਆ ਜਾਂਦਾ। ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਹੁਣ ਕਹਿੰਦੇ ਵੀ ਰਾਹ ਦੇ ਵਿੱਚ ਜਿਹੜੇ ਸਜਾਣ ਹੁੰਦੇ ਨੇ, ਜਿਹੜੇ ਚੰਗੇ ਬੰਦੇ ਹੁੰਦੇ ਨੇ, ਜਿਹੜੇ ਪਾਰਖੂ ਲੋਕ ਹੁੰਦੇ ਨੇ ਨਾ, ਉਹ ਰਾਹ ਦੇ ਵਿੱਚ ਲੜਦੇ ਨਹੀਂ ਹੈਗੇ ਖੜ ਖੜ ਕੇ, ਖੜ ਖੜ ਕੇ ਉਹ ਰਾਹ ਦੇ ਵਿੱਚ ਰੁਕ ਨਹੀਂ ਜਾਂਦੇ ਵੀ ਆਹ ਬਸ ਮੈਂ ਤਾਂ ਇੱਥੇ ਰਹਿ ਜਾਣਾ, ਮੈਂ ਹੁਣ ਆਹ ਵੀ ਖਾ ਲਵਾਂ, ਮੈਂ ਉਹ ਵੀ ਉੱਥੇ ਵੀ ਦੇਖ ਲਵਾਂ, ਉੱਥੇ ਵੀ ਫੋਟੋਆਂ ਖਿੱਚ ਲਵਾਂ। ਉਹ ਕਹਿੰਦੇ ਨਹੀਂ, ਉਹਨੂੰ ਪਤਾ ਹੁੰਦਾ ਪੁਆਇੰਟ ਏ ਟੂ ਪੁਆਇੰਟ ਬੀ ਤੱਕ ਪਹੁੰਚਣਾ ਆ ਤੇ ਰਾਹ ਆਪਾਂ ਕੱਢਣਾ ਆ, ਰਾਹ ਦੇ ਵਿੱਚ ਆਪਾਂ ਭਟਕਣਾ ਨਹੀਂ ਹੈਗਾ, ਕੋਈ ਮਾਮਲਿਆਂ ਚ ਨਹੀਂ ਪੈਣਾ, ਕੋਈ ਲੜਾਈ ਝੇੜਿਆਂ ਚ ਨਹੀਂ ਪੈਣਾ। ਜਾਣੇ ਮਹਿਮਾਨ, ਜੇ ਆਪਾਂ ਕਿਤੇ ਰਾਤ ਰੁਕ ਵੀ ਗਏ ਆ ਤਾਂ ਉਹ ਮਹਿਮਾਨ ਦੀ ਤਰ੍ਹਾਂ ਰੁਕਣਾ, ਇੱਦਾਂ ਨਾ ਕਹੇ ਅਸੀਂ ਰਾਹ ਚ ਪੱਕੇ ਹੀ ਰੁਕ ਗਏ ਆ। ਇਹੀ ਸਾਡੀ ਜਿਹੜੀ ਜ਼ਿੰਦਗੀ ਆ ਕਿ ਅਸੀਂ ਇੱਥੇ ਇੱਕ ਟਾਈਮ ਫਰੇਮ ਲੈ ਆਏ ਆ, ਇੱਕ ਟਾਈਮ ਲਿਮਿਟ ਬਾਉਂਡ ਹੈਗੇ ਆ ਤੇ ਉਹਦੇ ਵਿੱਚ ਅਸੀਂ ਆਹ ਅਚੀਵ ਕਰਨਾ ਆ। ਪਰ ਅਸੀਂ ਜੋ ਸਾਡੀ ਜ਼ਿੰਦਗੀ ਵਿੱਚ ਪੜਾਅ ਆਉਂਦੇ ਨੇ, ਹੁਣ ਦੇਖੋ ਹਰ ਬੰਦਾ ਆਪਣੇ ਸੋਚਦਾ ਵੀ ਬਚਪਨ ਚ ਹੀ ਲੋਚਦਾ ਰਹਿੰਦਾ ਵੀ ਮੇਰਾ ਬਚਪਨ ਚੰਗਾ ਸੀ। ਕਈ ਬੰਦੇ ਜਿਹੜੇ ਆਪਣੇ ਪੀਕ ਪੀਰੀਅਡ ਹੁੰਦੇ ਆ ਕਾਲਜ ਦੇ ਦਿਨਾਂ ਤੋਂ ਬਾਹਰ ਨਹੀਂ ਆ ਸਕਦੇ, ਉਹ ਹਮੇਸ਼ਾ ਜਿੱਥੇ ਵੀ ਉਹ ਚਾਹੇ 60 ਸਾਲ ਦੇ ਹੋ ਜਾਣ 70, ਉਹ ਉਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ, ਉਹ ਸਾਰੀ ਉਮਰ ਉਸ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਵੀ ਮੈਂ ਉਹੀ ਕੁਛ ਕਰਾਂ। ਉਹ ਕਿਉਂਕਿ ਅਟਕ ਗਏ ਹੁੰਦੇ ਨੇ, ਉਹ ਪਰਮਾਨੈਂਟ ਉੱਥੇ ਰਹਿ ਗਏ ਹੁੰਦੇ ਆ। ਪਰ ਮਹਾਰਾਜ ਕਹਿੰਦੇ ਆ ਕਿ ਨਹੀਂ, ਇਹ ਚੱਲੀ ਜਾਓ, ਜਿੱਦਾਂ ਤੁਹਾਡੀ ਏਜ ਆਉਂਦੀ ਹੈ ਇਹਨੂੰ ਕੋਂਸਟੈਂਟਲੀ ਚੱਲੀ ਜਾਓ, ਇੱਕ ਨਿਸ਼ਾਨਾ ਰੱਖ ਕੇ ਆਪਣੇ ਉਹਨੂੰ ਮਹਿਮਾਨ ਜਾਣੋ ਵੀ ਇਹ ਸਟੇਜ ਆਈ ਸੀ, ਹੁਣ ਲੰਘ ਗਈ ਹੈ, ਹੁਣ ਅਗਲੀ ਸਟੇਜ ਆ। ਇਹ ਨੁਕਤਾ ਆ ਤੇ ਸਾਰਿਆਂ ਨੂੰ ਵੱਡਾ ਜਿਹੜਾ ਵਾਟ ਵਟਾਊ ਹੈ ਉਹ ਹੈ ਪਰਮਾਤਮਾ ਸਤਿਗੁਰੂ ਆਪ, ਜੋ ਸਾਨੂੰ ਨਾਮਦਾਨ ਦਿੰਦਾ ਆ ਸਾਡੀ ਵਾਟ ਜਿਹੜੀ ਹੈ ਉਹ ਨਿਗਾਉਣ ਵਾਸਤੇ। ਤੇ ਇਹ ਸੀ ਅੱਜ ਦਾ ਵਿਚਾਰ। ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਜੀ ਆਇਆਂ ਨੂੰ, ਤੇ ਇੱਕ ਰਾਹੀ ਦੇ ਸੰਬੰਧ ਵਿੱਚ ਹੀ ਤੁਹਾਨੂੰ ਗੀਤ ਸੁਣਾਉਂਦੇ ਆ। ਇਹ ਗੀਤ ਫਿਲਮ ਅਨਜਾਨਾ ਦੇ ਵਿੱਚੋਂ 1969 ਚ ਆਈ ਸੀ। ਆਓ ਆਨੰਦ ਮਾਣੀ।
मेरा क्या है काम साहिल से हर तूफानी धारा मेरा है किनारा हर तूफानी धारा मेरा है किनारा मैं मांझी अनजान धारों का नजारों मेरा नाम अनजाना और मेरा ही अनजान राहों का ओ यारो मेरा नाम अनजाना मैं साथी अनजान सपनों का पुकारो मेरा नाम अनजाना मेरा ही अनजान राहों का ओ यारो मेरा नाम अनजाना ओ यारो मेरा नाम अनजाना मैं पंछी अनजान बागों का ओ यारो मेरा नाम अनजाना
जी बागों में बहार है बिल्कुल आस्ट्रेलिया दे विच स्प्रिंग चल रहा है जानी के बहार चल रही है ते पाला बैंस कोबरम तो चार तस्वीरां भेज रहे ने सरों दे फुल्लां दीआं खेतां दीआं देखो तस्वीरां मैं लाइव ब्लॉग ते शेयर करती हां घट्टो घट 200-300 एकड़ जमीन दे उत्ते ये लगे हुए ने बाग फुल्लां दे सरों दे फुल कनोला ते कहंदे पाजी साडे भी सरों पूरे जोगन ते आ चुकी है तस्वीरां अज सवेरे काम ते आउंदे होए लईआं जी बहुत वधिया सी विचार देखो तुसी अपनी जिंदगी दे विच राह दे विच तस्वीरां लईआं मैमरी लई ते अपने काम ते आ गए ते साडे नाल सांझी कीती बहुत वधिया आला दुआला देखिया चंगा लगदा है ते मैं होर स्रोतियां नूं भी बेनती करां कि तुसी भी कोई अपनी जिहड़ी मैमरी हफ्ते दे दौरान तुसी सेव करदे हो चंगी फोटो खिंच लिया करो तां सांझियां करिया करो साडे नाल देख सकते हो तस्वीरां बहुत खूब ते गुरिंदर सिंह साडे नाल जुड़े ने इन्हां दा मैसेज मैं एक मिनट च पढ़दा गुरिंदर भंगल जुड़ गए ने साडे इत्थों कौफसारपुर तों की हाल चाल है गुरिंदर जी सत श्री अकाल सुखविंदर सौंध भाजी की हाल चाल है क्विकर सिल सारे ठीक ठाक ने मलकीत सिंह हुणी भी साडे नाल विचार लैके आए ने कैनबरा तों कहिंदे कर्ज़दार रहूं मैं उस हकीम का जो दवा में तेरा दीदार लिख दे क्या बात है प्रगट सिंह बलिंग दा विचार है जी बहुत खूब ते साडे नाल विजय विरदी जी सिडनी तो जुड़े ने बहुत खूबसूरत एक तस्वीर साडे नाल सांझी कर रहे हैं जिहड़ी के एक वॉकिंग ट्रैक दी है सिडनी दे बहुत सोहणे सोहणे थां ने आस्ट्रेलिया दे विच ते खास करके सिडनी दे इधर नॉर्थ साइड ते तुसीं किते गए तां जरूर देखो और साडे नाल समीर पॉल जुड़े सन ते उन्होंने सत श्री अकाल सारयां नूं बुलाई है ते चमत्कार बारे उन्होंने पुछया है ते ए असल दे विच मैं कल नूं विचार दे विच पेश करांगा एक पूरा विचार इस ते कि करामातां विचार की चमत्कार की हुंदे ने ते की ओ हुंदे या नहीं हुंदे उन्हां दे की मनौत है मैं वैसे अपनी किताब दे विच एक पूरा चैप्टर लिखा होया इहदे ते उत्ते ते पर आपां करांगे कल नूं गल करांगे बहुत बहुत स्वागत है तुहाडा प्रोग्राम दे विच ते विजय वर्दी जी की हाल चाल है मनदीप मान भी तस्वीर लैके हाजिर होए ने ते ओ भी सत श्री अकाल बुला रहे हैं भी बहुत सोहनी तस्वीर है मैं शेयर करदा दो मिनटां तक ते गुरिंदर सिंह साडे नाल जुड़े सी ते उन्होंने कहा कहिंदे सत श्री अकाल आप सब नूं कहिंदे 9/11 जिहड़ा है वह सितंबर 11 बहुत ही सोची समझी साजिश का सिट्टा है ਜਿਸ ਦੇ ਨਤੀਜੇ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਮੈਂ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਤੇ ਜਦੋਂ ਪੈਨਸਲਵੇਨੀਆ ਨੇੜੇ ਯਾਨੀ ਕਿ ਇੰਟਰਸਟੇਟ 76-70 ਦੇ ਉੱਤੇ ਵਿਖੇ ਜਹਾਜ਼ ਡਿੱਗਿਆ ਸੀ ਮੈਂ ਉਸ ਸਮੇਂ ਉੱਥੇ ਆਰਾਮ ਕਰ ਰਿਹਾ ਸੀ ਤੇ ਇਸ ਘਟਨਾ ਦੀ ਪੂਰੀ ਜਾਣਕਾਰੀ ਮਿਸ਼ੀਗਨ ਸਟੇਟ ਜਾ ਕੇ ਪਤਾ ਲੱਗਿਆ ਕਿ ਕੀ ਹੋਇਆ ਪਰ ਉਹ ਜਾਣਕਾਰੀ ਵੀ ਪੂਰੀ ਨਹੀਂ ਸੀ ਕਿਉਂਕਿ ਜਿੰਨੇ ਮੂੰਹ ਉਨੀਆਂ ਗੱਲਾਂ ਹੋ ਰਹੀਆਂ ਸੀ ਬਹੁਤ ਵਧੀਆ ਵਿਚਾਰ ਹੈ ਜੀ ਕਹਿੰਦੇ ਬਸ ਜ਼ਿੰਦਗੀ ਵਧੀਆ ਚੱਲ ਰਹੀ ਹੈ ਸਭ ਕੁਛ ਠੀਕ ਠਾਕ ਹੈ ਤੇ ਆਪਣਾ ਸੁਣਾਓ ਕਿਵੇਂ ਹੋ ਅਸੀਂ ਸਭ ਠੀਕ ਠਾਕ ਹੋ ਗੁਰਿੰਦਰ ਜੀ ਬਾਕੀ ਕਹਿੰਦੇ ਮੈਂ ਤਾਂ ਆਪਣਾ ਕੰਮ ਨਿਬੇੜ ਕੇ ਜਦੋਂ ਘਰ ਆਉਂਦਾ ਹਾਂ ਤਾਂ ਕਿਧਰੇ ਵੀ ਨਹੀਂ ਜਾਂਦਾ ਕਿਉਂਕਿ ਘਰ ਰਹਿਣ ਲਈ ਹੈ ਰਹਿਣ ਲਈ ਲਿਆ ਹੈ ਨਾ ਕਿ ਸਿਰਫ ਆ ਕੇ ਸੌਣ ਲਈ ਤੇ ਉੱਠ ਕੇ ਕੰਮ ਤੇ ਜਾਣ ਲਈ ਬਿਲਕੁਲ ਸਹੀ ਘਰ ਨੂੰ ਘਰ ਵਾਂਗਰ ਵਰਤੋ ਇੱਥੇ ਰਵੋ ਇੱਥੇ ਤੁਸੀਂ ਖੇਡੋ ਹਾਸੇ ਬੱਚੇ ਜਸਟ ਕ੍ਰੀਏਟ ਮਾਹੌਲ ਹੈ ਨਾ ਭੱਜਣਾ ਕਿਉਂ ਆ ਮਨਦੀਪ ਮਾਨ ਨੇ ਜਿਹੜੀ ਤਸਵੀਰ ਭੇਜੀ ਹੈ ਨਾ ਸਾਊਥ ਆਸਟ੍ਰੇਲੀਆ ਦੇ ਪਿੰਡ ਦੀ ਸੁਬਾਹ ਵਾਇਲਾ ਤੋਂ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰਾਨਾ ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ ਵਿਚਾਰ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਮੌਸਮ ਦੀ ਜਾਣਕਾਰੀ ਵੀ ਆਪਾਂ ਲੈ ਲਈਏ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਖਾਸ ਕਰਕੇ ਮੀਂਹ ਪੈ ਰਿਹਾ ਤੇ ਇਸ ਸਾਲ ਮੀਂਹ ਜ਼ਿਆਦਾ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਆਸਟ੍ਰੇਲੀਆ ਦੇ ਵਿੱਚ ਕਿਉਂ ਕਿਉਂਕਿ ਲਾ ਨੀਨੀਆ ਇਫੈਕਟ ਚੱਲ ਰਿਹਾ ਉੱਧਰ ਸਾਊਥ ਅਮਰੀਕਾ ਜਿਹੜਾ ਉੱਧਰ ਸੋਕੇ ਪਏ ਹੋਏ ਨੇ ਪਹਿਲਾਂ ਇੱਧਰ ਸੋਕੇ ਪਏ ਸੀ ਇਹ 4-5 ਸਾਲ ਦਾ ਜਿਹੜਾ ਸਾਈਕਲ ਹੈ ਇਹ ਦੋਨਾਂ ਮਹਾਂਦੀਪਾਂ ਦੇ ਵਿੱਚ ਚੱਲਦਾ ਆਸਟ੍ਰੇਲੀਆ ਅਤੇ ਸਾਊਥ ਅਮਰੀਕਾ ਮਹਾਂਦੀਪਾਂ ਚ ਸੋ ਉੱਧਰ ਹੁਣ ਸੋਕੇ ਪੈ ਰਹੇ ਨੇ ਤੇ ਇੱਧਰ ਮੀਂਹ ਪੈ ਰਹੇ ਇਹਨੂੰ ਲਾ ਨੀਨੀਆ ਕਹਿੰਦੇ ਆ ਜਦੋਂ ਪਿਛਲੇ ਸਾਲਾਂ ਦੇ ਵਿੱਚ ਇੱਥੇ ਐਲ ਨੀਨੀਓ ਸੀ ਤਾਂ ਇੱਧਰ ਸੋਕਾ ਸੀ ਤੇ ਉੱਧਰ ਮੀਂਹ ਪੈਂਦਾ ਹੁੰਦਾ ਸੀ ਇਹ ਵੈਦਰ ਪੈਟਰਨ ਹੈ ਜੀਓਗ੍ਰਾਫੀ ਦੇ ਸੋ ਕੇਨਸ ਦੇ ਵਿੱਚ ਅੱਜ 28 ਡਿਗਰੀ ਤਾਪਮਾਨ ਰਹੇਗਾ ਕਾਫੀ ਹੁਮ ਹੋ ਜਾਏਗਾ ਤੇ ਕੋਫ ਸਾਰਵਰ ਦੇ ਵਿੱਚ ਮੀਂਹ ਦੱਸਿਆ ਗਿਆ 21 ਡਿਗਰੀ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ 23 ਡਿਗਰੀ ਸਿਡਨੀ ਦੇ ਵਿੱਚ 22 ਡਿਗਰੀ ਅਮਰੀਕ ਭਾਅ ਜੀ ਆ ਗਏ ਨੇ ਤੇ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਗੀਤ ਤੋਂ ਬਾਅਦ ਸਿਡਨੀ ਦੇ ਵਿੱਚ 22 ਡਿਗਰੀ ਹੈ ਤੇ ਕੈਨਬਰਾ ਦੇ ਵਿੱਚ 19 ਡਿਗਰੀ ਮੈਲਬਨ ਚ ਮੀਂਹ ਦੱਸਿਆ ਜਾ ਰਿਹਾ ਐਡਲੇਡ ਚ ਮੀਂਹ ਪਏਗਾ 20 ਡਿਗਰੀ ਸਾਫ਼ ਮੌਸਮ ਰਹੇਗਾ ਪਰਥ ਚ 19 ਡਿਗਰੀ ਤੇ 34 ਡਿਗਰੀ ਡਾਰਵਿਨ ਦੇ ਵਿੱਚ ਸੁੱਕਾ ਹੀ ਤੇ ਐਲ ਸਪ੍ਰਿੰਗ ਦੇ ਵਿੱਚ 15 ਤੋਂ ਲੈ ਕੇ 33 ਡਿਗਰੀ ਔਰ 27 ਡਿਗਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਅੱਜ ਵੱਧ ਤੋਂ ਵੱਧ 37 ਡਿਗਰੀ ਤੱਕ ਪਹੁੰਚੇਗਾ ਜੀ ਸੋ ਪੰਮਾ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨੋ ਮੈਟਰ ਹਾਊ ਸਲੋ ਯੂ ਆਰ ਕੀਪ ਮੂਵਿੰਗ ਵਿਚਾਰ ਅੰਗਰੇਜ਼ੀ ਦਾ ਹਰਪ੍ਰੀਤ ਸੰਧੂ ਜੀ ਤੇ ਰਾਜਵਿੰਦਰ ਸੰਧੂ ਜੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਐਲਬਰੀ ਤੋਂ ਸਤਿ ਸ੍ਰੀ ਅਕਾਲ ਹਰਪ੍ਰੀਤ ਜੀ ਕੀ ਹਾਲ ਚਾਲ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਕਲਵੀਰ ਸਿੰਘ ਧੰਜੂ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਕਹਿੰਦੇ ਅੱਜ ਸਵੇਰੇ ਧੁੰਦ ਸੀ ਸਿਡਨੀ ਦੇ ਵਿੱਚ ਹੁਣ ਸ਼ਾਨਦਾਰ ਧੁੱਪ ਖਿੜੀ ਹੋਈ ਹੈ ਸਿਡਨੀ ਦੇ ਵਿੱਚ ਅਮਰੀਕ ਭਾਜੀ ਨੂੰ ਪੁੱਛਦੇ ਆ ਪਰ ਕੁਦਰਤ ਦੇ ਨਾਲ ਇੱਕ ਗੀਤ ਸੁਣਾਉਂਦੇ ਆ ਜੁੜਿਆ ਹੋਇਆ ਸਤਿੰਦਰ ਸਰਤਾਜ ਦਾ ਖਲਾਰਾ ਜਿਹੜਾ ਕਿ 2013 ਦੇ ਵਿੱਚ ਆਇਆ ਸੀ ਤੇ ਸਾਨੂੰ ਫਰਮਾਇਸ਼ ਆਈ ਸੀ ਪਿਛਲੇ ਹਫ਼ਤੇ GS ਚਾਲ ਹੋਣਾ ਦੀ
ਪਿਤਾ ਪਾਕਾ ਨੂੰ ਕਰੇ ਪਲੀਤਾ ਕਹਿੰਦੇ ਗੁਰੂ ਗ੍ਰੰਥ ਤੇ ਕੀਤਾ ਜਿਸਨੇ ਜਲ ਗੰਦਾ ਕੀਤਾ ਉਸ ਤੋਂ ਜਾਣਾ ਨੀ ਪਿਤਾ ਪਾਕਾ ਨੂੰ ਕਰੇ ਪਲੀਤਾ ਕਹਿੰਦੇ ਗੁਰੂ ਗ੍ਰੰਥ ਤੇ ਕੀਤਾ ਨਦੀਆਂ ਜੇ ਸ਼ੁੱਧ ਹੁੰਦੀਆਂ ਪਾਪਾਂ ਨੂੰ ਦੁੱਧ ਧੋਂਦੀਆਂ ਇੱਕ ਗੱਲ ਹੈਰਾਨੀ ਜਾਣੀ ਖੜਕੇ ਵੀ ਸੁਥਰਾ ਪਾਣੀ ਦੁਨੀਆਂ ਵਿੱਚ ਹੋਰ ਤਾਂ ਕਿਧਰੇ ਵੀ ਅੰਮ੍ਰਿਤ ਸਰਨੀ ਹੋਣਾ ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ ਹੋਊ ਹਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਛਲ ਕਪਟੀ ਝੂਠ ਬਹਾਨਾ ਵੱਧ ਵੱਧ ਕੇ ਕਰੇ ਨਦਾਨਾ ਹੁਣ ਤਾਂ ਖਿੜ ਖਿੜ ਕੇ ਹੱਸ ਲੈ ਲੇਕਿਨ ਕਮਰਾਂ ਵੀ ਕੱਸ ਲੈ ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ ਹੋਊ ਹਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਜਦੋਂ ਕਿਤੇ ਪੈ ਗਏ ਅਖਲਾਰਾ ਇਕੱਠਾ ਕਰਨੀ ਹੋਣਾ ਵਿੱਚ ਪਾਉਂਦਾ ਕਿਧਰੇ ਬੈ ਸ਼ਾਇਰੀ ਕਰਦਾ ਕਿਧਰੇ ਮਸਤੀ ਵਿੱਚ ਗਾਉਂਦਾ ਰੱਬ ਤਾਂ ਨਿੱਤ ਗੇੜੇ ਲਾਉਂਦਾ ਪਰ ਹੈ ਚੱਕਰਾਂ ਵਿੱਚ ਪਾਉਂਦਾ ਕਿਧਰੇ ਬੇਸ਼ਾਇਰੀ ਕਰਦਾ ਕਿਧਰੇ ਮਸਤੀ ਵਿੱਚ ਵਾਉਂਦਾ ਤੇਰੇ ਨਾਲ ਖੇਡਾਂ ਕਰਦਾ ਬਚਪਨ ਦੀਆਂ ਖੇਡਾਂ ਕਰਦਾ ਤੱਕ ਕੇ ਹੁੰਦੀ ਹੈਰਾਨੀ ਯਾਰੋ ਉਸ ਦੀ ਸ਼ੈਤਾਨੀ ਜਦੋਂ ਤੇਰਾ ਬੂਹਾ ਖੜਕਾਇਆ ਤੂੰ ਫਿਰ ਕਰਨੀ ਹੋਣਾ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਲੱਗੇ ਕੁਛ ਜਾਲੇ ਵੀ ਨੇ ਆਖਰ ਨੂੰ ਔਖੇ ਹੋਣਾ ਹੁਣ ਤੇ ਸੁਖਾਲੇ ਵੀ ਨੇ ਦਿਲ ਥੋੜੇ ਕਾਲੇ ਵੀ ਨੇ ਮਨ ਮੰਤਰ ਜਾਲੇ ਵੀ ਨੇ ਆਖਿਰ ਨੂੰ ਔਖੇ ਹੋਣਾ ਹੁਣ ਤਾਂ ਸੁਖਾਲੇ ਵੀ ਨੇ ਮੌਕੇ ਕਈ ਟਾਲੇ ਵੀ ਨੇ ਮੌਕੇ ਕਈ ਭਾਲੇ ਵੀ ਨੇ ਦਿਲ ਦੀ ਗੱਲ ਸੁਣਦੇ ਭਾਵੇਂ ਪਰ ਦੁਨੀਆ ਵਾਲੇ ਵੀ ਨੇ ਔਖਾ ਬੜਾ ਪੈਂਦਾ ਉਹਨਾਂ ਰਾਹਾਂ ਤੇ ਪੱਬ ਧਰਨੀ ਹੋਣਾ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਜਦ ਪੁੱਠਾ ਪੈਣਾ ਪਾਸਾ ਹੱਥ ਰਹਿਣਾ ਤਿਲਣਾ ਮਾਸਾ ਸੁਣਵਾ ਦੌਲਤ ਦੇ ਦਾਸਾ ਤੇਰਾ ਝੂਠਾ ਏ ਹਾਸਾ ਜਦ ਪੁੱਠਾ ਪੈਣਾ ਪਾਸਾ ਹੱਥ ਰਹਿਣਾ ਤਿਲਣਾ ਮਾਸਾ ਅਸਲੀ ਮੁਸਕਾਨ ਚ ਮਿਲਦੀ ਖੁਸ਼ੀ ਨਾ ਮਾਣ ਚ ਮਿਲਦੀ ਇਸ ਦੀ ਕੋਈ ਕੀਮਤ ਹੈ ਨੀ ਇਹ ਤਾਂ ਬਸ ਦਾਨ ਚ ਮਿਲਦੀ ਹੋਰ ਕੋਈ ਇਹਦੇ ਜਿਹਾ ਸੋਹਣਾ ਤਾਂ ਦਿਲ ਬਰਨੀ ਹੋਣਾ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਜੱਗ ਦੇ ਵਿੱਚ ਧੰਦੇ ਹੁੰਦੇ ਚੰਗੇ ਤੇ ਮੰਦੇ ਹੁੰਦੇ ਪਰ ਜੋ ਇਮਾਨਾਂ ਵਾਲੇ ਉਹਨਾਂ ਲਈ ਫੰਦੇ ਹੁੰਦੇ ਜੱਗ ਦੇ ਵਿੱਚ ਧੰਦੇ ਹੁੰਦੇ ਚੰਗੇ ਤੇ ਮੰਦੇ ਹੁੰਦੇ ਪਰ ਜੋ ਇਮਾਨਾਂ ਵਾਲੇ ਉਹਨਾਂ ਲਈ ਫੰਦੇ ਹੁੰਦੇ ਜਿਹੜੇ ਕਰਦੇ ਹਾਏ ਹਾਏ ਜੱਗ ਤੇ ਆਏ ਨਾ ਆਏ ਬਾਕੀ ਕੰਮ ਚੱਲੀ ਜਾਂਦਾ ਛਾਨਣਾ ਹੱਲੀ ਜਾਂਦਾ ਇੱਕ ਗੱਲ ਸੁਣੀ ਸਰਤਾਜ ਸੱਚ ਲਈ ਮਰਨੀ ਹੋਣਾ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਛਲ ਕਪਟੀ ਝੂਠ ਬਹਾਨਾ ਵੱਧ ਵੱਧ ਕੇ ਕਰੇ ਨਦਾਨਾ ਹੁਣ ਤਾਂ ਖਿੜ ਖਿੜ ਕੇ ਹੱਸ ਲੈ ਲੇਕਿਨ ਕਮਰਾਂ ਵੀ ਕੱਸ ਲੈ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ ਹੋਰ ਜਾਣਾ ਬੜਾ ਭਾਰਾ ਤੈਥੋਂ ਭਰਨੀ ਹੋਣਾ ਜਦੋਂ ਕਿਤੇ ਪੈ ਗਿਆ ਖਲਾਰਾ ਇਕੱਠਾ ਕਰਨੀ ਹੋਣਾ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਆਸਟ੍ਰੇਲੀਆ ਤੋਂ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਤਕਰੀਬਨ ਡੇਢ ਘੰਟਾ ਹੋਰ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਤੁਸੀਂ ਜੁੜੇ ਹੋਏ ਹੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਸਾਨੂੰ ਪਤਾ ਹੈ ਤੇ ਤੁਹਾਡੇ ਦਿਲ ਵਾਲੀ ਗੱਲ ਵੀ ਸਾਨੂੰ ਪਤਾ ਹੈ ਸਾਡੀਆਂ ਤੁਹਾਨੂੰ ਪਤਾ ਲੱਗਦੀਆਂ ਸੋ ਇਹ ਜਿਹੜੇ ਆਦਾਨ ਪ੍ਰਦਾਨ ਹੈ ਇਹ ਹੁੰਦੇ ਰਹਿੰਦੇ ਨੇ ਜਿਹੜੀ ਬੁੱਧੀ ਹੈ ਨਾ ਉਹ ਦਿੱਤੀ ਗਈ ਹੁੰਦੀ ਹੈ ਪ੍ਰੋਸੈਸਿੰਗ ਵਾਸਤੇ ਡਿਸਾਈਡ ਕਰਨ ਵਾਸਤੇ ਵੀ ਅਸੀਂ ਗੱਲ ਕਰਨੀ ਆ ਜਾਂ ਨਹੀਂ ਕਰਨੀ ਆ, ਚੰਗੀ ਆ ਜਾਂ ਮਾੜੀ ਆ, ਉਹਦੇ ਦੋ ਪੱਖ ਦੇਖਣ ਦੇ ਲਈ। ਇਸੇ ਕਰਕੇ ਜਿਹੜਾ ਸਾਡਾ ਬ੍ਰੇਨ ਹੈ ਉਹਦੇ ਦੋ ਭਾਗ ਨੇ, ਪਰ ਦਿਲ ਸਾਡਾ ਇੱਕੋ ਹੀ ਆ। ਸੋ ਦਿਲ ਨੇ ਜੋ ਸੁਣਨਾ ਆ, ਜੋ ਦਿਲ ਨੇ ਮਹਿਸੂਸ ਕਰਨਾ, ਅਨੁਭਵ ਕਰਨਾ ਆ, ਉਹ ਦਿਲ ਤੋਂ ਹੋਵੇ ਤਾਂ ਜ਼ਿਆਦਾ ਵਧੀਆ, ਦਿਲ ਤੋਂ ਹੀ ਬੋਲਿਆ ਜਾਵੇ। ਸੋ ਅਮਰੀਕ ਭਾਜੀ ਆ ਗਏ ਨੇ ਤੇ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ
ਜੀ? ਅਮਨਦੀਪ, ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ। ਸਾਡੇ ਜਿਹੜੇ ਸਰੋਤੇ ਆ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਦਿਲ ਵਾਲੀ ਗੱਲ ਪ੍ਰੋਗਰਾਮ ਸੁਣਦਾ ਆ, ਪਾਰਕਾਂ ਦੇ ਵਿੱਚ ਵੀ ਸੁਣਦੇ ਆ, ਮੈਂ ਅਨੁਭਵ ਕੀਤਾ। ਤੇ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਜੈ ਹਿੰਦ।
ਜੈ ਹਿੰਦ ਜੀ। ਚਲੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਤੇ ਅਮਰੀਕ ਭਾਜੀ, ਵੀ ਅੱਜ ਪਹਿਲਾਂ ਆਪਾਂ ਸੁਨੇਹੇ ਲੈ ਕੇ ਫਿਰ ਤੁਰਦੇ ਹਾਂ ਅੱਗੇ। ਅੱਜ ਬਹੁਤ ਅਹਿਮ ਗੱਲਾਂ ਕਰਨੀਆਂ। ਇੱਕ ਤਾਂ ਨਵਦੀਪ ਹੋਣਾ ਨੂੰ ਅਸੀਂ 5 ਮਿੰਟ ਵਾਸਤੇ ਲੈ ਕੇ ਆਉਣਾ, ਜੋ ਗ੍ਰੀਨ ਦੇ ਕੈਂਡੀਡੇਟ ਨੇ, ਉਹਨਾਂ ਨੂੰ ਦੇ ਬਾਰੇ ਜਾਣਨਾ, ਉਹਨਾਂ ਦੀ ਉਹਨਾਂ ਨੂੰ ਇੱਕ ਹਲਕੇ ਦੇ ਵਿੱਚੋਂ ਐਜ਼ ਏ ਕੈਂਡੀਡੇਟ ਚੁਣਿਆ ਗਿਆ। ਤੇ ਦੂਜਾ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਤਸਵੀਰ ਲਾਈ ਗਈ ਸੀਗੀ ਪੁਲਿਸ ਦੇ ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ, ਉਹਦੇ ਬਾਰੇ ਆਪਾਂ ਗੱਲ ਕਰਨੀ ਆ, ਉਹਨਾਂ ਤੋਂ ਹੀ ਪੁੱਛਾਂਗੇ। ਤੇ ਇਸ ਤੋਂ ਇਲਾਵਾ ਅੱਜ ਅਸੀਂ 2-3 ਮੁੱਦੇ ਜਿਹੜੇ ਨੇ ਉਹ ਚੱਕਣੇ ਨੇ, ਉਹਨਾਂ ਤੇ ਗੱਲਾਂ ਕਰਾਂਗੇ। ਸੁਨੇਹੇ ਆ ਰਹੇ ਨੇ ਤਾਂ ਨਾਲ ਦੀ ਨਾਲ ਰਿੱਕੀ ਤੇ ਹਰਨਾਮ ਸਿੰਘ ਦੀ ਵੀ ਇੱਕ ਥੋੜੀ ਥੋੜੀ ਅਪਡੇਟ, ਉਹ ਵੀ ਆਪਾਂ ਕਰਨੀ ਆ। ਤੇ ਹੋਰ ਜੋ ਸਾਡੇ ਸਰੋਤੇ ਗੱਲਬਾਤ ਕਰਨਾ ਚਾਹੁਣ, ਜਿੱਦਾਂ ਨੂੰ ਲੈ ਕੇ ਜਾਣ ਉੱਧਰ ਨੂੰ ਚੱਲੀ ਜਾਣਾ। ਤੇ ਰਣਜੀਤ ਸਿੱਖੋ ਮੁਦਕੀ ਵਾਲੇ ਜੁੜੇ ਸੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਮੈਂ ਤਸਵੀਰਾਂ ਸਾਰੀਆਂ ਸ਼ੇਅਰ ਕਰੀ ਜਾਂਦਾ ਜੀ, ਤੁਸੀਂ ਲਾਈਵ ਬਲੌਗ ਤੇ ਦੇਖੋ, ਆਪਣੇ ਹਰਮਨ ਰੇਡੀਓ ਦੀ ਐਪ ਡਾਊਨਲੋਡ ਕਰੋ, ਉੱਥੇ ਖੱਬੇ ਹੱਥ ਆ ਜਾਂਦਾ ਆ। ਤੇ ਗੁਰਸ਼ਰਨ ਸਿੰਘ ਹੁਣੀ ਗਾਰਡਨਿੰਗ ਦੀ ਤਸਵੀਰ ਭੇਜ ਰਹੇ ਨੇ, ਉਹਨਾਂ ਦਾ ਬੇਟਾ ਵੈਜੀ ਗਾਰਡਨ ਕਰ ਰਿਹਾ ਤੇ ਹੀ ਇਜ਼ ਲੁਕਿੰਗ ਆਫਟਰ ਇਟ ਵੈਰੀ ਵੈਲ। ਉਹ ਤਾਂ ਜੀ ਤਸਵੀਰ ਤੋਂ ਹੀ ਪਤਾ ਲੱਗਦਾ ਆ ਕਿ ਕਿੰਨਾ ਸੋਹਣਾ ਗਾਰਡਨ ਮੇਨਟੇਨ ਕੀਤਾ ਹੋਇਆ, ਪਾਣੀ ਪਾ ਰਿਹਾ, ਇੱਕ ਬਹੁਤ ਵਧੀਆ ਇਹ ਰੁਝਾਨ ਹੈ ਸਾਰੇ। ਦੇਖੋ ਪਰਮਜੀਤ ਸਿੰਘ ਧਾਲੀਵਾਲ ਬ੍ਰਿਜਬਨ ਵਾਲੇ ਇੱਕ ਸਾਡੀ ਪੁਰਾਣੀ ਤਸਵੀਰ ਸਾਂਝੀ ਕਰ ਰਹੇ ਨੇ, ਸਾਡੇ ਮਿੱਤਰ ਇੰਡੀਆ ਤੋਂ ਆਏ ਸੀਗੇ, ਬੜਾ ਚੰਗੀ ਸਾਂਝ ਹੈ, ਅਰਗੋਨੋਮਿਸਟ ਹੈ ਉਹ, ਤੇ ਉਹਨਾਂ ਦੇ ਨਾਲ ਤਸਵੀਰ ਹੈ, ਬਹੁਤ ਖੂਬਸੂਰਤ ਇਹਨਾਂ ਦਿਨਾਂ ਦੀ ਹੈ। ਸੋ ਬਹੁਤ ਬਹੁਤ ਧੰਨਵਾਦ ਯਾਦ ਤਾਜ਼ਾ ਕਰਾਉਣ ਲਈ। ਪੰਮਾ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਾਰੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਸੁਣ ਰਹੇ ਨੇ ਉਹਨਾਂ ਦਾ ਸਵਾਗਤ ਹੈ। ਸੋ ਅਮਰੀਕ ਭਾਜੀ, ਗੌਰਵ ਸ਼ਰਮਾ ਆ ਗਏ ਨੇ ਵਿਨੀਪੈਗ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਆ ਗਏ ਨੇ, ਉਹ ਹੁਣ ਸ਼ਾਇਦ ਐਡਲੇਡ ਮੂਵ ਹੋ ਗਏ ਨੇ, ਤੇ ਉਹਨਾਂ ਦਾ ਵੀ ਪ੍ਰੋਗਰਾਮ ਚ ਸਵਾਗਤ ਹੈ। ਤੇ ਇੱਧਰ ਥੋੜਾ ਜਿਹਾ ਅਪਡੇਟ ਦੇ ਦਈਏ ਆਸਟ੍ਰੇਲੀਆ ਦਾ ਅਮਰੀਕ ਭਾਜੀ, ਕਿ ਜਿਹੜਾ ਮੈਲਬਨ ਦਾ ਲੋਕਡਾਊਨ ਹੈ ਉਹ ਹੁਣ ਕੰਟਰੋਵਰਸ਼ਲ ਹੁੰਦਾ ਜਾ ਰਿਹਾ। ਜਿਹੜਾ ਕਰਫਿਊ ਹੈ ਉਹ ਜਿੰਨਾ ਨੁਕਸਾਨ ਕਰ ਰਿਹਾ, ਲੋਕਡਾਊਨ ਕਰ ਰਿਹਾ, ਤੇ ਉਹ ਹੁਣ ਕਰਫਿਊ ਦੇ ਉੱਤੇ ਸਾਰੇ ਹੱਥ ਧੋ ਕੇ ਪਏ ਹੋਏ ਨੇ ਕਿ ਕਿਉਂ ਲਾਇਆ ਹੋਇਆ। ਪੁਲਿਸ ਕਹਿੰਦੀ ਹੈ ਸਾਨੂੰ ਨੀ ਪੁੱਛਿਆ, ਡਾਕਟਰ ਕਹਿੰਦੇ ਸਾਨੂੰ ਨੀ ਪੁੱਛਿਆ, ਐਂਡਰੂ ਨੇ ਆਪੇ ਲਾ ਦਿੱਤਾ ਆ। ਸੋ ਇੱਕ ਉਹ ਕੰਟਰੋਵਰਸੀ ਬਣੀ ਹੋਈ ਹੈ, ਲੋਕ ਕਹਿੰਦੇ ਸਾਨੂੰ ਨੀ ਪੁੱਛਿਆ, ਬਿਜ਼ਨਸ ਕਹਿੰਦੇ ਸਾਡੇ ਬਿਜ਼ਨਸ ਬੰਦ ਕਰਾ ਤੇ। ਇਹ ਰੀਜ਼ਨ ਕੀ ਆ ਕਰਫਿਊ ਲਾਉਣ ਦਾ, ਵੀ ਜਦੋਂ ਪੁਲਿਸ ਨੀ ਕਹਿ ਰਹੀ ਕਰਫਿਊ ਲਾਉਣ ਨੂੰ, ਜਦੋਂ ਡਾਕਟਰ ਨੀ ਕਹਿ ਰਹੇ, ਤਾਂ ਕਰਫਿਊ ਲੱਗਿਆ ਕਿਉਂ ਹੋਇਆ ਆ? ਇਹ ਇਹ ਉਹਨਾਂ ਨੂੰ ਤਾਂ ਹੁਣ ਪੁੱਛਦੇ ਆ, ਤੇ ਉਹ ਹੁਣ ਜਵਾਬ ਦੇ ਨਹੀਂ ਹੈਗਾ, ਉਹ ਪਤਾ ਹੀ ਆ। ਤੇ ਇੱਧਰ ਕੁਈਨਜ਼ਲੈਂਡ ਦੇ ਵਿੱਚ ਵੀ ਜਿਹੜੀ ਕੰਟਰੋਵਰਸੀ ਆ ਉਹ ਮਗ ਰਹੀ ਆ। ਅਮਰੀਕ ਭਾਜੀ ਆਪਾਂ ਗੱਲ ਕੀਤੀ ਸੀ ਨਾ, ਵੀ ਪੈਸੇ ਦੀ ਖੇਡ ਹੈ, ਜੇ ਤੁਹਾਡੇ ਕੋਲ ਪੈਸਾ ਆ ਤਾਂ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ, ਜੇ ਤੁਸੀਂ VIP ਹੋ ਤਾਂ ਤੁਹਾਨੂੰ ਕੋਈ ਰੋਕ ਟੋਕ ਨਹੀਂ। ਇਹ ਮਿਡਲ ਕਲਾਸ ਦੇ ਨੋਰਮਲ ਬੰਦਿਆਂ ਵਾਸਤੇ ਲਾਏ ਗਏ ਨੇ ਲੋਕਡਾਊਨ। ਹੁਣ ਇਹਦੀ ਇੱਕ ਐਗਜ਼ਾਮਪਲ ਕੁਈਨਜ਼ਲੈਂਡ ਦੀ ਤੁਹਾਨੂੰ ਦੱਸਦੇ ਹਾਂ। ਤੁਸੀਂ ਦੇਖਿਆ ਹੋਣਾ ਨਿਊਜ਼ ਦੇ ਵਿੱਚ, ਜਿਸ ਦੇ ਵਿੱਚ ਪ੍ਰਾਈਮ ਮਿਨਿਸਟਰ ਵੀ ਇਨਵੋਲਵ ਹੋਏ ਨੇ, ਇੱਕ ਲੜਕੀ ਆ ਉਹਦੇ ਡੈਡੀ ਦੀ ਡੈਥ ਹੋਈ ਆ ਬ੍ਰਿਸਬਨ ਦੇ ਵਿੱਚ, ਤੇ ਉਹਨੂੰ ਜਾਣ ਨਹੀਂ ਦਿੱਤਾ ਗਿਆ ਕੈਨਬਰਾ ਤੋਂ। ਤੇ ਕੈਨਬਰਾ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਕੋਈ ਵੀ ਕੇਸ ਨਹੀਂ ਹੈਗਾ, ਤੇ ਇਸ ਲੜਕੀ ਨੇ ਐਪਲੀਕੇਸ਼ਨ ਪਾਈ ਸੀ ਕੁਈਨਜ਼ਲੈਂਡ ਦੇ ਪ੍ਰੀਮੀਅਰ ਦੇ ਕੋਲ, ਵੀ ਮੇਰਾ ਜਿਹੜਾ ਫਾਦਰ ਹੈ ਉਹ ਹਸਪਤਾਲ ਦੇ ਵਿੱਚ ਆ, ਮਰਨ ਕਿਨਾਰੇ ਆ, ਮੈਂ ਉਸਨੂੰ ਮਿਲਣਾ ਚਾਹੁੰਦੀ ਹਾਂ। ਤੇ ਉਹ ਐਪਲੀਕੇਸ਼ਨ 2-3 ਹਫ਼ਤੇ ਸ਼ਾਇਦ ਉਹ ਲੇਟ ਕਰੀ ਗਏ, ਮਤਲਬ ਉਹਦਾ ਕੋਈ ਜਵਾਬ ਨਹੀਂ ਦਿੱਤਾ। ਤੇ ਜਦੋਂ ਉਹਦਾ ਜਵਾਬ ਦਿੱਤਾ ਤੇ ਉਹ ਵਿਚਾਰਾ ਅਕਾਲ ਚਲਾਣਾ ਕਰ ਗਿਆ ਸੀ। ਤੇ ਚਲੋ ਉਸਨੇ ਉਹ ਪਹੁੰਚੀ ਉੱਥੇ ਪਰਮਿਟ ਤੇ, ਹੋਟਲ ਚ ਕੁਆਰੰਟੀਨ ਉਹਨੂੰ 14 ਦਿਨ ਕਰਨਾ ਪੈਣਾ ਸੀ, ਹੋਟਲ ਚ ਪਹੁੰਚੀ। ਤੇ ਜਦੋਂ ਪਹੁੰਚੀ ਤਾਂ ਉਹਦਾ ਫਿਊਨਰਲ ਫਿਰ ਰੱਖਿਆ ਹੋਇਆ ਸੀਗਾ, ਤੇ ਉਹ ਕਹਿੰਦੀ ਵੀ ਮੈਂ ਫਿਊਨਰਲ ਤੇ ਜਾਣਾ ਹੈ ਸਿਕਿਉਰਿਟੀ, ਉਹ ਕਹਿੰਦੇ ਨਹੀਂ ਤੂੰ ਜਾ ਨਹੀਂ ਸਕਦੀ। ਉਹ ਕਹਿੰਦੇ ਕਿਉਂ ਕਹਿੰਦੇ ਜਿਹੜਾ ਡਿਪਾਰਟਮੈਂਟ ਕਹਿੰਦਾ ਇਹ ਜਿਹੜਾ ਪਰਮਿਟ ਸੀ ਤੈਨੂੰ ਜਿਉਂਦੇ ਜੀ ਦੇਖਣ ਨੂੰ ਮਿਲਿਆ ਸੀ ਮਰਿਆ ਉਹਦੇ ਨਹੀਂ ਸੀ ਦੇਖਣ ਨੂੰ ਮਿਲਿਆ ਮਤਲਬ ਤੁਸੀਂ ਦੇਖੋ ਵੀ ਜਦੋਂ ਜਿਹੜੇ ਬਿਊਰੋਕਰੈਟਸ ਜਾਂ ਕਿਹੜੇ ਪ੍ਰਸ਼ਾਸਨ ਹੈ ਨਾ ਲਕੀਰ ਕੇ ਫਕੀਰ ਹੋ ਜਾਂਦੇ ਪੜ੍ਹੇ ਲਿਖੇ ਜਿਹੜੇ ਜ਼ਿਆਦਾ ਹੁੰਦੇ ਜੇਤਾ ਪੜ੍ਹਿਆ ਤੇਤਾ ਕੜਿਆ ਉਹਨੇ ਕੱਢ ਜਾਂਦੇ ਨੇ ਉਹਨਾਂ ਚ ਇਮੋਸ਼ਨ ਬਿਲਕੁਲ ਖਤਮ ਹੋ ਜਾਂਦਾ ਹੈ ਠੀਕ ਹੈ ਉਹ ਐਗਜ਼ਾਮਪਲ ਪ੍ਰਤੱਖ ਕੁਈਨਜ਼ਲੈਂਡ ਦੀ ਤੁਹਾਨੂੰ ਦੱਸ ਰਹੇ ਹਾਂ ਉਹ ਕਹਿੰਦੇ ਇਹ ਪਰਮਿਟ ਤਾਂ ਤੈਨੂੰ ਜਿਉਂਦੇ ਦੇਖਣ ਨੂੰ ਮਿਲਿਆ ਸੀ ਮਰਿਓ ਦੇਖਣ ਨੂੰ ਥੋੜਾ ਮਿਲਿਆ ਸੀ ਹਨਾ ਵੀ ਤੂੰ ਫਿਊਨਰਲ ਤੇ ਨਹੀਂ ਜਾ ਸਕਦੀ ਉਸ ਨੂੰ ਫਿਊਨਰਲ ਤੇ ਨਹੀਂ ਜਾਣ ਦਿੱਤਾ ਗਿਆ ਹਾਂ ਉਸ ਨੂੰ ਬਸ ਪੂਰੀ ਪੀਪੀ ਯੂਨਿਟ ਪਾ ਕੇ ਸਿਰਫ ਇੱਕ ਵਾਰੀ ਪ੍ਰਾਈਵੇਟ ਉਹਦੀ ਸ਼ਕਲ ਦੇਖਣ ਨੂੰ ਮਿਲੀ ਆ ਫਿਊਨਰਲ ਤੇ ਨਹੀਂ ਜਾ ਸਕੀ ਸੋ ਇਸ ਕਰਕੇ ਉਹਨੇ ਪ੍ਰਾਈਮ ਮਿਨਿਸਟਰ ਨੂੰ ਫੋਨ ਕੀਤਾ ਪ੍ਰਾਈਮ ਮਿਨਿਸਟਰ ਨੇ ਅਪੀਲ ਕੀਤੀ ਪ੍ਰੀਮੀਅਰ ਨੂੰ ਔਰ ਪ੍ਰੀਮੀਅਰ ਨੇ ਉਹ ਅਪੀਲ ਠੁਕਰਾ ਕੇ ਜਾ ਕੇ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਉੱਤੇ ਤੋਹਮਤਾਂ ਲਾਈਆਂ ਕਿ ਮੈਨੂੰ ਬੁਲੀ ਕਰ ਰਿਹਾ ਪ੍ਰਾਈਵੇਟ ਜਿਹੜੀ ਹਾਂ ਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਇਹ ਕੰਮ ਮੰਗ ਗਿਆ ਤੇ ਦੂਜੇ ਪਾਸੇ ਇਹ ਹੈਗਾ ਨੋਰਮਲ ਬੰਦਿਆਂ ਦੇ ਲਈ ਦੂਜੇ ਪਾਸੇ 400 ਪਲੇਅਰ AFL ਵਾਲਾ ਤੇ ਉਹਨਾਂ ਦੇ ਪਰਿਵਾਰ ਕੁਈਨਜ਼ਲੈਂਡ ਦੇ ਵਿੱਚ ਆਏ ਨੇ AFL ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਠੀਕ ਹੈ ਕੁਆਰੰਟੀਨ ਸੇਮ ਹੈ ਫਿਰ ਟੋਮ ਹੈਂਕਸ ਤੇ ਫਿਲਮ ਕਰੂ ਜਿਹੜਾ ਬਾਲੀਵੁੱਡ ਦਾ ਉਸ ਆ ਰਿਹਾ ਹੈ ਉਹ ਸ਼ੂਟਿੰਗ ਕਰ ਰਿਹਾ ਉਹਨੂੰ ਕੋਈ ਪ੍ਰੋਬਲਮ ਨਹੀਂ ਤੇ ਚੀਫ ਹੈਲਥ ਆਫਿਸਰ ਨੂੰ ਪੁੱਛਣ ਤੇ ਜਵਾਬ ਮਿਲਿਆ ਕਹਿੰਦੇ ਇਹਨਾਂ ਨੂੰ ਅਸੀਂ ਤਾਂ ਨਹੀਂ ਰੋਕ ਰਹੇ ਕਿਉਂਕਿ ਇਹ ਬਹੁਤ ਸਾਰਾ ਪੈਸਾ ਕੁਈਨਜ਼ਲੈਂਡ ਦੇ ਵਿੱਚ ਲੈ ਕੇ ਆ ਰਹੇ ਨੇ ਸੋ ਮੈਨੂੰ ਇਉਂ ਲੱਗਦਾ ਕਿ ਆਪਾਂ ਹੁਣ ਇੱਕ ਇੱਕ ਟੈਚੀ ਪੈਸਿਆਂ ਦਾ ਭਰ ਕੇ ਰੱਖ ਲਈਏ ਜਿਹੜੇ ਕੁਈਨਜ਼ਲੈਂਡ ਜਾਣਾ ਚਾਹੁੰਦੇ ਉਹਨਾਂ ਨੂੰ ਟੈਚੀ ਪੈਸਿਆਂ ਦਾ ਦਿਖਾਲ ਕੇ ਐਂਟਰੀ ਹੋ ਸਕਦੀ ਹੈ ਉੱਦਾਂ ਨਹੀਂ ਹੋ ਸਕਦੀ ਐਂਟਰੀ ਜੇ ਕੋਈ ਕਿਸੇ ਦੇ ਬਾਪ ਦੀ ਡੈਥ ਹੋ ਗਈ ਉਹ ਫਿਊਨਰਲ ਤੇ ਜਾਣਾ ਉਹ ਮੈਨੇ ਨਹੀਂ ਰੱਖਦਾ ਜਿਹੜਾ ਪੈਸਿਆਂ ਦਾ ਟੈਚੀ ਹੈ ਉਹ ਮੈਨੇ ਰੱਖਦਾ ਆ ਸੋ ਇਹ ਸਟੈਂਡਰਡ ਜਿਹੜਾ ਕੁਈਨਜ਼ਲੈਂਡ ਦੀ ਸਰਕਾਰ ਅਪਣਾ ਰਹੀ ਹੈ ਜਾਂ ਉੱਥੋਂ ਦੀ ਬਿਊਰੋਕਰੇਸੀ ਅਪਣਾ ਰਹੀ ਹੈ ਔਰ ਫਿਰ ਉਲਟਾ ਇਲਜ਼ਾਮ ਲਾ ਰਹੇ ਨੇ ਜਿਹੜੇ ਉਹਨਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਬੁਲੀ ਕਰ ਰਹੇ ਨੇ ਸਾਨੂੰ ਤੰਗ ਕਰ ਰਹੇ ਨੇ ਤੇ ਆਹ ਸਟੈਂਡਰਡ ਜਿਹੜਾ ਇਹ ਅਪਣਾਇਆ ਜਾ ਰਿਹਾ ਔਰ ਤੁਸੀਂ ਵੈਸਟਰਨ ਕੰਟਰੀ ਦੇ ਵਿੱਚ ਇਹ ਐਕਸਪੈਕਟ ਨਹੀਂ ਕਰ ਸਕਦੇ ਇੰਡੀਆ ਦੇ ਵਿੱਚ ਤਾਂ ਮੰਨਿਆ ਵੀ ਪੈਸੇ ਦੇ ਕੇ ਇੱਧਰ ਉੱਧਰ ਹੁੰਦਾ ਆਹ ਦੇਖੋ ਵੀ ਸਿੱਧਾ ਹੀ ਪੈਸਾ ਚੱਲ ਰਿਹਾ ਤੁਹਾਡਾ ਕੀ ਖਿਆਲ ਹੈ ਜੀ
ਜੀ ਜੀ ਅਮਨਦੀਪ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਹਰ ਗੱਲ ਦੇ ਨਾਲ ਤਾਂ ਸਹਿਮਤ ਨਹੀਂ ਹੁੰਦੇ ਕਈ ਵਾਰ ਸਾਡੀ ਕੰਟਰਡਿਕਸ਼ਨ ਵੀ ਹੋ ਜਾਂਦੀ ਆ ਪਰ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਜੇ ਤੁਹਾਡੇ ਕੋਲ ਪੈਸਾ ਹੈਗਾ ਆ ਤਾਂ ਫੇਰ ਤੁਸੀਂ ਕੋਈ ਵੀ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਆ ਚਾਹੇ ਉੱਥੇ ਲੋਕਡਾਊਨ ਹੋਇਆ ਹੋਵੇ ਚਾਹੇ ਉੱਥੇ ਕਰਫਿਊ ਲੱਗਿਆ ਹੋਵੇ ਚਾਹੇ ਉੱਥੇ ਕੁਛ ਵੀ ਹੋ ਰਿਹਾ ਹੋਵੇ ਇਹ ਗੱਲ ਆਮ ਦੇਖਣ ਨੂੰ ਮਿਲਦੀ ਆ ਖਾਸ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜੀਆਂ ਗੱਲਾਂ ਅੰਡਰ ਡਿਵੈਲਪ ਕੰਟਰੀਜ਼ ਚ ਹੁੰਦੀਆਂ ਉੱਥੇ ਦੀ ਕਰੈਕਟਰਿਸਟਿਕਸ ਆ ਪਰ ਜਿੱਦਾਂ ਤੁਸੀਂ ਦੱਸ ਰਹੇ ਆ ਐਗਜ਼ਾਮਪਲਾਂ ਦੇ ਕੇ ਇਹ ਤਾਂ ਆਸਟ੍ਰੇਲੀਆ ਵਰਗੇ ਡਿਵੈਲਪ ਕੰਟਰੀ ਦੇ ਵਿੱਚ ਵੀ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਬਿਊਰੋਕਰੇਸੀ ਜਿਹੜੀ ਆ ਉਹ ਕਿਤੇ ਵੀ ਭਾਰੀ ਹੋ ਸਕਦੀ ਹੈ ਚਾਹੇ ਉਹ ਅੰਡਰ ਡਿਵੈਲਪ ਕੰਟਰੀ ਹੋਵੇ ਚਾਹੇ ਉਹ ਡਿਵੈਲਪ ਕੰਟਰੀ ਹੋਵੇ ਬਿਊਰੋਕਰੇਸੀ ਨੇ ਜਿਹੜੀ ਆਪਣੀ ਰੰਗਤ ਆ ਆਪਣੀ ਜਿਹੜੀ ਸ਼ਾਖ ਆ ਆਪਣੀ ਜਿਹੜੀ ਧੌਂਸ ਆ ਉਹ ਦਿਖਾਲਣੀ ਹੀ ਹੁੰਦੀ ਹੈ ਅਤੇ ਇੱਕ ਗੱਲ ਇਹ ਵੀ ਅਮਨਦੀਪ ਮੈਂ ਇੱਥੇ ਕਹਿਵਾਂਗਾ ਨਾ ਕਈ ਵਾਰੀ ਅਸੀਂ ਪਾਕਿਸਤਾਨ ਜਾਂਦੇ ਹਾਂ ਕਈ ਵਾਰੀ ਹੋਰ ਦੇਸ਼ਾਂ 'ਚ ਸੈਰ ਕਰਨ ਜਾਂਦੇ ਹਾਂ ਜਿੱਦਾਂ ਹੋਲੀਡੇ ਤੇ ਜਾਂਦੇ ਹਾਂ ਤਾਂ ਆ ਕੇ ਬੜੇ ਖੁਸ਼ ਹੋ ਕੇ ਦੱਸਦੇ ਉਹ ਕੰਟਰੀ ਦਾ ਬਈ ਬਹੁਤ ਵਧੀਆ ਸੀ ਨਾ ਉੱਥੇ ਦਾ ਲੋਕ ਬੜੇ ਫਰੈਂਡਲੀ ਸੀ ਇੱਦਾਂ ਜੱਫੀਆਂ ਪਾ ਕੇ ਮਿਲਦੇ ਸੀ ਬੜੀ ਮਿਠਾਸ ਨਾਲ ਬੋਲਦੇ ਸੀ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੇਸ਼ਾਂ ਦੇ ਵਿੱਚ ਵੀ ਤੇ ਤੁਹਾਡੇ ਵਰਗੇ ਸੱਜਣ ਪੁਰਸ਼ ਇਹਨਾਂ ਨੇ ਕਿਤਾਬ ਵੀ ਲਿਖੀ ਉਹ ਪਤਾ ਕੀ ਕਹਿੰਦੇ ਆ ਜਦੋਂ ਤੱਕ ਤੁਹਾਡੇ ਕਿਸੇ ਦੇਸ਼ ਵਿੱਚ ਜਾ ਕੇ ਉੱਥੇ ਦੀ ਬਿਊਰੋਕਰੇਸੀ ਨਾਲ ਤੁਹਾਡਾ ਬਾਹਰ ਨਹੀਂ ਪੈਂਦਾ ਜਾਂ ਤੁਸੀਂ ਜੇਲਾਂ ਨਹੀਂ ਦੇਖਦੇ ਉਦੋਂ ਤੱਕ ਤੁਸੀਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਉਹ ਕੰਟਰੀ ਕਿੱਦਾਂ ਦਾ ਹੈ ਤੇ ਬਿਊਰੋਕਰੇਟਿਕ ਸਿਸਟਮ ਜਿਸ ਵੇਲੇ ਤੁਸੀਂ ਫਰਜ਼ ਲੈਣ ਜਾਂਦੇ ਆ ਨਾ ਫੇਰ ਪਤਾ ਲੱਗ ਗਿਆ ਪਾਕਿਸਤਾਨ ਕਿੰਨਾ ਕੁ ਚੰਗਾ ਪਾਕਿਸਤਾਨ ਕਿੰਨਾ ਕੁ ਖਰਾਬ ਆ ਜਾਂ ਹੋਰ ਦੇਸ਼ ਕਿੰਨੇ ਚੰਗੇ ਆ ਹੋਰ ਕਿੰਨੇ ਖਰਾਬ ਆ ਬਿਊਰੋਕਰੇਟਿਕ ਸਿਸਟਮ ਦੇ ਨਾਲ ਜਿਸ ਵੇਲੇ ਤੁਹਾਡਾ ਬਾਹ ਪੈਂਦਾ ਫੇਰ ਪਤਾ ਲੱਗਦਾ ਕਿ ਹੋਲੀਡੇ ਗਏ ਹੋ ਜਾਂ ਤੁਸੀਂ ਐਕਚੁਅਲ ਕੰਮ ਕਰਾਉਣਾ ਹੈ
ਅਮਰੀਕ ਭਾਜੀ ਸਾਨੂੰ ਜਦ ਪਾਕਿਸਤਾਨ ਗਏ ਨਾ ਤੇ ਸਾਨੂੰ ਚੰਗਾ ਲੱਗਦਾ ਨਨਕਾਣਾ ਸਾਹਿਬ ਯਾਤਰਾ ਤੇ ਜਾਣਾ ਬਹੁਤ ਚੰਗਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਪਾਕਿਸਤਾਨ ਮਹਾਨ ਹੈ ਪਰ ਜਦੋਂ ਉੱਥੇ ਦੇ ਲੋਕਾਂ ਨਾਲ ਗੱਲ ਕਰੋ ਜਿਹੜੀ ਅਸੀਂ ਕੀਤੀ ਹੈ ਤੇ ਲੋਕਾਂ ਦੀਆਂ ਉੱਥੇ ਵੀ ਜਿਹੜੀਆਂ ਸਮੱਸਿਆਵਾਂ ਉਹ ਸਭ ਤੋਂ ਵੀ ਜ਼ਿਆਦਾ ਨੇ ਅਸੀਂ ਆਸਟ੍ਰੇਲੀਆ ਵਰਗੇ ਕੰਟਰੀ 'ਚ ਬਿਊਰੋਕਰੇਸੀ ਤੋਂ ਦੁਖੀ ਹੋਏ ਪਏ ਹਾਂ ਤੇ ਉੱਧਰ ਇੰਡੀਆ ਤਾਂ ਹੈਗੇ ਆ ਪਾਕਿਸਤਾਨ ਵੀ ਹੈਗੇ ਆ ਤੇ ਉਹ ਕਹਿੰਦੇ ਭਾਈ ਇੱਥੇ ਆ ਕੇ ਦੇਖੋ ਕਿ ਤੁਹਾਨੂੰ ਤੁਸੀਂ ਘੁੰਮਣ ਆਏ ਹੋ ਤਾਂ ਚੰਗਾ ਲੱਗਦਾ ਹੈ ਖੈਰ ਜਿਹੜੀਆਂ ਇਹ ਦਿੱਕਤਾਂ ਆ ਮਤਲਬ ਜਿਹੜੀਆਂ ਇੱਕ ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨਸ ਹੈ ਇਹ ਸਾਰਾ ਇਲੈਕਸ਼ਨਾਂ ਨਾਲ ਜੋੜਿਆ ਜਾ ਰਿਹਾ ਵੈਸਟਰਨ ਆਸਟ੍ਰੇਲੀਆ 'ਚ ਇਲੈਕਸ਼ਨ ਹੈ ਉਹਨਾਂ ਜੋੜਿਆ ਜਾ ਰਿਹਾ ਔਰ ਇੱਥੋਂ ਤੱਕ ਵੀ ਹੁਣ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਡੈਨੀਅਲ ਐਂਡਰੂਜ਼ ਆ ਉਹਦੀ ਰੇਟਿੰਗ ਬੜੀ ਘੱਟ ਗਈ ਆ ਤੇ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਕਿਉਂਕਿ ਕੰਟਰੋਵਰਸੀ ਜਿਹੜੀ ਵਧੀ ਜਾ ਰਹੀ ਹੈ, ਬਿਜ਼ਨਸ ਜਿਹੜੇ ਆ ਬਹੁਤ ਡੈਮੇਜ ਹੋ ਗਏ ਨੇ। ਉਹ ਕਹਿੰਦੇ ਬਈ ਇਹਦੀ ਭਰਪਾਈ ਕੌਣ ਕਰੂਗਾ? ਇਹ ਤਾਂ ਹੁਣ ਚੀਫ ਹੈਲਥ ਆਫਿਸਰ ਨੇ ਵੀ ਨਹੀਂ ਕਿਹਾ, ਪੁਲਿਸ ਨੇ ਵੀ ਨਹੀਂ ਕਿਹਾ ਬਈ ਇਹਦਾ ਨੁਕਸਾਨ ਹੁਣ ਕੌਣ ਦਊਗਾ। ਤੇ ਹੁਣ ਉੱਥੇ ਵੀ ਅੱਜ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਸਨੈਪ ਇਲੈਕਸ਼ਨ ਵੀ ਕਰਾ ਸਕਦੇ ਨੇ, ਕਿਉਂਕਿ ਜਿੱਦਾਂ ਜਿੱਦਾਂ ਟਾਈਮ ਪਈ ਜਾਣਾ ਆ, ਨੁਕਸਾਨ ਹੋ ਰਹੇ ਆ ਲੋਕਾਂ ਨੂੰ, ਜੋਬਾਂ ਦੇ ਹੋ ਰਹੇ ਆ, ਲੋਕ ਚ ਵਿਦਰੋਹ ਹੋ ਰਿਹਾ ਆ, ਤੇ ਉਹਦੀ ਰੇਟਿੰਗ ਘਟੀ ਜਾ ਰਹੀ। ਉਹ ਛੇਤੀ ਇਲੈਕਸ਼ਨ ਵੀ ਕਰਾ ਸਕਦਾ ਜਿੱਤਣ ਵਾਸਤੇ, ਔਰ ਇਹ ਅੰਦਾਜ਼ੇ ਲਾਏ ਜਾ ਰਹੇ ਨੇ। ਖੈਰ ਆਪਾਂ ਗੱਲ ਨੂੰ ਅੱਗੇ ਤੋਰਦੇ ਆ। ਸਾਡੇ ਨਾਲ ਹਰਪ੍ਰੀਤ ਸਿੰਘ ਜੁੜੇ ਨੇ ਡਾਰਵਿਨ ਤੋਂ, ਕਹਿੰਦੇ ਹਜੇ ਡਾਰਵਿਨ ਚ ਹੀ ਆ ਜੀ, ਕਹਿੰਦੇ ਠੀਕ ਹੈ ਜੀ। ਤੇ ਜਸਪਾਲ ਸਿੰਘ ਰਾਮਾ ਸਾਡੇ ਨਾਲ ਜੁੜੇ ਨੇ, ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਉਹਨਾਂ ਨੇ ਇੱਕ ਸ਼ਨਿਚਰਵਾਰ ਨੂੰ ਫਿਰੋਜ਼ ਅਮਰਤ ਦੀ ਕਵਿਤਾ ਚੱਲੀ ਸੀ, ਉਸ ਦੇ ਬਾਰੇ ਪੁੱਛਿਆ। ਮੈਂ ਕੋਸ਼ਿਸ਼ ਕਰਦਾ ਜੀ ਲੱਭ ਕੇ ਤੁਹਾਨੂੰ ਭੇਜ ਦਿਆਂਗਾ। ਅਵਤਾਰ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਤਸਵੀਰਾਂ ਭੇਜ ਰਹੇ ਨੇ ਤੇ ਕਿਆ ਬਾਤ ਹੈ, ਦੱਸਿਓ ਕਾਹਦੀਆਂ ਤਸਵੀਰਾਂ ਹੈ ਜੀ। ਤੇ ਫੁੱਲ ਤਾਂ ਗਾਰਡਨ ਵਾਲੇ ਲੱਗਦੇ, ਪਰ 15-20 ਏਕੜ ਦਾ ਗਾਰਡਨ ਨਹੀਂ ਹੋ ਸਕਦਾ, ਇਹ ਜ਼ਿਆਦਾ ਭੱਖੜੇ ਲੱਗਦੇ ਆ, ਦੱਸਿਓ ਜ਼ਰੂਰ। ਤੇ ਗੌਰਵ ਸ਼ਰਮਾ ਨੇ ਅੱਜ ਗਿਆਨ ਭੇਜ ਦਿੱਤਾ ਜੀ, ਸਵੇਰੇ ਸਵੇਰੇ ਵਿਨੀਪੈਗ ਤੋਂ ਕੈਨੇਡਾ ਚ।
ਅੱਛਾ ਜੀ,
ਹਾਂ ਉਹ ਕਹਿੰਦੇ ਨੇ
ਇਹਨਾਂ ਦਾ ਗਿਆਨ ਦੱਸਿਓ ਜੀ, ਜਿਹੜਾ ਸਾਡੇ ਪਰਮ ਸਰੋਤੇ ਆ, ਪਰਮ ਸਰੋਤਿਆਂ ਦੇ ਵਿੱਚੋਂ ਇੱਕ ਬੈਸ ਤਾਂ ਸਾਡੇ ਸਾਰੇ ਵਧੀਆ ਸਰੋਤੇ ਆ, ਪਰ ਇਹ ਪਰਮ ਸਰੋਤੇ ਆ, ਪਰਮ ਸਰੋਤਿਆਂ ਦੇ ਪਰਮ ਸਰੋਤੇ ਆ।
ਨਹੀਂ ਨਹੀਂ, ਪਰਮ ਸਰੋਤੇ ਉਹ ਹੋਰ ਹੁੰਦੇ ਆ, ਪਰਮ ਹੁੰਦੇ ਆ ਪਰਮਾਨੈਂਟ, ਉਹ ਤਾਂ ਹੈਗੇ ਹੀ ਸਾਰੇ
ਪਰਮਾਨੈਂਟ। ਅੱਛਾ, ਨਹੀਂ ਇਹ ਸ਼੍ਰੋਮਣੀ,
ਇਹ ਸ਼੍ਰੋਮਣੀ ਹੈ, ਸ਼੍ਰੋਮਣੀ ਬਣ ਗਏ ਆ, ਬਸ ਅਕਾਲੀ ਦਲ ਨਾਲ ਲਾਲ ਨੂੰ ਰਹਿ ਗਿਆ ਛੇਤੀ
ਸ਼੍ਰੋਮਣੀ ਲਾਣ ਤਾਂ ਚੰਗਾ ਹਲੇ ਫਿਲਹਾਲ,
ਉਹਨੇ ਵੇਟ ਕਰ ਰਹੇ ਆ ਵੀ ਸ਼੍ਰੋਮਣੀ ਤਾਂ ਬਣ ਗਏ ਆ, ਪਰ ਹਜੇ ਜਿਹੜਾ ਦਲ ਵੀ ਹੈਗੇ ਆ, ਸ਼੍ਰੋਮਣੀ ਦਲ ਹੈਗਾ ਹਜੇ ਵਿਚਾਲੇ, ਦੇਖਦੇ ਆ ਸ਼ਾਇਦ ਅਕਾਲੀ ਨਾਲ ਲਾ ਦਈਏ ਅਸੀਂ, ਤੇ ਹਜੇ ਤਾਂ ਫਿਲਹਾਲ ਸ਼੍ਰੋਮਣੀ ਹਰਮਨ ਦਲ ਵਾਲੇ ਨੇ, ਠੀਕ ਹੈ ਜੀ। ਤੇ ਕਹਿੰਦੇ ਸਵੇਰੇ 4 ਕੁਐਸਚਨ ਮੇਰੇ ਮਨ ਚ ਆਏ, ਮੈਂ ਕੌਣ ਆ, ਦੂਜਾ
ਅੱਛਾ ਜੀ
ਮੈਂ ਕਿੱਥੋਂ ਆਇਆ,
ਮੈਂ ਜਵਾਬ ਦੇਣਾ ਇਹਨਾਂ ਨੂੰ,
ਤੀਜਾ ਹੈਗਾ ਕਿੱਥੋਂ, ਦੂਜਾ ਹੈਗਾ ਮੈਂ ਕਿੱਥੋਂ ਆਇਆ, ਕਿਉਂ ਆਇਆ ਤੇ ਕਿੱਥੇ ਜਾਣਾ ਆ, ਕੌਣ ਆ ਮੈਂ,
ਹਾਂਜੀ
ਕਿੱਥੋਂ ਆਇਆ, ਕਿਉਂ ਆਇਆ ਤੇ ਕਿੱਥੇ ਜਾਣਾ। ਕਹਿੰਦਾ ਜਦੋਂ ਫਿਰ ਇਹਨਾਂ ਦੇ ਫਿਰ ਪਤਨੀ ਕਹਿੰਦੇ, ਮੈਂ ਸਵਾਲ ਕਰ ਰਿਹਾ ਸੀ, ਪਤਨੀ ਨੇ ਜਵਾਬ ਦਿੱਤਾ ਕਿਚਨ ਚੋਂ, ਉਹਨਾਂ ਦੀ ਆਵਾਜ਼ ਆਈ, ਕਹਿੰਦੇ ਫਿਰ ਪਹਿਲੇ ਨੰਬਰ ਤੇ ਤੇ ਇੱਕ ਨੰਬਰ ਦਾ ਆਲਸੀ ਹੈ ਤੂੰ, ਜਿਹੜਾ ਤੂੰ ਪੁੱਛਿਆ ਨਾ ਤੂੰ ਮੈਂ ਕੌਣ
ਹੈ,
ਉਹ ਕਹਿੰਦੇ ਫਿਰ ਇੱਕ ਨੰਬਰ ਦਾ ਤੂੰ ਆਲਸੀ,
ਨੰਬਰ ਦਾ ਆਲਸੀ,
ਤੂੰ ਕਿੱਥੋਂ ਆਇਆ, ਉਹ ਕਹਿੰਦੇ ਪਤਾ ਨੀ ਤੂੰ ਕਿਹੜੀ ਦੁਨੀਆਂ ਤੋਂ ਆਇਆ, ਮੈਨੂੰ ਸਾਨੂੰ ਨੀ ਪਤਾ। ਤੇ ਤੀਜਾ ਕਿਉਂ ਆਇਆ, ਉਹ ਕਹਿੰਦੇ ਤੂੰ ਮੈਨੂੰ ਪਤਾ ਕਿਉਂ ਆਇਆ, ਤੂੰ ਮੇਰੀ ਜ਼ਿੰਦਗੀ ਬਰਬਾਦ ਕਰਨ ਨੂੰ ਆਇਆ, ਹੋਰ ਕੁਝ। ਚੌਥਾ ਕਹਿੰਦੇ ਵੀ ਕਿੱਥੇ ਜਾਣਾ ਆ, ਕਹਿੰਦਾ ਜਾਣਾ ਕਿੱਥੇ, ਉੱਠ ਕੇ ਨਹਾ, ਕਹਿੰਦੇ ਬਾਥਰੂਮ ਚ ਜਾ, ਉੱਥੇ ਜਾ ਤੇਰੀ ਲੋੜ ਹੈ ਨਹਾਉਣ ਦੀ।
ਕਮਾਲ ਕਰਦੇ ਆ ਗੌਰਵ,
ਕਹਿੰਦੇ ਮੈਨੂੰ ਸਵੇਰੇ ਸਵੇਰੇ ਅਧਿਆਤਮਕ ਗਿਆਨ ਹੋ ਗਿਆ, ਕਹਿੰਦੇ ਮੇਰੀ ਪਤਨੀ ਨੇ ਕਿਚਨ ਚ ਕੜੀ ਨੇ ਗਿਆਨ ਦਿੱਤਾ,
ਠੀਕ ਹੈ। ਸਵਾਗਤ ਕਰਨ ਦੇ ਲਈ ਆਪਣੀ ਪਤਨੀ ਦਾ ਜਦੋਂ ਇੰਡੀਆ ਗਏ ਸੀ, ਪੂਰੇ ਉਦੋਂ ਦੇ ਜਿਹੜੇ ਸ਼ੋਰਟੇਜ ਚੀਜ਼ਾਂ ਸੀਆਂ ਉਹਨਾਂ ਨੂੰ ਲੈ ਕੇ ਵੀ ਏਅਰਪੋਰਟ ਤੇ ਗਏ, ਗੁਲਦਸਤਾ ਵੀ ਬਣਾਇਆ ਤੇ ਉਹਨਾਂ ਦੇ ਮਾਨ ਸਤਿਕਾਰ ਦੇ ਵਿਚ ਸਭ ਕੁਛ ਕੀਤਾ ਨਾ, ਪਰ ਫੇਰ ਵੀ ਇਹਨਾਂ ਨੂੰ
ਗਿਆਨ
ਜਿਹੜੀ ਬਣਦਾ ਮਾਣ ਨੀ ਮੈਨੂੰ ਮਿਲਿਆ ਲੱਗਦਾ,
ਬਣਦਾ ਮਾਣ ਤਾਂ ਦੇ ਦਿੱਤਾ ਨੀ ਸਵੇਰੇ ਸਵੇਰੇ, ਚਾਰ ਉਹਨਾਂ ਨੇ ਦੇ ਦਿੱਤੇ ਪ੍ਰਵਚਨ ਉਹਨਾਂ ਦੀ ਵਾਈਫ ਨੇ। ਤੇ ਐੜੀਆਂ ਤਸਵੀਰਾਂ ਭੇਜੀਆਂ ਨੇ ਅਵਤਾਰ ਸਿੰਘ ਸੰਧੂ ਹੋਣਾਂ ਨੇ, ਸਤਿ ਸ੍ਰੀ ਅਕਾਲ ਵੀ ਬੁਲਾਈ ਹੈ, ਕਹਿੰਦੇ ਪਰ ਇਹ ਨੈਚੁਰਲ ਫਲਾਵਰ ਹੈ, 2-3 ਸਾਲ ਬਾਅਦ ਖਿੜੇ ਆ, ਇਹ ਓਲਿਵ ਫਾਰਮ ਚ ਹੈ ਜੀ, ਕਿਆ ਬਾਤ ਹੈ, ਮੈਂ ਕਰਦਾ ਜੀ ਸਾਂਝਾ ਤੁਹਾਨੂੰ। ਦੇਖੋ ਇਹਨਾਂ ਦੇ ਫਾਰਮ ਦੀ ਵੀਡੀਓ ਪਿੰਡ ਆਸਟ੍ਰੇਲੀਆ ਤੇ ਪਈ ਆ, ਅਸੀਂ ਤਕਰੀਬਨ 2-3 ਐਪੀਸੋਡ ਬਣਾਏ ਸੀ, ਤੇ ਫੁੱਲ ਖਿੜੇ ਨੇ, ਕਿਆ ਬਾਤ ਹੈ, 2-3 ਸਾਲ ਬਾਅਦ ਖਿੜੇ ਨੇ, ਬਹੁਤ ਸੋਹਣੇ ਸਾਰੇ, ਤੁਸੀਂ ਦੇਖੋ ਜੀ ਨੈਚੁਰਲੀ ਕਹਿੰਦੇ ਉੱਥੇ ਜੰਮੇ ਆ ਤੇ ਨੈਚੁਰਲੀ ਖੇਡ ਰਹੇ ਨੇ, ਜਿਸ ਸ਼ੈਪਟ ਹਿਲਸਟਨ ਕੋਲੋਂ ਅਵਤਾਰ ਸਿੰਘ ਸੰਧੂ ਹੁਣ। ਤੇ ਵਿਜੇ ਵਿਰਦੀ ਕਹਿੰਦੇ ਨੇ ਕਿ ਸਮੇਂ ਕਾ ਕੋਈ ਭਰੋਸਾ ਨਹੀਂ, ਹੋਟਲ ਮੇ ਜਿਸ ਗਰਮ ਪਾਣੀ ਮੇ ਨਿੰਬੂ ਨਿਚੋੜ ਕਰ ਹਾਥ ਧੋਇਆ ਕਰਤੇ ਥੇ, ਆਜ ਸੁਬਹ ਸ਼ਾਮ ਪੀ ਰਹੇ ਹੈ, ਔਰ ਜੋ ਸ਼ਾਮ ਕੋ ਪੀ ਰਹੇ ਥੇ ਉਸਸੇ ਹਾਥ ਧੋ ਰਹੇ ਹੋ।
ਅਮਨਦੀਪ ਨਿੰਬੂ ਦਾ ਐਪੀਸੋਡ ਆ ਨਾ, ਮੇਰੇ ਦੋਸਤ ਆ ਉਹ ਨਾ ਚੰਡੀਗੜ੍ਹ ਗਏ, ਉਹ ਰੋਟੀ ਵਗੈਰਾ ਜਲੇ ਖਾ ਲਈ ਉਹਨੇ, ਨਾਸ਼ਤਾ ਦਾ ਲੰਚ ਦਾ ਹੀ ਕਹਿੰਦੇ ਨੀ ਨਾ, ਉਹਨੇ ਜਲੇ ਰੋਟੀ ਹੋਟਲ ਚ ਖਾ ਲਈ ਆ, ਖਾ ਲਈ ਤੇ ਬਾਅਦ ਚ ਉਹ ਨਿੰਬੂ ਲੈ ਕੇ ਆ ਗਏ। ਹੁਣ ਉਹਨਾਂ ਨੂੰ ਇਹ ਨਾ ਪਤਾ ਲੱਗੇ ਨਿੰਬੂ ਨਿਚੋੜ ਕੇ ਪੀਣਾ ਕਿ ਹੱਥ ਧੋਣੇ ਆ, ਫਿਰ ਤਾਂ ਕਰਨਾ ਕੀ ਆ। ਇੱਦਾਂ ਵੀ ਹੋ ਜਾਂਦੀ ਕਈ ਵਾਰੀ ਹੋਟਲ ਦੇ ਵਿੱਚ ਨਾ, ਜਦੋਂ ਰੈਸਟੋਰੈਂਟ ਵਿੱਚ ਜਾਂਦੇ ਆ, ਕਈ ਇੱਦਾਂ ਦੇ ਸ਼ਗਨ ਕੀਤੇ ਜਾਂਦੇ ਆ ਜਾਂ ਇੱਦਾਂ ਦੇ ਕਿਰਿਆਵਾਂ ਉੱਥੇ ਕੀਤੀਆਂ ਜਾਂਦੀਆਂ ਜਿਹਦਾ ਸਾਨੂੰ ਪਤਾ ਨੀ ਹੁੰਦਾ ਕਿ ਅਸੀਂ ਕਰਨਾ ਇੱਥੇ ਕੀ ਆ, ਉਹ ਫਿਰ ਦੇਖਣਾ ਪੈਂਦਾ ਬਾਹਰ। ਫਿਰ ਅਮਨਦੀਪ ਵਰਗਾ ਕੋਈ ਸਿਆਣਾ ਬੰਦਾ ਬੈਠਾ, ਉਹ ਕਿੱਦਾਂ ਚੱਕਦਾ ਕੀ ਕਰਦਾ, ਉਹ ਫਿਰ ਦੇਖ ਦੇਖ ਕੇ ਅਸੀਂ ਇੱਦਾਂ ਕਰਦੇ ਆ।
ਮੈਂ ਤਾਂ
ਤੁਹਾਡਾ ਵੀ ਅਨੁਭਵ ਹੋਣਾ ਹੀ ਹੈ
ਪੂਰਾ ਪੂਰਾ। ਮੇਰਾ ਸੀ ਜਦ ਛੋਟੇ ਹੁੰਦੇ ਸੀ ਨਾ, ਛੇਵੀਂ ਦੇ ਵਿੱਚ, ਮੈਂ ਤੇ ਮੇਰੀ ਸਿਸਟਰ ਇੰਗਲੈਂਡ ਗਏ ਹੋਲੀਡੇ ਕਰਨ, ਪਹਿਲੀ ਵਾਰੀ ਮਤਲਬ ਸਾਡੇ ਇਲਾਕੇ ਚੋਂ ਇੱਦਾਂ ਗਿਆ ਸੀ। ਮੈਂ ਉਦੋਂ ਛੇਵੀਂ ਸੀ, ਮੇਰੀ ਸਿਸਟਰ ਪੰਜਵੀਂ ਸੀ, ਦੋਨੋਂ ਕੱਲੇ ਗਏ ਤੇ ਪੈਨਮ ਦੀ ਫਲਾਈਟ ਸੀ ਤੇ ਸਾਨੂੰ ਏਅਰਲਾਈਨ ਨੇ ਹੀ ਸਾਰਾ ਮਤਲਬ ਹੈਲਪ ਕੀਤੀ, ਉਹਨੇ ਸਾਰਾ ਕੁਛ ਕੀਤਾ। ਫਰੈਂਕਫਰਟ ਜਾ ਰੁਕੇ ਨਾ, ਸਾਨੂੰ ਉਤਰਨ ਵੇਲੇ ਕੈਪਟਨ ਸਾਨੂੰ ਆਪ ਲੈ ਕੇ ਗਿਆ ਹਨਾ, ਤੇ ਹੁਣ ਉੱਥੇ 4 ਘੰਟੇ ਦੀ ਸਟੇਅ ਸੀ ਤੇ ਉਹਨਾਂ ਆਪਣੇ ਨਾਲ ਹੀ ਰੱਖਿਆ ਸਾਨੂੰ, ਤੇ ਅਸੀਂ ਕਿਉਂਕਿ ਛੋਟੇ ਸੀ ਸਾਨੂੰ ਪਤਾ ਨਹੀਂ ਸੀ। ਦੇਖੋ ਫੋਰਕ ਨਾਈਫ ਅਸੀਂ ਕਦੇ ਦੇਖੇ ਨਹੀਂ ਸੀ ਉਦੋਂ, ਤੇ ਉੱਥੇ ਨਾ ਉਹਨਾਂ ਨੇ ਜਿਹੜਾ ਉਹਨਾਂ ਦਾ ਰੈਸਟੋਰੈਂਟ ਸੀਗਾ, ਉਹਨੇ ਵੀ ਖਾਣਾ ਖਾਣਾ ਸੀ ਨਾਲ, ਸਾਨੂੰ ਵੀ ਉਹ ਖਾਣਾ ਖਾਣ ਲੈ ਗਏ ਦੋਨਾਂ ਨੂੰ, ਅਸੀਂ ਬੈਠੇ ਤਾਂ ਉਹ ਉਹਨੇ ਬ੍ਰੇਕਫਾਸਟ ਦੇ ਦਿੱਤਾ ਆਮਲੇਟ ਐਂਡ ਬ੍ਰੈਡ ਹਨਾ, ਤੇ ਨਾਲ ਉਹਨੇ ਫੋਰਕ ਲਾਈ ਲੱਗਦੇ, ਅਸੀਂ ਲੱਭੀਏ ਚਮਚੇ ਹੱਥੀ ਚੱਕ ਕੇ ਖਾ ਲਈਏ, ਅਸੀਂ ਦੋਨੇ ਆਲੇ ਦੁਆਲੇ ਦੇਖੀਏ ਵੀ ਇਹ ਖਾਂਦੇ ਕਿੱਦਾਂ ਲੋਕ, ਉਹ ਏਦਾਂ ਫੋਰਕ ਨਾਈਫ ਨਾਲ ਖਾਣ ਹਨਾ। ਸਾਨੂੰ ਪਹਿਲਾਂ ਇਹ ਨਾ ਪਤਾ ਲੱਗੇ ਵੀ ਫੋਰਕ ਕਿਹੜੇ ਹੱਥ ਚ ਫੜਨੀ ਆ ਤੇ ਨਾਈਫ ਕਿਹੜੇ ਹੱਥ ਚ ਫੜਨਾ ਤੇ ਕਿਹੜੇ ਹੱਥ ਨਾਲ ਕੱਟਣਾ। ਅਸੀਂ ਥੋੜਾ ਜਿਹਾ ਟਰਾਈ ਟਰੂਈ ਕੀਤੀ, ਸਾਡੇ ਕੱਟ ਨਾ ਹੋਇਆ ਹਨਾ, ਤੇ ਫਿਰ ਅਸੀਂ ਆਲਾ ਦੁਆਲਾ ਦੇਖਿਆ ਵੀ ਉਹ ਕਿੱਦਾਂ ਖਾਂਦੇ ਆ ਹਨਾ। ਫਿਰ ਸਾਨੂੰ ਪਤਾ ਲੱਗਾ ਵੀ ਸੱਜੇ ਹੱਥ ਨਾਲ ਛੁਰੀ ਚਲਾਣੀ ਆ ਤੇ ਖੱਬੇ ਹੱਥ ਨਾਲ ਫੋਰਕ ਫੜਨੀ ਆ। ਫਿਰ ਅਸੀਂ ਜਾ ਕੇ ਇੰਗਲੈਂਡ ਜਾ ਪਹੁੰਚੇ ਤਾਂ ਸਾਨੂੰ ਅਸੀਂ ਤਾਈ ਜੀ ਨੂੰ ਦੱਸਿਆ, ਅਸੀਂ ਬਹੁਤ ਹੱਸੇ, ਅਸੀਂ ਆਪਣੀ ਤਾਈ ਨੂੰ ਦੱਸਿਆ ਵੀ ਸਾਡੇ ਨਾਲ ਏਦਾਂ ਹੋਈ ਪਰ ਸਾਨੂੰ ਖਾਣਾ ਨਹੀਂ ਸੀ। ਫਿਰ ਉਹਨੇ ਸਾਨੂੰ ਐਕਚੁਲੀ ਉਹ ਜਿਹੜਾ ਪੀਰੀਅਡ ਸੀ ਨਾ 2-3 ਮਹੀਨੇ ਰੱਖਿਆ, ਸਾਡੇ ਤਾਈ ਨੇ ਸਾਨੂੰ ਬਹੁਤ ਕੁਛ ਸਿਖਾਇਆ ਫਿਰ ਉੱਥੇ ਵੈਸਟਰਨ ਕਲਚਰ ਬਾਰੇ, ਕਿਉਂਕਿ ਇੰਡੀਆ ਚ ਫੋਰਕ ਨਾਈਫ ਹੈ ਨਹੀਂ ਸੀਗੇ ਉਦੋਂ, ਜਮਾ ਹੀ ਨਹੀਂ ਸੀਗੇ, ਤਾਂ ਸਾਨੂੰ ਉਹਨਾਂ ਨੇ ਫਿਰ ਸਿਖਾਇਆ ਵੀ ਕਿੱਦਾਂ ਫੜਨਾ ਹੈ, ਕਿੱਦਾਂ ਫੋਰਕ ਨਾਈਫ ਰੱਖਣੇ ਹੈ, ਕਿੱਦਾਂ ਉਹਨਾਂ ਨੂੰ ਉਹਦੇ ਕੀ ਮਤਲਬ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਈ ਵਾਰੀ ਫਸਟ ਟਾਈਮ ਹੁੰਦੀਆਂ ਤਾਂ ਪਤਾ ਨਹੀਂ ਲੱਗਦਾ ਕਿੱਦਾਂ ਹੁੰਦੇ। ਖੈਰ
ਅਮਨਦੀਪ, ਇੱਕ ਚਾਈਨੀਜ਼ ਫਲਾਈਟ ਜਾਂਦੀ ਹੈ ਅੱਗੇ ਜਾਂਦੀ ਹੁੰਦੀ, ਹੁਣ ਤਾਂ ਖੈਰ ਫਲਾਈਟਾਂ ਬੰਦ ਆ, ਉਹ ਬਾਇਆ ਨਾ ਸ਼ੰਘਾਈ ਜਾਂ ਬਾਇਆ ਇੱਕ ਹੋਰ ਪ੍ਰਦੇਸ਼ ਆ, ਸ਼ਹਿਰ ਆ, ਗਿਜਾਉ ਸਮਥਿੰਗ ਹੈ ਨਾ, ਉੱਥੇ ਜਾਂਦੀ ਹੈ ਸਿਡਨੀ ਤੋਂ ਤੇ ਫਿਰ ਉੱਥੋਂ ਦਿੱਲੀ ਜਾਂਦੀ ਹੈ। ਹਾਂਜੀ, ਗਿਉਂਜੋਂ ਸਮਥਿੰਗ, ਤੇ ਉਹਦੇ ਵਿੱਚ ਨਾ ਉਹਦੇ ਵਿੱਚ ਉਹ ਫੋਕ ਦਿੱਤੇ, ਜਿਹਦਾ ਸਾਡੇ ਵਰਗਾ ਬੰਦਾ ਹੋਣਾ ਜਾਂ ਤੁਹਾਡੇ ਵਰਗਾ ਹੋਊਗਾ ਜਾਂ ਤੁਹਾਡੇ ਤੋਂ ਐਡਵਾਂਸ ਥੋੜਾ ਜਿਹਾ ਹੋਊਗਾ, ਤਾਂ ਉਹਨੂੰ ਉਹ ਛੁਰੀ ਕਾਂਟਾ ਦਿੱਤੇ, ਤਾਂ ਉਹਨੂੰ ਚਾਹੀਦਾ ਸੀ ਸਪੂਨ, ਤੇ ਉਹਨੇ ਪਹਿਲਾਂ ਤਾਂ ਇਸ਼ਾਰੇ ਛੁਰੇ ਨਾਲ ਉਹਨੂੰ ਸਮਝਾਇਆ ਵੀ ਮੈਨੂੰ ਨਾ ਉਹ ਚਮਚਾ ਲਿਆ ਦੇ, ਤੇ ਉਹਨੂੰ ਪਤਾ ਨਾ ਲੱਗੇ, ਉਹਨੂੰ ਥੋੜੀ ਜਿਹੀ ਇੰਗਲਿਸ਼ ਆਉਂਦੀ ਸੀ, ਤੇ ਉਹਨੇ ਨਾ ਉਹ ਜਿਹੜਾ ਛੁਰੀ ਕਾਂਟਾ ਜਿਹਾ ਹੁੰਦਾ ਜਿਹਨੂੰ ਤੁਸੀਂ ਫੋਕ ਕਹਿੰਦੇ ਆ, ਉਹ ਦਿਖਾ ਕੇ ਕਹਿੰਦਾ ਆਈ ਨੀਡ ਬ੍ਰਦਰ ਆਫ ਦਿਸ ਮੈਨ, ਚਮਚਾ ਚਾਹੀਦਾ ਇਹਦਾ, ਬ੍ਰਦਰ ਚਾਹੀਦਾ ਮੈਨੂੰ, ਮਤਲਬ
ਵੱਡਾ ਬ੍ਰਦਰ। ਠੀਕ ਹੈ ਜੀ, ਤੇ ਬਲਰਾਜ ਸਿੰਘ ਹੁਣੇ ਜੁੜੇ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਇੰਜੋਇੰਗ ਦਿਲ ਵਾਲੀ ਗੱਲ, ਕਹਿੰਦੇ ਭਾਜੀ ਇੰਡੀਆ ਚ 2 ਚੀਜ਼ਾਂ ਲੱਭੀਆਂ ਜਾ ਰਹੀਆਂ ਅੱਜ ਕੱਲ ਬਹੁਤ ਜ਼ਿਆਦਾ, ਬਹੁਤ ਵੱਡੀ ਭਾਲ ਤੇ ਉਹਨਾਂ ਦੇ ਪੋਸਟਰ ਲੱਗੇ ਹੋਏ ਨੇ, ਕਹਿੰਦੇ ਵੀ ਸੈਂਟਰ ਗੌਰਮੈਂਟ GDP ਲੱਭ ਰਹੀ ਆ, ਪੰਜਾਬ ਗੌਰਮੈਂਟ DGP ਲੱਭ ਰਹੀ ਆ, ਕਹਿੰਦੇ ਦੋਨੋਂ ਨੀ ਲੱਭ ਰਹੇ।
ਬਿਲਕੁਲ ਬਿਲਕੁਲ ਠੀਕ ਹੈ, ਐਕਸ DGP
ਆਓ। ਤੇ ਸੁਖਦੀਪ ਰਿਆੜ ਕੋਬਰਮ ਤੋਂ ਆ ਗਏ ਨੇ, ਦਿਲ ਵਾਲੀ ਗੱਲ ਸਾਂਝੀ ਕਰ ਰਹੇ ਨੇ, ਕਹਿੰਦੇ ਸਾਡੇ ਪੂਰੇ ਸ਼ਹਿਰ ਦੇ ਵਿੱਚ ਅਪ੍ਰੈਲ ਤੋਂ ਬਾਅਦ ਕੋਈ ਕੇਸ ਨਹੀਂ ਆਇਆ, ਕੋਈ ਐਕਟਿਵ ਕੇਸ ਨਹੀਂ, ਪਰ ਬਿਜ਼ਨਸ ਬੰਦ ਹਨ, ਸਾਡੇ 3-4 ਕਿਲੋਮੀਟਰ ਦੂਰ ਨਿਊ ਸਾਊਥ ਵੇਲ ਚ ਬਿਜ਼ਨਸ ਚੱਲ ਰਹੇ ਨੇ, ਸਾਡੇ ਵਾਲੇ ਬਸ ਗਾਲਾਂ ਕੱਢ ਕੱਢ ਕੇ ਪੜਾਸ ਕੱਢ ਰਹੇ ਨੇ। ਔਰ ਅਮਰੀਕ ਭਾਜੀ ਮੈਂ ਤੁਹਾਨੂੰ ਦੱਸਦਾ, ਮੇਰੀ ਇੱਕ ਗੱਲਬਾਤ ਚੱਲ ਰਹੀ ਸੀਗੀ, ਹੁਣ ਮੈਂ ਨਾਂ ਨਹੀਂ ਲੈਣਾ ਨਾ ਬੈਂਕ ਦਾ ਨਾਂ ਲੈਣਾ, ਤੇ ਕਿਉਂਕਿ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ। ਉਹ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਕਲਾਇੰਟ ਹੈ ਨਾ ਵਿਕਟੋਰੀਆ ਦੇ ਵਿੱਚ, ਵੱਡੇ ਬਿਜ਼ਨਸਮੈਨ ਜਾਂ ਕਹਿ ਲਓ ਕੋਈ ਬਿਜ਼ਨਸ, ਮੀਡੀਅਮ ਬਿਜ਼ਨਸ, ਉਹਨਾਂ ਨੇ ਤਕਰੀਬਨ ਸਾਰਿਆਂ ਨੇ ਆਪਣਾ ਜਿਹੜਾ ਬਿਜ਼ਨਸ ਹੈ 50% ਵਿਕਟੋਰੀਆ ਤੋਂ ਨਿਊ ਸਾਊਥ ਵੇਲਜ਼ ਦੇ ਵਿੱਚ ਮੂਵ ਕਰ ਲਿਆ। ਕਿਉਂ ਕਰ ਲਿਆ? ਕਿਉਂਕਿ ਉਹਨਾਂ ਨੂੰ ਨਹੀਂ ਲੱਗਦਾ ਵੀ ਆਉਣ ਵਾਲੇ 1 ਸਾਲ ਉੱਥੇ ਕੋਈ ਬਿਜ਼ਨਸ ਚੱਲੂਗਾ, ਤੇ ਬਹੁਤ ਅਨਸਟੇਬਲ ਜਿਹੜੀ ਗਵਰਨਮੈਂਟ ਹੈ ਉਹਨਾਂ ਦੀ ਜਿਹੜੀ ਰਿਸਪੌਂਸ ਹੈ ਮਤਲਬ ਬੜੀ ਬਚਕਾਨੀ ਜਿਹੜੀ ਉਹ ਹੈਗੀ ਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਨਿਊ ਸਾਊਥ ਵੇਲਸ ਦੇ ਵਿੱਚ ਬਿਜ਼ਨਸ ਐਜ਼ ਯੂਜੂਅਲ ਚੱਲ ਰਿਹਾ, ਕੋਈ ਪ੍ਰੋਬਲਮ ਨਹੀਂ ਹੈਗੀ। ਇੱਕ ਸਿਰਫ ਜਿਹੜੀ ਸਮੱਸਿਆ ਆ ਕਿ ਉਹ ਹੈ ਕਿ ਗੈਦਰਿੰਗ ਤੇ ਹੀ ਆ, ਬਾਕੀ ਤਾਂ ਕੋਈ ਕੋਈ ਸਮੱਸਿਆ ਨਹੀਂ ਹੈਗੀ। ਤੁਸੀਂ ਜੋ ਮਰਜ਼ੀ ਆਦਾਨ
ਪ੍ਰਦਾਨ ਹੈ, ਸਕੂਲ ਖੁੱਲੇ ਆ,
ਹਾਂ ਸਾਰਾ ਕੁਝ
ਖੁੱਲੀਆਂ
ਆ, ਇੱਕ ਸਿਰਫ ਵਿਆਹ ਸ਼ਾਦੀਆਂ ਪਾਰਟੀਆਂ ਨਾਈਟ ਕਲੱਬ ਇਹੀ ਬੰਦ ਹੈ ਨਾ, ਮਤਲਬ ਬਾਕੀ ਤਾਂ ਸਾਰਾ ਕੁਝ ਚੱਲ ਰਿਹਾ ਆ। ਤੇ ਜ਼ਿਆਦਾਤਰ ਜਿਹੜਾ
ਵਿਆਹਾਂ ਤੇ ਇਕੱਠ ਬੰਦ ਵੀ ਕਰ ਦਿੱਤਾ ਜਾਵੇ ਜਾਂ ਨਾਈਟ ਪਾਰਟੀਆਂ ਬੰਦ ਵੀ ਕਰ ਦਿੱਤੀਆਂ ਜਾਣ, ਚਲੋ ਨਾਈਟ ਪਾਰਟੀ ਬੰਦ ਕਰਨ ਦੇ ਨਾਲ ਥੋੜਾ ਬਹੁਤਾ ਫਰਕ ਪੈਂਦਾ ਹੈ ਬਿਜ਼ਨਸ ਨੂੰ, ਜਿਹੜੇ ਕਿ ਉਹਦੇ ਨਾਲ ਇਨਵੋਲਵ ਹੁੰਦੇ ਆ, ਪਰ ਇੰਨਾ ਨਹੀਂ ਪੈਂਦਾ। ਜਿਹੜੇ ਆਮ ਬਿਜ਼ਨਸਿਸ ਆ ਉਹ ਚੱਲ ਰਹੇ ਆ, ਜਿੱਦਾਂ ਇੱਥੇ ਤੁਹਾਡੇ ਜਿਮ ਵੀ ਚੱਲ ਰਹੇ ਆ, ਜਿੱਦਾਂ ਰੈਸਟੋਰੈਂਟ ਉਹ ਵੀ ਚੱਲ ਰਹੇ ਆ, ਜਿਹੜੇ ਖਾਤੇ ਵੀ ਖੁੱਲੇ ਆ, ਹੋਰ ਬਿਜ਼ਨਸ ਚੱਲ ਰਹੇ ਆ, ਸਕੂਲ ਖੁੱਲੇ ਆ, ਆਫਿਸ ਵੀ ਵਿੱਚ ਵਿੱਚ ਖੁੱਲੇ ਆ, ਸਾਰਾ ਸਭ ਇਹਦਾ ਵਿੱਚ ਵਿੱਚ ਚੱਲ ਰਿਹਾ ਸਭ ਕੁਛ। ਤਾਂ ਨਿਊ ਸਾਊਥ ਵੇਲ ਤਾਂ ਜਾਣੀ ਇਹ ਵਧੀਆ ਪੋਜੀਸ਼ਨ ਦੇ ਵਿੱਚ ਆ। ਅਮਨੀ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਜਿੱਦਾਂ ਇਹ ਰਿਸਟ੍ਰਿਕਸ਼ਨਸ ਲਾ ਰਹੀ ਆ, ਲੋਕ ਤਾਂ ਇਹਦੇ ਖਿਲਾਫ ਹੋ ਰਹੇ, ਜੇ ਅੱਜ ਇਲੈਕਸ਼ਨ ਹੋ ਜਾਵੇ ਤਾਂ ਉਹਨੇ ਉਦਾਂ ਹੀ ਲੈ ਜਾਣਾ।
ਨਹੀਂ ਨਹੀਂ, ਹਜੇ ਫਿਲਹਾਲ ਏਦਾਂ ਸੋਚ ਰਹੇ ਨੇ ਵੀ ਇਹ ਸਰਕਾਰ ਸਾਨੂੰ ਨਾ ਜਿਹੜੀ ਇਹ ਕੁਈਨਜ਼ਲੈਂਡ ਗਵਰਨਮੈਂਟ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ, ਇਹ ਚਾਰ ਜਿਹੜੀਆਂ ਗਵਰਨਮੈਂਟਸ ਆ ਏਦਾਂ ਸੋਚਦੀਆਂ ਕਿ ਸਾਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਕਿ ਅਸੀਂ ਬਾਕੀ ਸਟੇਟਾਂ ਤੋਂ ਬੰਦ ਕੀਤੇ ਹੋਏ ਨੇ। ਔਰ ਉਹ ਦੇਖੋ ਅਮਰੀਕ ਭਾਜੀ, ਕੁਈਨਜ਼ਲੈਂਡ ਦੀ ਗੱਲ ਤੁਹਾਨੂੰ ਸੁਣਾਉਂਦੇ ਆ, ਕੁਈਨਜ਼ਲੈਂਡ ਦੀ ਤਾਂ ਵਿਕਟੋਰੀਆ ਦੀ ਗੱਲ। ਦੇਖੋ ਇੱਕ ਹੁੰਦੀ ਆ ਪੋਜ਼ਿਟਿਵ ਇਕੋਨਮੀਜ਼, ਇੱਕ ਹੁੰਦੀਆਂ ਆ ਨੈਗੇਟਿਵ ਇਕੋਨਮੀਜ਼, ਸਟੇਟਾਂ ਦੇ ਵਿੱਚ ਵੀ ਹੁੰਦੀਆਂ ਨਾ ਕੋਈ, ਮਤਲਬ ਹੁਣ ਜਿਹੜੀ ਨਿਊ ਸਾਊਥ ਵੇਲਸ ਆ ਉਹ ਨੈਟ ਪੋਜ਼ਿਟਿਵ ਇਕੋਨਮੀ ਆ, ਔਰ ਦੂਜੇ ਨੰਬਰ ਤੇ ਫਿਰ ਜਿਹੜੀਆਂ ਵਿਕਟੋਰੀਆ ਆ ਉਹ ਜਸਟ ਪਾਰ ਤੇ ਕਈ ਵਾਰੀ ਚੱਲ ਜਾਂਦੀ ਆ, ਇਹਨਾਂ ਦਾ ਬਹੁਤ ਘੱਟ ਸਰਪਲਸ ਹੁੰਦਾ ਆ। ਹੁਣ ਨਿਊ ਸਾਊਥ ਵੇਲਸ ਦੇ ਵਿੱਚ ਕਿੰਨੇ ਪਾਪੂਲੇਸ਼ਨ ਆ, ਮੇਰਾ ਖਿਆਲ 60% ਤਾਂ ਨਿਊ 70% ਨਿਊ ਸਾਊਥ ਵੇਲਸ ਦੇ ਵਿੱਚ ਪਾਪੂਲੇਸ਼ਨ ਹੋਣੀ ਆ। ਸੋ ਕੁੱਲ ਮਿਲਾ ਕੇ ਨਿਊ ਸਾਊਥ ਵੇਲਸ ਜੀ ਐਸ ਟੀ ਦੇ ਮਾਮਲੇ ਦੇ ਵਿੱਚ ਬਾਕੀ ਸਟੇਟਾਂ ਨੂੰ ਕੰਪਨਸੇਟ ਕਰਦਾ ਆ, ਉਹਨਾਂ ਨੂੰ ਪੈਸੇ ਦਿੰਦਾ ਆ ਉਹਨਾਂ ਨੂੰ ਇਕੋਨਮੀ ਚਲਾਉਣ ਦੇ ਲਈ। ਹੁਣ ਕੀ ਹੋ ਰਿਹਾ ਆ ਕਿ ਫੋਰ ਐਗਜ਼ਾਮਪਲ ਕੁਈਨਜ਼ਲੈਂਡ ਦੇ ਵਿੱਚ ਜਿਹੜੀ ਸੈਂਟਰਲ ਸਰਕਾਰ ਆ ਉਹ ਕਰਜ਼ਾ ਚੱਕ ਚੱਕ ਕੇ ਜੋਬਾਂ ਵਾਲਿਆਂ ਨੂੰ ਪੈਸੇ ਦੇਈ ਜਾ ਰਹੇ, ਜੋਬ ਸੀਕਰ, ਜੋਬ ਕੀਪਰ, ਵਟ ਐਵਰ। ਸੋ ਲੋਕ ਜਿਹੜੇ ਨੇ ਉਹਨਾਂ ਨੂੰ ਘਰ ਬੈਠੇ ਨੂੰ ਪੈਸੇ ਆ ਰਹੇ ਨੇ, ਜਿਹੜੀ ਕਿ ਆਪਣੇ ਆਪ ਚ ਇੱਕ ਪ੍ਰੋਬਲਮ ਹੈ ਕਿ ਲੋਕ ਕੰਮ ਨਹੀਂ ਕਰ ਰਹੇ, ਮੁੜ ਕੇ ਬਿਜ਼ਨਸ ਖੋਲਣ ਦੀ ਕੋਸ਼ਿਸ਼ ਕਰ ਰਹੇ ਪਰ ਉਹ ਕੰਮ ਨਹੀਂ ਕਰ ਰਹੇ, ਉਹਨੂੰ ਬੰਦੇ ਨਹੀਂ ਮਿਲ ਰਹੇ। ਹੁਣ ਪੈਸਾ ਤਾਂ ਆ ਰਿਹਾ ਸੈਂਟਰ ਗਵਰਨਮੈਂਟ ਤੋਂ ਉਹਨਾਂ ਨੂੰ, ਹੁਣ ਜਿਹੜਾ ਕੁਈਨਜ਼ਲੈਂਡ ਦੇ ਵਿੱਚ ਹੈ ਬਾਰਡਰ ਬੰਦ ਕੀਤਾ ਹੋਇਆ, ਇੱਧਰੋਂ ਉੱਧਰ ਨੂੰ ਨਹੀਂ ਜਾ ਸਕਦਾ, ਉੱਧਰੋਂ ਇੱਧਰ ਨੂੰ ਆ ਸਕਦਾ ਹੈ। ਇਹਦਾ ਮਤਲਬ ਕੁਈਨਜ਼ਲੈਂਡ ਇੱਕ ਐਗਰੀਕਲਚਰ ਹਾਰਟੀਕਲਚਰ ਲੈਂਡ ਹੈ, ਉੱਥੋਂ ਸਾਰਾ ਫਰੂਟ ਜਿਹੜਾ ਆ ਉਹ ਨਿਊ ਸਾਊਥ ਵੇਲ ਚ ਆ ਸਕਦਾ ਆ, ਵਿਕਦਾ ਆ, ਇੱਥੇ ਵਿਕਦਾ, ਉੱਥੇ ਤਾਂ ਵਿਕਦਾ ਹੀ ਨਹੀਂ
ਜੀ।
ਸੋ ਇਹਦਾ ਮਤਲਬ ਫਰੂਟ ਆ ਸਕਦਾ, ਪੈਸਾ ਵਾਪਸ ਜਾ ਸਕਦਾ ਆ, ਪਰ ਜਿਹੜੇ ਇੱਧਰੋਂ ਉੱਧਰ ਬਿਜ਼ਨਸ ਕਰਨ ਜਾਂਦੇ ਨੇ ਉਹ ਨਹੀਂ ਕਰ ਸਕਦੇ। ਸੋ ਵਨ ਵੇ ਆ। ਸੋ ਉਹਨਾਂ ਨੇ ਕੁਈਨਜ਼ਲੈਂਡ ਨੇ ਕੀ ਕੀਤਾ ਆ, ਸੈਂਟਰ ਗਵਰਨਮੈਂਟ ਤੋਂ ਵੀ ਪੈਸਾ ਆ ਰਿਹਾ ਤੇ ਨਿਊ ਸਾਊਥ ਵੇਲਸ ਜਿਹੜਾ ਉਹ ਸੌਦਾ ਵੇਚ ਰਹੇ ਉਹਦਾ ਵੀ ਪੈਸਾ ਵਾਪਸ ਕੁਈਨਜ਼ਲੈਂਡ ਜਾ ਰਿਹਾ। ਹੋ ਕੀ ਨਹੀਂ ਰਿਹਾ ਕਿ ਕੁਈਨਜ਼ਲੈਂਡ ਦੇ ਵਿੱਚ ਬਿਜ਼ਨਸ ਨਹੀਂ ਕੋਈ ਚੱਲਣ ਦਿੰਦੇ ਇੰਟਰਸਟੇਟ ਦਾ, ਤਾਂ ਕਿ ਪੈਸਾ ਬਾਹਰ ਨਾ ਜਾਵੇ। ਰੌਲਾ ਇਨ ਦਾ ਐਂਡ ਪੈਸੇ ਦਾ ਆ, ਹੋਰ ਕੋਈ ਨਹੀਂ ਹੈਗੀ ਕੋਈ। ਉੱਥੇ ਦੇਖੋ ਕੁਈਨਜ਼ਲੈਂਡ ਚ 9 ਕੇਸ ਹੋਏ ਨੇ, 7 ਕੇਸ ਨਿਊ ਸਾਊਥ ਵੇਲਸ ਹੋਏ ਨੇ, ਡਿਫਰੈਂਸ ਕੀ ਆ? ਕੁਛ ਵੀ ਨਹੀਂ, ਠੀਕ ਹੈ ਨਾ। ਸੋ ਇਸ ਕਰਕੇ ਇਹ ਗੱਲਾਂ ਪਿੱਛੇ ਹੋਰ ਚੱਲ ਰਹੀਆਂ ਆ ਗੱਲਾਂ, ਪੋਲੀਟਿਕਸ, ਇਕੋਨਮੀ ਚੱਲ ਰਹੀ ਆ, ਬਿਮਾਰੀ ਬਿਮੂਰੀ ਦਾ ਸਿਰਫ ਬਹਾਨਾ ਆ, ਜੋ ਇਹਨਾਂ ਦੀ ਕਿੜਾਂ ਚੱਲ ਰਹੀਆਂ, ਅੜਫਸਾਂ ਚੱਲ ਰਹੀਆਂ, ਉਹੀ ਚੱਲ ਰਹੀ। ਇਹੀ ਹਾਲ ਜਿਹੜਾ ਵਿਕਟੋਰੀਆ ਦਾ, ਇਹੀ ਹਾਲ ਬਾਕੀ ਸਟੇਟਾਂ ਦਾ। ਨਿਊ ਸਾਊਥ ਵੇਲਸ ਬਿਜ਼ਨਸ ਐਜ਼ ਯੂਜੂਅਲ ਚੱਲ ਰਿਹਾ, ਕੋਈ ਪ੍ਰੋਬਲਮ ਨਹੀਂ ਹੈਗੀ, ਔਰ ਨਾ ਹੀ ਸਰਕਾਰ ਜਿਹੜੀ ਆ ਉਹ ਰੋਜ਼ ਉੱਠ ਉੱਠ ਕੇ ਕੋਈ ਦਿੰਦੀ ਆ। ਹੁਣ ਦੇਖੋ ਮੈਨੂੰ ਇਹ ਸੋਚਦਾ ਕਿ ਡੈਨੀਅਲ ਐਂਡਰੂ ਜਿਹੜਾ 1.5 ਘੰਟਾ ਪ੍ਰੈਸ ਕਾਨਫਰੰਸ ਕਰਦਾ, ਮੈਨੂੰ ਲੱਗਦਾ ਉਹ ਅਡਿਕਟਡ ਹੋ ਗਿਆ, ਇਹ ਵੀ ਸਾਡੇ ਜਿਹੜੇ ਮਾਈਕ ਵਾਲੇ ਸੱਜਣ ਕਮੈਂਟਰੀਆਂ ਵਾਲੇ, ਉਹਨਾਂ ਨੂੰ ਆਦਤ ਨਹੀਂ ਹੁੰਦੀ ਵੀ ਹੁਣ ਮਾਈਕ ਦੇ ਪਿੱਛੇ ਭੱਜਦੇ ਨੇ। ਤੁਸੀਂ 1.5 ਘੰਟਾ ਰੋਜ਼ ਪ੍ਰੈਸ ਕਾਨਫਰੰਸ ਕਰਦੇ ਹੋ, ਸਾਰਾ ਆਸਟ੍ਰੇਲੀਆ ਤੁਹਾਨੂੰ ਦੇਖ ਰਿਹਾ ਆ ਪ੍ਰੈਸ ਕਾਨਫਰੰਸ ਨੂੰ, ਪੱਤਰਕਾਰ ਤੁਹਾਡੇ ਅੱਗੇ ਪਿੱਛੇ ਘੁੰਮ ਰਹੇ ਨੇ। ਤਾਂ ਅਮਰੀਕ ਭਾਜੀ ਮੈਨੂੰ ਲੱਗਦਾ ਜੇ ਪ੍ਰੈਸ ਕਾਨਫਰੰਸਾਂ ਬੰਦ ਕਰਨ ਤਾਂ ਇਹ ਵੀ ਥੋੜੇ ਦਿਨਾਂ ਚ ਬੰਦ ਹੋ ਸਕਦਾ ਕੋਰੋਨਾ ਦਾ, ਕਿਉਂਕਿ ਉਹ ਅਡਿਕਟਡ ਹੋ ਗਿਆ ਲੱਗਦਾ ਮੈਨੂੰ ਪ੍ਰੀਮੀਅਰ ਰੋਜ਼ ਪ੍ਰੈਸ ਕਾਨਫਰੰਸ ਦੇ ਵਿੱਚ ਬੈਠਣ ਦੇ।
ਨਹੀਂ ਅਮਨਦੀਪ, ਜਿੱਦਾਂ ਤੁਸੀਂ ਮਾਈਕ ਦੀ ਗੱਲ ਕੀਤੀ ਆ, ਮਾਈਕ ਦੇ ਵਿੱਚ ਤਾਂ ਪਿੱਛੇ ਪਿੱਛੇ ਭੱਜਦੇ ਭੱਜਦੇ ਲੋਕ ਕਿ ਸਮੁੰਦਰ ਚ ਡਿੱਗ ਗਿਆ, ਕਿ ਖੂਹਾਂ ਚ ਡਿੱਗ ਗਏ ਆ, ਤੇ ਇਹ ਤਾਂ ਆਦਤ ਹੀ ਜਿੰਨਾ ਬਹੁਤ ਮਾੜੀ ਆ। ਤੇ ਜਿਹੜਾ ਪ੍ਰੀਮੀਅਰ ਆ ਵਿਕਟੋਰੀਆ ਦਾ, ਇਹ ਉਹ ਕੋਈ ਐਕਸੈਪਸ਼ਨਲ ਕੇਸ ਤਾਂ ਨਹੀਂ ਹੈ, ਉਹਨੂੰ ਵੀ ਅਡਿਕਸ਼ਨ ਹੋ ਸਕਦੀ ਆ। ਲੱਗਦਾ ਵੀ ਜਿੱਦਾਂ ਤੁਸੀਂ ਗੱਲ ਕਹੀ ਆ ਇਹ ਸਹੀ ਆ।
ਨਹੀਂ ਏਦਾਂ ਹੀ ਹੈ, ਮਤਲਬ ਬੰਦਾ ਰੋਜ਼ ਉਹਨੂੰ ਪਤਾ ਵੀ ਟਾਈ ਲਾ ਕੇ ਉੱਥੇ ਡੇਢ ਘੰਟਾ ਬੋਲ ਕੇ ਆਉਣਾ ਆ, ਸਾਰੇ ਆਸਟ੍ਰੇਲੀਆ ਨੇ ਤੁਹਾਨੂੰ ਕਵਰ ਕਰਨਾ ਆ, ਬਸ ਇਹਨੂੰ ਵਧਾਈ ਜਾਓ ਕੰਮ ਨੂੰ, ਇਹਨੂੰ ਮੁਕਾਓ ਹੀ ਨਾ ਕਦੇ। ਇਹ ਤਾਂ ਮਿਸਤਰੀ ਵਾਲਾ ਕੰਮ ਹੋ ਗਿਆ, ਕਹਿੰਦੇ ਮਿਸਤਰੀ ਲਾਣੇ ਕਹਿੰਦੇ ਸੌਖੇ ਆ ਤੇ ਘਰੋਂ ਕੱਢਣੇ ਔਖੇ ਆ, ਕੰਮ ਨੀ ਮੁਕਾਉਂਦੇ ਫਿਰ
ਟਾਣੇ ਬੜੇ ਔਖੇ।
ਅਖੀਰ ਨੂੰ ਤੁਸੀਂ ਦੇਖੋ ਇੰਡੀਆ ਚ ਘਰ ਬਣਾਉਣਾ ਸ਼ੁਰੂ ਕਰ ਦੋ, ਪਹਿਲਾਂ ਤਾਂ ਮਿਹਨਤਾਂ ਕਰੋ ਉਹਨਾਂ ਦੀ, ਜਾਓ ਸਾਰਾ ਕੁਛ ਕਰੋ, ਚਾਹ ਵੀ ਦੇਵਾਂਗੇ ਤੁਹਾਨੂੰ, ਆਹ ਵੀ ਕਰਾਂਗੇ, ਮੁੜ ਕੇ ਕੰਮ ਸ਼ੁਰੂ ਕਰ ਦਿੰਦੇ ਆ। ਤੁਸੀਂ ਦੇਖੋ ਭਾਈ 90% ਮਿਸਤਰੀਆਂ ਨਾਲ ਲੜ ਕੇ ਕੁੱਟ ਕਟਾਈ ਹੋ ਗਏ, ਨਿਕਲਣ ਕੱਢਣੇ ਪੈਂਦੇ ਆ ਘਰੋਂ, ਜਾਂਦੇ ਨੀ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਬਸ ਹੁਣ ਨੀ ਤੁਰਨਾ ਇੱਥੋਂ, ਇੱਥੇ ਚੱਲੀ ਜਾਂਦਾ ਸਾਨੂੰ ਚਾਹ ਵੀ ਮਿਲੀ ਜਾਂਦੀ ਹੈ। ਸੋ ਇਹੀ ਹਾਲ ਇਹਨਾਂ ਸਰਕਾਰਾਂ ਦਾ, ਅਡਿਕਟਡ ਹੋ ਚੁੱਕੀਆਂ ਰੋਜ਼ ਦੀ ਕਵਰੇਜ ਦੇ ਲਈ, ਔਰ ਦੈਟਸ ਵਾਟ ਦੇ ਡੂ ਵੈਰੀ ਵੈਰੀ ਗੁੱਡ ਐਟ। ਖੈਰ ਪ੍ਰੋਗਰਾਮ ਅੱਗੇ ਚਲਾਉਂਦੇ ਹਾਂ ਜੀ, ਤੇ ਦਲਵੀਰ ਹਲਵਾਰ ਵੀ ਬ੍ਰਿਸਬਨ ਤੋਂ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਹਲਵਾਰ ਵੀ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਇੱਕ ਬਹੁਤ ਹੀ ਵੱਡੀ ਖਬਰ ਭੇਜ ਰਹੇ ਨੇ ਗੌਰਵ ਸ਼ਰਮਾ, ਸ਼ੁਰੂ ਕਰਾਂਗੇ ਥੋੜੀ ਦੇਰ ਬਾਅਦ। ਤੇ ਪਾਲਾ ਬੈਂਸ ਕੋਬਰਮ ਵਾਲੇ ਕਹਿ ਰਹੇ ਨੇ ਕਿ ਭਾਜੀ ਮੈਨੂੰ ਵੀ ਕਹਿੰਦੇ ਡੋਸੇ ਦੇ ਨਾਲ 2-4 ਵਾਰੀ ਇਦਾਂ ਹੋਇਆ ਸੀ, ਡੋਸੇ ਨਾਲ ਅੜਿੱਕਾ ਜਿਹਾ ਕਰਕੇ ਬੁਰਕੀਆਂ ਨਾਲ ਖਾਧਾ ਗਿਆ ਜੀ, ਪਤਾ ਨੀ ਲੱਗਿਆ ਕਿੱਦਾਂ ਖਾਣਾ ਹੈ ਡੋਸਾ।
ਉਹ ਵੀ ਬੜਾ ਪੰਗਾ ਆ ਮਨਦੀਪ, ਡੋਸਾ ਵੀ ਬੜਾ ਪੰਗਾ ਆ ਜਿਹੜਾ ਨਵੇਂ ਬੰਦੇ ਲਈ। ਹੁਣ ਤਾਂ ਖੈਰ ਡੋਸਾ ਨਾਰਮਲ ਹੋ ਗਿਆ, ਜਦੋਂ ਜਦੋਂ ਪਹਿਲੀ ਵਾਰ ਇੰਟਰੋਡਿਊਸ ਹੋਇਆ 1969 ਦੇ ਵਿਚ, ਇਹ ਦਿੱਲੀ ਦੇ ਵਿਚ ਇੰਟਰੋਡਿਊਸ ਹੋਇਆ ਸੀ, ਉਸ ਤੋਂ ਬਾਅਦ 10 ਸਾਲ ਬਾਅਦ ਇਹ ਪੰਜਾਬ ਦੇ ਵਿਚ ਆਇਆ ਸੀ। ਤਾਂ ਪੰਜਾਬ ਵਰਜਨ ਵੀ ਹੁਣ ਤਾਂ ਹੋ ਗਿਆ ਆ, ਹੁਣ ਤਾਂ ਡੋਸਾ ਕਿ ਰੋਟੀ ਦੀ ਤਰ੍ਹਾਂ ਹੀ ਖਾਧਾ ਜਾਂਦਾ ਆ, ਚਾਹੇ ਉਹ ਦੁਪਹਿਰ ਦੀ ਰੋਟੀ ਹੋਵੇ, ਚਾਹੇ ਸ਼ਾਮ ਦੀ ਰੋਟੀ ਹੋਵੇ, ਚਾਹੇ ਦੁਪਹਿਰ ਦੀ ਰੋਟੀ ਸਵੇਰ ਦੀ ਰੋਟੀ ਹੋਵੇ, ਉਹਦੇ ਵਿਚ ਤਾਂ ਆਮ ਤੌਰ ਤੇ ਹੁਣ ਤਾਂ ਰੋਟੀ ਮੰਗਦੇ ਇਹਨੂੰ ਖਾ ਲੈਂਦੇ, ਬੁਰਕੀਆਂ ਲਾ ਲਾ ਕੇ ਵਿਚੋਂ ਆਲੂ ਜਿਹਾ ਕੱਢ ਕੇ ਨਾ, ਕਈ ਵਾਰ ਆਲੂ ਵੀ ਨਹੀਂ ਹੁੰਦੇ।
ਮੈਨੂੰ ਵੀ
ਉਹਦੇ ਕਿਸਮਾਂ ਵੀ ਡੋਸੇ ਦੀਆਂ ਬਹੁਤ ਜਿਆਦਾ ਆ ਗਈਆਂ ਹੁਣ ਤਾਂ,
ਮੈਨੂੰ ਵੀ ਇੱਦਾਂ ਕਰਨਾ ਪੈਂਦਾ ਹੈ।
ਡੋਸਾ ਗਾਜਰਾਂ ਵਾਲਾ ਡੋਸਾ, ਮਟਰਾਂ ਵਾਲਾ ਡੋਸਾ, ਤੇ ਐਗਸ ਡੋਸਾ, ਗਾਰਲਿਕ ਡੋਸਾ, ਪਤਾ ਨੀ ਕਿੰਨੇ ਕਿਸਮ ਦੇ ਡੋਸੇ ਆ ਗਏ ਹੁਣ ਤਾਂ। ਗੌਰਵ ਸ਼ਰਮਾ ਜੀ ਦੱਸ ਸਕਦੇ, ਅਮਰੀਕਾ ਵਿਚ ਜਿਆਦਾ ਇਹਦਾ ਪ੍ਰਭਾਵ ਪਿਆ ਆ।
ਅਮਰੀਕ ਭਾਜੀ ਏਦਾਂ ਕਰਦੇ, ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਤਾਂ ਆਪਾਂ ਨਵਦੀਪ ਹੋਣਾ ਨੂੰ ਪ੍ਰੋਗਰਾਮ ਚ ਲੈ ਕੇ ਆਨੇ, ਤੇ ਦੋ ਮੁੱਦੇ ਨੇ, ਇੱਕ ਤਾਂ ਉਹਨਾਂ ਦੀ ਆਪਣੀ ਇਲੈਕਸ਼ਨਸ ਦਾ ਆ, ਤੇ ਦੂਜਾ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਇੱਕ ਸਿੱਖ ਨੌਜਵਾਨ ਦੇ ਬਾਰੇ, ਉਸ ਦੀ ਗੱਲਬਾਤ ਕਰਨੀ ਆ। ਸੋ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਫਿਰ ਆਪਾਂ 5 ਮਿੰਟ ਨਵਦੀਪ ਹੋਣਾ ਨਾਲ ਗੱਲ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106।
ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi jide vich koi gal hove, gallan vichon gal da gyan hona chahida. ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ? ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਤੁਸੀਂ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ, ਔਰ ਅਮਰੀਕ ਭਾਜੀ ਸਿਡਨੀ ਤੋਂ ਮੇਰੇ ਨਾਲ ਸ਼ਾਮਲ ਨੇ। ਤੁਸੀਂ ਜਿੱਥੋਂ ਵੀ ਪ੍ਰੋਗਰਾਮ ਸੁਣਦੇ ਹੋ ਸਵਾਗਤ ਹੈ, ਤੇ ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਪਸੰਦ ਕਰ ਰਹੇ ਹੋ। ਸੋ ਅਮਰੀਕ ਭਾਜੀ, ਆਪਾਂ ਗੱਲਬਾਤ ਸ਼ੁਰੂ ਕਰੀਏ। ਨਵਦੀਪ ਹੁਣਾਂ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਤੇ ਸ਼ਾਮਲ ਨੇ। ਜੀ ਨਵਦੀਪ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ੍ਰੀ ਅਕਾਲ, ਤੇ ਕੀ ਹਾਲ ਚਾਲ? ਠੀਕ ਠਾਕ ਹੋ? ਚੜ੍ਹਦੀ ਕਲਾ ਚੋ?
ਵਧੀਆ, ਤੰਦਰੁਸਤ, ਚੜ੍ਹਦੀ ਕਲਾ।
ਹਾਂਜੀ, ਚਲੋ ਬਹੁਤ ਵਧੀਆ। ਤੇ ਮੌਸਮ ਪਾਣੀ ਕਿੱਦਾਂ ਤੁਹਾਡੇ? ਮੀਂਹ ਮੂੰਹ ਪੈ ਰਹੇ ਨੇ ਵਧੀਆ ਐਤਕੀ?
ਨਹੀਂ, ਕੋਈ ਖਾਸ ਨੀ ਪਿਆ ਹੈਗਾ, ਲੋੜ ਆ ਪੈਣ ਦੀ, ਪੈ ਜਾਂਦੀ ਚੰਗੀ ਗੱਲ
ਆ। ਠੀਕ ਹੈ, ਠੀਕ ਹੈ। ਤੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਕੈਂਡੀਡੇਟ ਚੁਣੇ ਗਏ ਹੋ ਆਪਣੇ ਕੁਇਨਜ਼ਲੈਂਡ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ। ਥੋੜਾ ਜਿਹਾ ਇਸ ਦੇ ਬਾਰੇ ਚਾਨਣਾ ਪਾਇਓ ਕਿ ਇਲੈਕਸ਼ਨਾਂ ਕਦੋਂ ਆ ਔਰ ਕਿਹੜੇ ਹਲਕੇ ਚੋਂ ਤੁਸੀਂ ਚੋਣ ਲੜ ਰਹੇ ਹੋ?
ਇੱਥੇ ਜਿਹੜੀਆਂ ਚੋਣਾਂ ਹੋਣੀਆਂ ਉਹ ਹੋਣੀਆਂ 31 ਅਕਤੂਬਰ ਨੂੰ
ਜੀ,
ਤੇ ਚੋਣ ਮੈਂ ਲੜ ਰਿਹਾ ਸੀ ਜਾਰਡਨ ਹਲਕਾ, ਇੱਥੇ ਬਾਹਰਲੇ ਏਰੀਆ ਬ੍ਰਿਸਬਨ ਦੇ ਸਾਊਥ ਵੈਸਟ ਚ।
ਅੱਛਾ,
ਤੇ ਮੇਨਲੀ ਸਪ੍ਰਿੰਗਫੀਲਡ, ਆਗਸਟਿਨ ਹਾਈਟਸ ਦੇ ਨੇੜੇ ਤੇੜੇ ਦੇ ਸਵਰ ਪਾਉਂਦੇ ਨੇ 5-7, ਇੱਥੇ ਗੁਰਨਾ ਗੇਲਸ ਤੇ ਇੱਕ ਦੋ ਨਵੇਂ ਸਵਰ ਨਿਊ ਬੀਚ ਤੇ ਗ੍ਰੀਨ ਬੈਂਕ।
ਠੀਕ, ਤੇ ਆਪਣਾ ਭਾਈਚਾਰਾ ਕਿੰਨਾ ਕਿ ਉੱਥੇ?
ਆਪਣਾ ਭਾਈਚਾਰਾ ਬਹੁਤ ਨੇ, ਹੁਣ ਆਪਣੇ ਭਾਈਚਾਰੇ ਦੱਸਦੀ ਹੈ ਨਾ ਕਿ ਸਾਰੇ ਸਾਰੇ ਵਿਚਾਰੇ ਜਿਵੇਂ ਪੁਰਾਣੇ ਵੇਲੇ ਚ ਕਹਿੰਦੇ ਸੀ ਕਿ ਲੈਣੋਂ ਬਾਹਰ ਦੀਆਂ ਬਸਤੀਆਂ ਤੇ ਸ਼ਹਿਰੋਂ ਬਾਹਰ ਦੀਆਂ ਬਸਤੀਆਂ, ਉਹਨਾਂ ਚ ਵਸ ਰਹੇ ਸਾਰੇ ਆਪਾਂ।
ਠੀਕ ਹੈ,
ਕਿ ਬਾਹਰਲੇ ਏਰੀਆ ਜਿਵੇਂ ਪਲਾਟ ਕੱਟ ਕੇ ਛੋਟੇ ਸਾਈਜ਼ ਦੇ ਤੇ ਮਹਿੰਗੇ ਪਲਾਟ ਕੱਟ ਕੇ
ਜੀ,
ਉਹੀ ਆਪਣੀ ਪਹੁੰਚ ਤਰੀਕੇ ਨਾਲ ਪਹੁੰਚ ਰਹੇ ਨੇ ਇਸ ਵੇਲੇ, ਬਾਕੀ ਸਾਰੇ ਸ਼ਹਿਰ ਮਹਿੰਗੇ ਨੇ, ਬੰਦੇ ਸੈਟਲ ਹੋ ਰਹੇ ਨੇ ਹਲੇ।
ਠੀਕ, ਠੀਕ,
ਚਲੋ, ਇਸ ਕਰਕੇ ਉੱਥੇ ਚੰਗੀ ਗਿਣਤੀ ਹੈ।
ਅੱਛਾ, ਪਿਛਲੀ ਵਾਰੀ ਤਾਂ ਤੁਸੀਂ ਜਿਹੜੀ ਹੁਣ ਮੌਜੂਦਾ ਪ੍ਰੀਮੀਅਰ ਹੈ ਪੈਲੇਸ, ਉਸ ਦੇ ਉਲਟ ਲੜੇ ਸੀ ਤੁਸੀਂ ਤੇ ਉਸ ਦੀ ਵੋਟ ਨੂੰ ਸੰਨ ਲਾਈ ਸੀਗੀ, ਤਾਂ ਇਸ ਵਾਰੀ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ?
ਇਸ ਵੇਲੇ ਲੇਬਰ ਦੇ ਐਮਪੀ ਨੇ ਇੱਥੇ, ਉਹਨਾਂ ਦੇ ਨਾਲ ਮੁਕਾਬਲਾ।
ਠੀਕ,
ਪਿਛਲੀ ਵਾਰ ਜਿਹੜਾ ਉਹ ਜਿੱਥੇ ਮੈਂ ਰਹਿੰਦਾ ਸੀ ਉਹ ਹਲਕਾ ਉਸ ਨਾਲੇ ਹਲਕੇ ਚ ਆਉਂਦਾ ਸੀ, ਇਸ ਵਾਰ ਬਦਲ ਕੇ ਉਹੀ ਜਿਹੜਾ ਹੈਗਾ ਨਵਾਂ ਹਲਕਾ, ਪਿਛਲੇ ਸਾਲ ਹੀ ਬਣਿਆ ਇਹ, ਪਿਛਲੇ ਚੋਣਾਂ ਵੇਲੇ
ਬਾਉਂਡਰੀ ਐਕਸਚੇਂਜ ਹੋਈ
ਤੇ ਹੁਣ ਉਹ ਕਰ ਉਹਦੇ ਚ ਉਸ ਬਾਉਂਡਰੀ ਚ ਆ ਕੇ ਤਾਂ ਆਪਾਂ ਉੱਥੇ ਚੋਣ ਲੜ ਰਹੇ ਹਾਂ।
ਠੀਕ ਹੈ, ਚਲੋ ਬਹੁਤ ਵਧੀਆ, ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਵਧੀਆ ਪਰਫਾਰਮੈਂਸ ਦਊਂਗੇ। ਤੇ ਮੌਜੂਦਾ ਜਿਹੜੀ ਕੁਇਨਜ਼ਲੈਂਡ ਦੀ ਸਥਿਤੀ ਆ, ਆਪਾਂ ਸਵੇਰੇ ਵੀ ਗੱਲ ਕੀਤੀ ਸੀ ਕਿ ਜਿਹੜੀ ਥੋੜੀ ਕੰਪੈਸ਼ਨੇਟ ਗਰਾਊਂਡ ਤੇ ਥੋੜਾ ਪਿੱਛੇ ਜਾ ਰਿਹਾ, ਤੇ ਜਿਹਦੇ ਕੋਲ ਪੈਸਾ ਆ ਉਹ ਤਕਰੀਬਨ ਕੁਛ ਵੀ ਕਰ ਸਕਦਾ ਕੁਇਨਜ਼ਲੈਂਡ ਚ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ?
ਇਹ ਸਾਰੀ ਦੁਨੀਆਂ ਚ ਹੀ ਹਾਲ ਆ ਜੀ, ਕਿੱਥੇ ਨਹੀਂ ਹੈਗਾ ਇਹ। ਜਦੋਂ ਕਿਸੇ ਵੀ ਕਿਸਮ ਦੀ ਇਹੋ ਜਿਹੀ ਗੱਲ ਹੁੰਦੀ ਆ ਉੱਥੇ ਅਕਸਰ ਪੈਸੇ ਵਾਲੇ ਬੰਦੇ ਗਰੀਬ ਬੰਦਿਆਂ ਤੋਂ ਅੱਗੇ ਨਿਕਲਦੇ ਨੇ
ਜੀ।
ਇਸ ਵੇਲੇ ਜਿਹੜੀਆਂ ਸਰਕਾਰਾਂ ਨੇ ਸਾਰੇ ਆਸਟ੍ਰੇਲੀਆ ਚ, ਉਹ ਪੈਸੇ ਵਾਲੀਆਂ ਸਰਕਾਰਾਂ ਚੱਲ ਰਹੀਆਂ ਨੇ
ਜੀ।
ਇੱਥੇ ਪੈਸੇ ਦੇ ਕੇ ਤੁਸੀਂ ਆਪਣੇ ਮਾਪੇ ਲੈ ਕੇ ਆ ਸਕਦੇ ਹੋ, ਪੈਸੇ ਨਾ ਹੋਣ ਤਾਂ ਤੁਹਾਡੇ ਮਾਪੇ ਮਰਦੇ ਰਹਿਣ
ਜੀ।
ਇਹ ਤਾਂ ਸਰਕਾਰ ਦੀ ਪਾਲਿਸੀ ਹੈ, ਤੁਸੀਂ ਇਹਦੇ ਚ ਕਿਹੜੀ ਨਵੀਂ ਗੱਲ ਹੈ? ਇਸੇ ਗੱਲ ਦਾ ਤੋਂ ਉਲਟ ਲੜ ਰਹੇ ਕਿ ਪਾਲਿਸੀ ਸਾਰੇ ਵਾਸਤੇ ਬਰਾਬਰ ਹੋਣੀ ਚਾਹੀਦੀ ਨੇ
ਜੀ। ਜੀ ਜੀ, ਬਿਲਕੁਲ। ਔਰ ਖੈਰ ਆਪਾਂ ਅੱਗੇ ਗੱਲ ਤੋਰਦੇ ਹਾਂ। ਅਮਰੀਕ ਭਾਜੀ, ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਪਿਛਲੇ ਹਫ਼ਤੇ ਪੁਲਿਸ ਨੇ ਫੇਸਬੁੱਕ ਦੇ ਉੱਤੇ ਇੱਕ ਸਿੱਖ ਨੌਜਵਾਨ ਦੀ ਤਸਵੀਰ ਪਾ ਕੇ ਉਹਨੂੰ ਭਾਲਣ ਦੀ ਅਪੀਲ ਕੀਤੀ ਕਿ ਇਹ ਲੋੜੀਂਦਾ ਆ ਪੁੱਛਗਿੱਛ ਲਈ ਫਰਾਡ ਦੇ ਕੇਸ ਦੇ ਵਿੱਚ, ਤੇ ਉਸ ਤੋਂ ਬਾਅਦ ਕਾਫੀ ਨੁਕਤਾਚੀਨੀ ਹੋਈ ਉਹਦੇ ਹੇਠਾਂ, ਬਹੁਤ ਸਾਰੀਆਂ ਗਾਲਾਂ ਵੀ ਕੱਢੀਆਂ ਗਈਆਂ ਉਸ ਸਿੱਖ ਨੌਜਵਾਨ ਨੂੰ, ਕਮਿਊਨਿਟੀ ਨੂੰ ਗਾਲਾਂ ਕੱਢੀਆਂ ਗਈਆਂ, ਤੇ ਬਾਅਦ ਚ ਨੁਕਤਾਚੀਨੀ ਤੋਂ ਬਾਅਦ ਪੋਸਟ ਹਟਾ ਲਈ ਗਈ, ਤੇ ਬਹੁਤ ਸਾਰੇ ਜਿਹੜੇ ਸਾਡੇ ਕਮਿਊਨਿਟੀ ਲੀਡਰਸ ਆ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰੀ ਦਰਬਾਰੇ ਅਪਰੋਚ ਕੀਤੀ ਜਾਵੇ। ਤੇ ਹੁਣ ਮੈਨੂੰ ਨਵਦੀਪ ਹੋਣਾ ਨੇ ਰਾਤੀ ਮੈਸੇਜ ਭੇਜਿਆ ਸੀਗਾ ਕਿ ਗ੍ਰੀਨਸ ਦੀ ਇੱਕ ਵਿਧਾਇਕ ਨੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਪੁੱਛੇ ਪੁਲਿਸ ਮਿਨਿਸਟਰ ਨੂੰ, ਤੇ ਮੈਂ ਜਾਣਨਾ ਚਾਹਾਂਗਾ ਨਵਦੀਪ ਜੀ ਕਿ ਤੁਸੀਂ ਬਰੀਫਲੀ ਦੱਸ ਸਕਦੇ ਹੋ ਕਿ ਉਹਨਾਂ ਨੇ ਕੀ ਕੁਐਸਚਨ ਪੁੱਛੇ ਆ ਔਰ ਉਹਦਾ ਕੋਈ ਜਵਾਬ ਆਇਆ?
ਇਹਦਾ ਹਲੇ ਜਵਾਬ ਤਾਂ ਨਹੀਂ ਆਇਆ, ਪਰ ਜਦੋਂ ਹੀ ਇਹ ਘਟਨਾ ਹੋਈ ਹੋਏਗੀ ਇਮੀਡੀਏਟਲੀ ਉਸ ਤੋਂ ਬਾਅਦ ਚ ਮੈਂ ਹੀ ਸਾਊਥ ਆਸਟ੍ਰੇਲੀਆ ਫੋਨ ਕੀਤਾ ਸੀ ਪਾਰਟੀ ਵਾਲਿਆਂ ਨੂੰ
ਜੀ,
ਤੇ ਬਾਈ ਚਾਂਸ ਉਹਨਾਂ ਨੇ MLC ਨੇ ਕੁਛ ਦਿਨ ਪਹਿਲਾਂ ਹੀ ਜਿਹੜਾ ਪੁਲਿਸ ਮਿਨਿਸਟਰ ਸੀ ਉਹਨੂੰ ਪੁੱਛਿਆ ਸੀ ਕਿ ਪੁਲਿਸ ਰੇਸਿਸਟ ਹੈ ਕਿ ਨਹੀਂ ਹੈ ਇਹ ਦੱਸੋ। ਉਹਦੇ ਚ ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਜੀ, ਅਸੀਂ ਬੜੇ ਸਾਫ਼ ਸੁਥਰੇ ਹਾਂ, ਸਾਡੀ ਪੁਲਿਸ ਬਿਲਕੁਲ ਕਿਸੇ ਨਸਲ ਦੇ ਆਧਾਰ ਤੇ ਕੁਛ ਨਹੀਂ ਕਰਦੀ, ਤੇ ਸਾਡੀਆਂ ਬੜੀਆਂ ਵਧੀਆ ਨੀਤੀਆਂ ਨੇ। ਹੁਣ ਜਿਹੜੇ ਮੌਜੂਦਾ ਕੇਸ ਹੈ ਇਹਨਾਂ ਨੇ ਇਸ ਕੇਸ ਦਾ ਸਪੈਸਿਫਿਕ ਹਵਾਲਾ ਦਿੱਤਾ ਕਿ ਉਸ ਨੌਜਵਾਨ ਦੀ ਫੋਟੋ ਪਾਈ ਗਈ
ਜੀ,
ਉਦੋਂ ਬਾਅਦ ਜਦੋਂ ਨੁਕਤਾਚੀਨੀ ਹੋ ਗਈ ਉਹਨੂੰ ਹਟਾ ਲਿਆ ਗਿਆ
ਜੀ।
ਕੀ ਤੁਸੀਂ ਆਪਣੇ ਪੇਜ ਤੇ ਵੱਡੇ ਅੱਖਰਾਂ ਚ ਉਨੀ ਆਡੀਅੰਸ ਨੂੰ ਦੱਸ ਕੇ ਮਾਫ਼ੀ ਮੰਗੀ ਕਿ ਨਹੀਂ ਮੰਗੀ
ਜੀ?
ਤੁਹਾਡੀਆਂ ਨੀਤੀਆਂ ਕੀ ਨੇ ਕਿ ਕਿਸੇ ਵੀ ਬੰਦੇ ਨੂੰ ਜੇ ਫੜ ਕੇ ਅੰਦਰ ਕਰਦੇ ਹੋ ਤੁਸੀਂ ਤਾਂ ਉਹਦੀ ਫੋਟੋ ਲਾ ਕੇ ਨਸ਼ਰ ਕਰ ਦਿੰਦੇ ਹੋ ਕਿ ਇਹ ਬੰਦਾ ਫਲਾਣੇ ਜੁਰਮ ਚ ਫੜਿਆ ਗਿਆ, ਮੰਨ ਲਓ ਜੇ ਸੱਚੀ ਮੁੱਚੀ ਵੀ ਜੁਰਮ ਕੀਤਾ ਹੈ ਫੜਿਆ ਜਾਵੇ,
ਹਾਂਜੀ,
ਹੋਇਆ ਕੋਈ ਜੁਰਮ, ਉਸਨੇ ਤਫਤੀਸ਼ ਕੀਤੀ ਪੁਲਿਸ ਨੂੰ ਇੱਕ ਸ਼ੱਕੀ ਬੰਦਾ ਲੱਗਿਆ ਉਹਨੂੰ ਫੜ ਲਿਆ,
ਅੱਛਾ,
ਉਹਦੀ ਫੋਟੋ ਵੀ ਉਹਨਾਂ ਨੇ ਅਖਬਾਰਾਂ ਨੂੰ ਦਿੱਤੀ, ਸਭ ਕਿਤੇ ਦਿੱਤੀ
ਜੀ।
ਉਸ ਤੋਂ ਬਾਅਦ ਚ ਸਾਲ ਦੋ ਸਾਲ ਬਾਅਦ ਬੰਦਾ ਬਰੀ ਹੋ ਜਾਂਦਾ
ਜੀ,
ਪਰ ਉਹਦੀ ਬਦਨਾਮੀ ਹੈ ਜਿਹੜੀ ਉਹ ਮੁਜਰਮ ਜਿੰਨੀ ਹੋ ਚੁੱਕੀ ਹੈ ਆਲਰੇਡੀ, ਹਾਲਾਂਕਿ ਉਹ ਮੁਜਰਮ ਨਹੀਂ ਸੀ ਬੰਦਾ
ਜੀ,
ਉਹਦਾ ਦੋਸ਼ ਆਦਮੀ। ਇਹਦੇ ਵਾਸਤੇ ਪੁਲਿਸ ਦੀ ਕੀ ਨੀਤੀ ਹੈ
ਜੀ?
ਉਸ ਤੋਂ ਬਿਨਾਂ ਘੱਟ ਗਿਣਤੀਆਂ ਤੇ ਘੱਟ ਭਾਈਚਾਰਿਆਂ ਦੀ ਪਛਾਣ ਵਾਸਤੇ
ਜੀ,
ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਵਾਸਤੇ ਤਾਂ ਉਹਨਾਂ ਦੀ ਕੀ ਨੀਤੀ ਹੈ?
ਨਵਦੀਪ ਜੀ, ਵੈਸੇ ਤਾਂ ਇਹ ਸਟੈਂਡਰਡ ਹੀ ਹੈ ਆਸਟ੍ਰੇਲੀਆ ਦੇ ਵਿੱਚ ਕਿ ਜਦ ਤੱਕ ਉਹ ਕੇਸ ਕੋਰਟ ਨਹੀਂ ਡਿਸਾਈਡ ਕਰਦੀ ਉਦੋਂ ਤੱਕ ਉਹ ਜਿਹੜੇ ਨਾਮ ਹੈ ਸਪ੍ਰੈਸ ਰੱਖੇ ਜਾਣੇ ਚਾਹੀਦੇ ਆ, ਜਾਂਦੇ ਆ, ਤੇ ਇਹ ਸਟੈਂਡਰਡ ਪ੍ਰੋਸੀਜਰ ਹੀ ਆ ਇਹ। ਫਿਰ ਜੇ ਪੁਲਿਸ ਨੂੰ ਭਾਲ ਹੈ ਕਿਸੇ ਬੰਦੇ ਦੀ, ਫੋਰ ਐਗਜ਼ਾਮਪਲ ਮੇਰੀ ਆ, ਹਨਾ, ਉਹਦੇ ਕੋਲ ਆਪਣੇ ਕੋਲ ਕੋਈ ਰਿਸੋਰਸ ਹੈ ਨੀ ਕਿ ਮਤਲਬ ਫਿਰ ਪੁਲਿਸ ਕੱਲੇ ਰੱਖੀ ਹੋਈ ਹੈ ਜੇ ਲੋਕਾਂ ਤੋਂ ਏਦਾਂ ਹੀ ਫੇਸਬੁੱਕ ਤੋਂ ਹੀ ਫੜਵਾਉਣਾ ਹੈ ਤਾਂ ਫਿਰ ਫੇਸਬੁੱਕ ਵਾਲਿਆਂ ਨੂੰ ਠੇਕਾ ਦੇ ਦਿੰਦੇ ਆਪਾਂ, ਪੁਲਿਸ ਰੱਖਣ ਦੀ ਲੋੜ ਹੀ
ਨਹੀਂ। ਪੁਲਿਸ ਅਕਸਰ ਮੁਜਰਮਾਂ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦਿੰਦੀ ਹੁੰਦੀ ਹੈ, ਪਰ ਉਹ ਸਪੈਸ਼ਲ ਕੇਸ ਹੁੰਦੇ ਨੇ ਉਹ।
ਅੱਛਾ,
ਕੋਈ ਤਰੀਕਾ ਹੁੰਦਾ ਕਿ ਜਦੋਂ ਕਿਸੇ ਮੁਜਰਮ ਨੂੰ ਇਸ਼ਤਿਹਾਰੀ ਤਿਆਰ ਕੀਤਾ ਜਾਂਦਾ, ਕਰਾਰ ਕੀਤਾ ਜਾਂਦਾ ਕਿ ਉਹਦੇ ਕੋਈ ਖਾਸ ਸਬੂਤ ਮਿਲੇ ਹੋਣ, ਕੋਈ
ਏਦਾਂ ਲੱਭਦਾ ਨਾ ਹੋਵੇ,
ਅਦਾਲਤ ਚ ਲੈ ਕੇ ਗਏ ਹੁਣ ਉਹਨਾਂ ਦੀ ਕੋਈ ਸਹਿਮਤੀ ਹੋਈ ਹੋਵੇ, ਇਹ ਨੀ ਕਿ ਪੁਲਿਸ ਨੂੰ ਮੈਂ ਸ਼ੱਕੀ ਲੱਗਿਆ ਤੇ ਉਹਨਾਂ ਨੇ ਮੇਰੀ ਫੋਟੋ ਨਸ਼ਾ ਕਰਤੀ ਸਾਰੇ, ਪਰਸੋਂ ਮੈਂ ਚੋਣਾਂ ਚ ਖੜਾ ਹੋਣਾ, ਅੱਜ ਮੈਂ ਮੁਜਰਮ ਹੋ ਗਿਆ, ਦਸਾਂ ਦਿਨਾਂ ਬਾਅਦ ਮੈਨੂੰ ਬਰੀ ਕਰ ਦੇਣ, ਮੁੜ ਕੇ ਮੈਂ ਬੈਠਾ ਘਰੇ, ਉਹਦਾ ਕੋਈ ਪ੍ਰੋਸੀਜਰ ਹੁੰਦਾ, ਕੋਈ ਪ੍ਰੋਸੈਸ ਹੁੰਦਾ, ਇਹ ਨੀ ਹੈਗਾ ਕਿ ਚਾਰ ਬੰਦੇ ਫੇਸਬੁੱਕ ਸਾਹਮਣੇ ਨੂੰ ਰੱਖਿਆ, ਉਹਨਾਂ ਕੋਲ ਫੋਟੋ ਗਈ ਤੇ ਉਹਨਾਂ ਨੇ ਫੇਸਬੁੱਕ ਤੇ ਚੜਾ ਦਿੱਤੀ।
ਮੈਨੂੰ ਲੱਗਦਾ ਉੱਥੇ ਆਪਣੇ ਵਰਗਾ ਕੋਈ ਬੰਦਾ ਬੈਠਾ ਹੋਣਾ, ਆਪਣਾ ਹੀ ਬੰਦਾ ਬੈਠਾ ਹੋਣਾ, ਮੈਨੂੰ ਤਾਂ ਏਦਾਂ ਲੱਗਦਾ ਕੋਈ ਨੇ ਕੰਮ ਕੀਤਾ। ਪਰ
ਸਾਰੇ ਆਪਣੇ ਨੇ ਜਿੱਥੇ ਹੈਗੇ ਨੇ, ਪਰ ਇੱਕ ਜਾਬਤਾ ਹੁੰਦਾ ਉਹਦੇ ਅਧੀਨ ਕੰਮ ਕਰਨਾ ਹੁੰਦਾ ਕਿਸੇ ਤਹਿਜ਼ੀਬ ਚ ਰਹਿ ਕੇ, ਇਹ ਕਿਸੇ ਨੂੰ ਗਲਤ ਗੱਲ ਨਾ ਹੋਵੇ, ਕਿਉਂਕਿ ਜਦੋਂ ਤੁਹਾਡੇ ਕੋਲ ਪਾਵਰ ਹੁੰਦੀ ਆ ਉਹ ਤਲਵਾਰ ਵਰਗੀ ਚੀਜ਼ ਹੁੰਦੀ ਹੈ ਕਿ ਉਹਨੂੰ ਬੜੇ ਸਲੀਕੇ ਤਰੀਕੇ ਨਾਲ ਵਰਤਿਆ ਜਾਵੇ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ ਉਸ ਗੱਲ ਦਾ, ਫਾਇਦਾ ਹੀ ਹੋਵੇ।
ਪਰ ਨਵਦੀਪ ਜੀ, ਉਸ ਨੌਜਵਾਨ ਨੇ ਮੂਹਰੇ ਆ ਕੇ ਆਪਣੀ ਸਟੋਰੀ ਦੱਸੀ ਆ, ਕਹਿੰਦੇ ਮੈਂ ਪੁਲਿਸ ਕੋਲ ਆਪ ਜਾ ਕੇ ਆਇਆ ਆ, ਦੱਸਿਆ ਸਾਰਾ ਕੁਛ, ਤੇ ਫਿਰ ਉਹ ਤੋਂ ਉਸ ਦੇ ਬਾਵਜੂਦ ਵੀ ਇਹ ਸਾਰਾ ਕੁਛ ਵਾਪਰਿਆ, ਤੇ ਕੀ ਹੁਣ ਉਹ ਜਿਹੜਾ ਨੌਜਵਾਨ ਹੈ ਕੋਈ ਜਥੇਬੰਦੀ ਜਾਂ ਕੋਈ ਪਾਰਟੀ ਉਹਦੀ ਮਦਦ ਕਰ ਰਹੀ ਹੈ ਕਿ ਉਸ ਨੂੰ ਜਿਹੜਾ ਨੁਕਸਾਨ ਹੋਇਆ ਉਹਦਾ ਉਹਦੀ?
ਸੋਰੀ, ਮੈਂ ਮਾਫੀ ਚਾਹੁੰਦਾ
ਜੀ,
ਉਹਨਾਂ ਨਾਲ ਮੇਰਾ ਕੋਈ ਨਿੱਜੀ ਸੰਪਰਕ ਨਹੀਂ ਹੋ ਸਕਿਆ, ਮੈਨੂੰ ਤਾਂ ਨਾਮ ਵੀ ਨਹੀਂ ਪਤਾ ਬੰਦੇ ਦਾ ਕੀ ਉਹਦਾ
ਜੀ,
ਕਿਉਂਕਿ ਨਾ ਉਹਦਾ ਮੀਡੀਆ ਚ ਨਹੀਂ ਆਇਆ ਹੈਗਾ, ਮੈਂ ਤਾਂ ਸਿਰਫ ਇਸ ਆਧਾਰ ਤੇ ਗੱਲ ਕੀਤੀ ਵੀ ਇਹ ਕੇਸ ਇਸ ਕਿਸਮ ਦਾ ਗਲਤ ਆ ਕਿ ਭਾਈਚਾਰਾ ਫੀਲ ਕਰ ਰਿਹਾ ਕਿ ਉਹਨਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ ਹੈਗਾ, ਪਰ ਇਹ ਐਜ਼ ਅ ਹੋਲ ਇੱਕ ਹਰ ਆਮ ਬੰਦਾ ਆਸਟ੍ਰੇਲੀਆ ਚ ਫੀਲ ਕਰਦੇ ਉਹਦੀ ਕੋਈ ਵੀ ਬਾਂਹ ਨਹੀਂ ਫੜਦਾ, ਤੇ ਸਿਰਫ ਇਸੇ ਗੱਲ ਨੂੰ ਕੱਢਣ ਵਾਸਤੇ ਕਿ ਇਹ ਪ੍ਰੋਬਲਮ ਫੇਰ ਤੋਂ ਨਾ ਆਵੇ ਇਹ ਜਾਂ ਕੁਛ ਕਿਤੇ ਹੋਰ ਰਿਪੀਟ ਨਾ ਹੋਵੇ, ਉਸੇ ਗੱਲ ਵਾਸਤੇ ਇਹ ਮੁੱਦਾ ਚੱਕਿਆ ਗਿਆ ਹੈ
ਜੀ। ਨੇ ਬਹੁਤ ਵਧੀਆ, ਐਟਲੀਸਟ ਉਹਦੀ ਅਕਾਊਂਟੇਬਿਲਟੀ ਤਾਂ ਹੋਣੀ ਚਾਹੀਦੀ ਹੈ, ਜਿਹੜਾ ਪੁਲਿਸ ਮਿਨਿਸਟਰ ਹੈ ਉਸ ਤੱਕ ਪਹੁੰਚਣੀ ਚਾਹੀਦੀ ਹੈ, ਔਰ ਆਪਣੇ ਗ੍ਰੀਨ ਸੈਨੇਟਰਸ ਨੇ ਜੋ ਉੱਥੇ ਕੰਮ ਕੀਤਾ ਬਹੁਤ ਸ਼ਲਾਘਾਯੋਗ ਹੈ, ਔਰ ਕਰਨਾ ਚਾਹੀਦਾ, ਤੇ ਆਪਣੀ ਜਿਹੜੀ ਜਥੇਬੰਦੀਆਂ ਹੈ ਆਪਣੇ ਭਾਈਚਾਰੇ ਦੇ ਵਿੱਚ ਬਣਦੀਆਂ ਸੁਸਾਇਟੀ ਐਂਡ ਆਲ ਦੈਟ, ਉਹਨਾਂ ਨੂੰ ਵੀ ਇੱਦਾਂ ਦੇ ਕੰਮ ਜਿਹੜੇ ਆ ਉਹ ਕਰਨੇ ਚਾਹੀਦੇ ਆ, ਤੇ ਪੂਰੀ ਇਨਕੁਆਇਰੀ ਇਹਦੀ ਹੋਣੀ ਚਾਹੀਦੀ ਹੈ। ਸੋ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਹੈ, ਠੀਕ ਠਾਕ ਚੱਲ ਰਹੀ ਹੈ ਆਪਣੀ ਇਲੈਕਸ਼ਨ ਦੀ?
ਕੈਂਪੇਨ ਹਾਲੇ ਸ਼ੁਰੂ ਕਰ ਰਹੇ ਹਾਂ ਜੀ, ਹਲੇ ਇਸ ਤੋਂ ਪਹਿਲਾਂ ਕੰਮ ਚ ਬੜੇ ਬਿਜ਼ੀ ਆ, ਰੋਟੀਆਂ ਵੀ ਕਮਾਉਣੀਆਂ ਹੁੰਦੀਆਂ ਨੇ, ਕਿਸ਼ਤਾਂ ਵੀ ਦੇਣੀਆਂ ਹੁੰਦੀਆਂ ਨੇ, ਕਿਰਾਏ ਵੀ ਦੇਣੇ,
ਠੀਕ ਹੈ
ਠੀਕ ਹੈ ਨਾ। ਹੁਣ ਆਪਣੇ ਕੋਲ ਕੋਈ ਵੱਡੀ ਕਾਰਪੋਰੇਸ਼ਨ ਤਾਂ ਹੈ ਨੀ ਕਿ ਜਿਹੜੀ ਫੰਡ ਦੇ ਜਾਂਦੀ ਹੈ, ਜਾਂ ਵੱਡੇ ਵੱਡੇ ਦਸ ਦਸ ਹਜ਼ਾਰ ਡਾਲਰ ਦੇ ਲੋਕ ਚੈੱਕ ਦੇ ਜਾਂਦੇ ਵੀ ਕਾਕਾ ਬਹਿ ਕੇ ਕੰਪੇਨ ਕਰ ਲਾ, ਇਹ ਤਾਂ ਨਾਲ ਕੰਮ ਕਰੀਦਾ, ਨਾਲ ਲੋਕਾਂ ਦਾ ਕੰਮ
ਕਰੀਦਾ। ਨਵਦੀਪ ਆਪਾਂ ਇੱਦਾਂ ਕਹਿ ਸਕਦੇ ਕਾਰ ਤਾਂ ਹੈਗੀ ਆ, ਪੋਰਕਰੇਸ਼ਨ ਹੈ ਨੀ, ਕਾਰ ਤਾਂ ਹੈਗੀ ਆਪਣੇ ਕੋਲ, ਕਾਰਾਂ ਵਾਲਾ ਕੰਮ ਤਾਂ ਹੈਗਾ ਆਪਣੇ ਕੋਲ, ਲੋਕ ਕਾਰ ਦੇ ਜਾਂਦੇ ਆ, ਉਹ ਵੀ ਕਾਰ ਦੇ ਜਾਂਦੇ ਆ ਠੀਕ ਕਰਨ ਨੂੰ। ਠੀਕ ਤੇ ਚਲੋ, ਥੈਂਕ ਯੂ ਬਹੁਤ ਬਹੁਤ ਤੁਹਾਡਾ ਜੁੜਨ ਦੇ ਲਈ, ਸਮਾਂ ਕੱਢਣ ਦੇ ਲਈ, ਤੇ ਫੇਰ ਗੱਲਬਾਤ ਕਰਾਂਗੇ। ਸ਼ੁਕਰਾਨਾ ਜੀ। ਸੋ ਅਮਰੀਕ ਭਾਜੀ, ਸੁਣੀ ਗੱਲਬਾਤ ਤੁਸੀਂ? ਤੇ
ਜੀ ਬਿਲਕੁਲ ਅਮਨਦੀਪ, ਸੁਣੀ ਹੈ ਗੱਲਬਾਤ, ਤੇ
ਕੀ ਖਿਆਲ ਹੈ?
ਚਲੋ ਅੱਗੇ ਖਿਆਲ ਠੀਕ ਆ, ਇਲੈਕਸ਼ਨ ਲੜ ਰਹੇ ਆ ਆਪਣੀ ਗ੍ਰੀਨ ਦੇ ਵਿੱਚੋਂ, ਜਿਨ੍ਹਾਂ ਦਾ ਲੀਡਰ ਬਰਾਊਨ ਸੀਗਾ, ਤੇ ਹੁਣ ਤਾਂ ਸ਼ਾਇਦ ਕੋਈ ਹੋਰ ਹੈ ਨਾ ਗ੍ਰੀਨ ਦਾ ਲੀਡਰ, ਤੇ ਮਾਸ ਕਰਦੇ ਆ ਕਿ ਇਲੈਕਸ਼ਨ ਹੀ ਜਿੱਤਣਗੇ, ਅਗਰ ਜਿੱਤਣਗੇ ਨਹੀਂ ਤਾਂ ਕਮ ਸੇ ਕਮ ਵੋਟਾਂ ਦਾ ਕਾਫੀ, ਵੋਟਾਂ ਕਾਫੀ ਜਿਹੜੀਆਂ ਉਹਨਾਂ ਦੀਆਂ ਤੋੜਨਗੇ, ਅਤੇ ਵੈਸੇ ਮਕਸਦ ਇਹਨਾਂ ਦਾ ਵੋਟਾਂ ਤੋੜਨਾ ਨਹੀਂ ਹੋਣਾ ਚਾਹੀਦਾ, ਮਕਸਦ ਇਹ ਹੋਣਾ ਚਾਹੀਦਾ ਇਲੈਕਸ਼ਨ ਇਹਨਾਂ ਨੇ ਜਿੱਤਣੀ ਹੈ ਤਾਂ ਜਿੱਤ ਸਕਦੇ ਆ।
ਇਹਨਾਂ ਦਾ ਇੱਦਾਂ ਹੀ ਹੈ। ਵੈਸੇ ਮੈਂ ਨਾ ਬਹੁਤ ਦੇਰ ਪਹਿਲਾਂ ਆਪਣੇ ਇੱਥੇ ਇਲੈਕਸ਼ਨਸ ਤੇ ਜਾਂਦਾ ਹੁੰਦਾ ਸੀ ਬੂਥ ਦੇ ਉੱਤੇ, ਹੁਣ ਬੱਚੇ ਜਾਂਦੇ ਨੇ ਹੈਲਪ ਕਰਾਉਣ ਵਾਸਤੇ ਆਪਣੀ ਪਾਰਟੀ ਦੀ, ਤੇ ਉੱਥੇ ਨਾ ਥੋੜਾ ਜਿਹੜੇ ਜੇ ਕੈਂਡੀਡੇਟ ਸੀ ਖਿੱਚ ਤੂੰ ਕਰਦੇ ਹੁੰਦੇ ਸੀ ਬੂਥ ਤੇ, ਸਾਡੀ ਡਿਊਟੀ ਲਾ ਦਿੰਦੇ ਹੁੰਦੇ ਸੀ। ਸਾਡੇ ਮੂਹਰੇ ਨਾ ਗ੍ਰੀਨਸ ਦਾ ਬੰਦਾ ਖੜਾ ਸੀਗਾ ਆਪਣੇ ਪੈਂਪਲੇਟ ਵੰਡਣ ਦੇ ਲਈ, ਤੇ ਉਧਰ ਅਸੀਂ ਖੜੇ ਸੀਗੇ, ਤਾਂ ਅਸੀਂ ਤਿੰਨ ਚਾਰ ਜਣੇ ਸੀ, ਤੇ ਉਹ ਬੇਚਾਰਾ ਇਕੱਲਾ ਸੀ, ਉਹ ਦੋ ਜਣੇ ਸੀਗੇ, ਪਰ ਉਹ ਸਾਨੂੰ ਦੇਖ ਕੇ ਝੇਪ ਜੇ ਮੰਨਦੇ ਸੀ, ਨਹੀਂ ਤਾਂ ਲੜ ਪੈਂਦੇ ਹੁੰਦੇ ਸੀ ਉਹ। ਤਾਂ ਉਹ ਮੈਂ ਉਹਨੂੰ ਜਾਂਦਾ ਜਾ ਗਿਆ ਨਾ ਡਿਊਟੀ ਸਾਂਭੀ, ਤਾਂ ਖੜੇ ਉੱਥੇ ਆਪਣਾ, ਮੈਂ ਉਹਨਾਂ ਨੂੰ ਕਿਹਾ, ਕਹਿੰਦੇ ਹਾਂ ਤੂੰ, ਮੈਂ ਕਿਹਾ ਹਾਂ ਮੈਂ ਇੱਦਾਂ ਆ, ਤੇ ਮੈਂ ਕਿਹਾ ਮੈਂ ਤਾਂ, ਤੂੰ ਕਹਿੰਦਾ ਕੀ ਕਹਿਣਾ, ਮੈਂ ਕਿਹਾ ਕਹਿਣਾ ਵੀ ਜਾ ਤਾਂ ਮੈਂ ਪੈਂਫਲੇਟ ਦੇਣੇ ਆ, ਕਹਿੰਦਾ ਤੁਸੀਂ ਕੀ ਕਹਿਣਾ, ਕਹਿੰਦਾ ਕਹਿੰਦਾ ਅਸੀਂ ਕਿਹਾ ਵੀ ਵੋਟ ਗ੍ਰੀਨ ਕਰੋ, ਹੈਨਾ, ਮੈਂ ਕਿਹਾ ਨਾਲ ਇੱਦਾਂ ਵੀ ਕਹੀ ਜਾਓ ਇਫ ਯੂ ਵਾਂਟ ਟੂ ਵੋਟ ਗ੍ਰੀਨ ਵੋਟ ਬਰਾਊਨ, ਕਿਉਂਕਿ ਬੌਬ ਬਰਾਊਨ ਉਦੋਂ ਉਹਨਾਂ ਦਾ ਲੀਡਰ ਹੁੰਦਾ ਸੀ ਨਾ। ਮੈਂ ਕਿਹਾ ਯਾਰ ਤੁਹਾਡਾ ਤਾਂ ਪਹਿਲਾਂ ਹੀ ਕੰਮ ਹੋਰ ਤਰ੍ਹਾਂ ਲੱਗਦਾ, ਤੁਸੀਂ ਵੋਟਾਂ ਗ੍ਰੀਨ ਪਵਾ ਰਹੇ, ਤੁਹਾਡਾ ਲੀਡਰ ਬਰਾਊਨ ਹੈ ਆਪ, ਇਹ ਕਿੱਦਾਂ ਹੋ ਸਕਦਾ ਹੈ, ਚੰਗਾ ਨੀ। ਤੇ
ਗੋ ਫੋਰ ਬਰਾਊਨ,
ਜਗਤਾਰ ਚੌਲ ਬਾਈ ਜੀ ਜੁੜੇ ਨੇ ਸਾਡੇ ਨਾਲ ਫਿਲੀਪੀਨਸ ਤੋਂ, ਮਨੀਲੇ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬਾਈ ਜੀ। ਤੇ ਗੁਰਿੰਦਰ ਭੰਗਲ ਕਹਿੰਦੇ ਨੇ ਕਿ ਉਹ ਜਿਹੜਾ ਨੌਜਵਾਨ ਹੈ ਉਸ ਨੂੰ ਕੰਪਨਸੇਸ਼ਨ ਤੇ ਮਿਲਣੀ ਚਾਹੀਦੀ ਫੋਰ ਡੈਫਾਮੇਸ਼ਨ, ਤੇ ਬਾਕੀ ਕਹਿੰਦੇ ਉਹ ਜਿਹੜਾ ਈਵਨ ਫਿਰ ਵੀ ਉਹਦਾ ਨਾਮ ਜਿਹੜਾ ਕਲੀਅਰ ਨਹੀਂ ਹੋਣਾ, ਆਲਵੇਜ਼ ਨਿਊਜ਼ ਦੇ ਵਿੱਚ ਰਹਿਣਾ ਹੈ ਉਹਦਾ ਰਿਕਾਰਡ। ਬਿਲਕੁਲ ਸਹੀ ਗੱਲ ਹੈ ਜੀ ਉਹ, ਪਰ ਹੁਣ ਕੌਣ ਮਤਲਬ ਉਹਦਾ ਕੇਸ ਕੌਣ ਝਗੜੇ, ਹੈ ਨਾ, ਕੌਣ ਉੱਥੇ ਸੁਣਵਾਈ ਹੋਵੇ, ਤੇ ਹਜੇ ਉਹ ਵਿਚਾਰੇ ਆਪ ਸੈਟਲਮੈਂਟ ਫੇਜ਼ ਦੇ ਵਿੱਚੋਂ ਲੰਘ ਰਹੇ ਨੇ। ਸੋ ਅਮਰੀਕ ਭਾਜੀ, ਇਸ ਤੋਂ ਬਾਅਦ ਹੁਣ ਆਪਾਂ ਜਿਹੜੀਆਂ ਗੱਲਾਂ ਆ ਉਹ ਸ਼ੁਗਲ ਦੀਆਂ ਵੀ ਕਰਨੀਆਂ ਥੋੜੀਆਂ ਜਿਹੀਆਂ, ਰਿੱਕੀ ਤੇ ਗੁਰਨਾਮ ਸਿੰਘ ਦੀਆਂ ਵੀ ਕਰਨੀਆਂ, ਤੇ ਇੱਕ ਐਪੀਸੋਡ ਵਰਤਿਆ ਸੀਗਾ ਇੱਥੇ ਸਿਡਨੀ ਦੇ ਵਿੱਚ ਪਿਛਲੇ ਹਫ਼ਤੇ ਐਤਵਾਰ ਨੂੰ, ਗਿਆਨੀ ਸੰਤੋਖ ਸਿੰਘ ਜੀ ਦਾ ਪ੍ਰੋਗਰਾਮ ਚੱਲਦਾ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਤਾਂ ਤੁਸੀਂ ਪਿਛਲੇ ਹਫ਼ਤੇ ਜਾ ਰਹੇ ਸੀਗੇ, ਕੋਈ ਚੀਜ਼ ਭਾਲਦੇ ਸੀ ਕਈ ਹਫ਼ ਕਈ ਮਹੀਨੇ ਸਾਲਾਂ ਤੋਂ, ਕਿ ਜਿੱਦਾਂ ਕੈਨੇਡਾ ਦੇ ਵਿੱਚ ਢਾਣੀਆਂ ਲੱਗੀਆਂ ਹੁੰਦੀਆਂ, ਤੇ ਕੀ ਸਿਡਨੀ ਜਾਂ ਮੈਲਬਨ ਦੇ ਵਿੱਚ ਤੁਸੀਂ ਇੱਦਾਂ ਦੇਖੀਏ? ਮੈਲਬਨ 'ਚ ਤਾਂ ਮੈਨੂੰ ਪਤਾ ਹੈ ਕਿ ਕ੍ਰੇਨਬਰਨ ਏਰੀਏ ਦੇ ਵਿੱਚ ਆਪਣੇ ਬੰਦੇ ਉਹ ਬਹਿੰਦੇ ਨੇ ਪਾਰਕਾਂ ਦੇ ਵਿੱਚ, ਗੱਲਾਂ ਕਰਦੇ ਨੇ, ਤਾਸ਼ ਵੀ ਖੇਡਦੇ ਨੇ, ਸਿਡਨੀ ਦਾ ਕੀ ਸੀਨ?
ਅਮਨਦੀਪ, ਸਿਡਨੀ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਨਾ, ਤਿੰਨ ਚਾਰ ਲੋਕੇਸ਼ਨਾਂ ਤੁਸੀਂ ਮੈਨੂੰ ਦੱਸੀਆਂ ਸੀਗੀਆਂ ਕਿ ਜਿੱਥੇ ਆਪਣੇ ਸਿਆਣੇ ਬੰਦੇ ਜਿਹੜੇ ਇੰਡੀਆ ਤੋਂ ਆਏ ਹੁੰਦੇ, ਪੇਰੈਂਟਸ ਹੁੰਦੇ ਆ ਜਾਂ ਹੋਰ ਬੰਦੇ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਹੁੰਦੇ ਆ, ਉਹ ਇੱਦਾਂ ਬਹਿੰਦੇ ਆ ਤੇ ਉਹ ਪੰਜਾਬ ਦੀਆਂ ਜਾਂ ਆਪਣੇ ਇਲਾਕੇ ਦੀਆਂ ਗੱਲਾਂ ਕਰਦੇ ਆ। ਮੈਂ ਕਈ ਇਲਾਕਿਆਂ ਦੇ ਵਿੱਚ ਗਿਆ ਪਰ ਮੈਨੂੰ ਬੰਦੇ ਮਿਲੇ ਨਹੀਂ ਹੈ। ਜਿੱਦਾਂ ਮੈਂ ਟੋਲਦਾ ਰਹਿੰਦਾ, ਜਿੱਦਾਂ ਸੰਡੇ ਨੂੰ ਮੈਂ ਨਾ, ਮੇਰੇ ਕੋਲ ਕੰਮ ਨਹੀਂ ਬਹੁਤਾ ਹੁੰਦਾ, ਮੈਨੂੰ ਇਹ ਪ੍ਰੋਬਲਮ ਆਉਂਦੀ ਕਿ ਟਾਈਮ ਨੂੰ ਸਪੈਂਡ ਕਿੱਦਾਂ ਕਰਨਾ, ਟਾਈਮ ਲੰਘਾਉਣਾ ਕਿੱਦਾਂ ਆ। ਤਾਂ ਮੈਂ ਆਪਣੀ ਗੱਡੀ ਲੈ ਕੇ ਨਾ ਫਿਰ ਪਾਰਕਾਂ ਵਿੱਚ ਜਿੱਥੇ ਪੰਜਾਬੀ ਓਰੀਏਂਟਡ ਪਾਪੂਲੇਸ਼ਨ ਆ, ਜਿੱਥੇ ਪੰਜਾਬੀ ਡੋਮੀਨੈਂਸ ਸਾਡੀ ਪਾਪੂਲੇਸ਼ਨ ਦੀ, ਉੱਧਰ ਜਾਂਦਾ ਆ ਤੇ ਮੈਨੂੰ ਮਿਲੇ ਨਹੀਂ ਹੈ। ਪਿਛਲੇ ਵੀਕ ਅਮਨਦੀਪ ਇੱਕ ਅਸਚਰਜ ਘਟਨਾ ਹੋਈ ਆ, ਤੇ ਉਹਦੇ ਵਿੱਚ ਨਾ ਮੈਨੂੰ ਫਿਰ ਮਿਲ ਪਏ, ਉਹ 6 ਬੰਦੇ ਬੈਠੇ ਸੀ ਜਿਹੜੇ ਕਿ ਵੱਖ ਵੱਖ ਡਿਸਟ੍ਰਿਕਟ ਚੋਂ ਸੀਗੇ, ਤੇ ਮੈਂ ਉਹਨਾਂ ਕੋਲ ਜਾ ਕੇ ਨਾ ਆਰਾਮ ਦੇ ਨਾਲ ਬੈਠ ਗਿਆ, ਪੁੱਛਿਆ ਮੈਂ ਤੁਹਾਨੂੰ ਜੁਆਇਨ ਕਰ ਸਕਦਾ ਜਾਂ ਤੁਹਾਡੇ ਨਾਲ ਬਹਿ ਸਕਦਾ, ਕਹਿੰਦੇ ਨੇ ਬਿਲਕੁਲ ਜੀ ਬੈਠੋ, ਆਓ ਜੀ, ਬਾਓ ਜੀ ਹੋਰ ਸੁਣਾਓ ਕੀ ਹਾਲ ਚਾਲ। ਮੈਂ ਸਭ ਕੁਝ ਪੁੱਛ ਕੇ ਨਾ, ਉਹ ਉਸ ਵੇਲੇ ਉਹ ਮੈਂ ਜਿਲਵੇ ਨੰਗਿਆ ਤਾਂ ਮੈਨੂੰ ਆਵਾਜ਼ ਆਉਂਦੀ ਸੀ, ਤੁਹਾਡੀ ਆਵਾਜ਼ ਆਉਂਦੀ ਤੁਹਾਡੀ, ਤੇ ਤੁਸੀਂ ਬੋਲ ਰਹੇ ਸੀ, ਹਰਮਨ ਰੇਡੀਓ ਚੱਲ ਰਿਹਾ ਸੀ, ਹਰਮਨ ਰੇਡੀਓ ਰੱਖਿਆ, ਇਹਦੇ ਫੋਨ ਫੋਨ ਲਾ ਕੇ ਨਾ ਰੱਖਿਆ ਸੁਣ ਰਹੇ ਸੀ ਉਹ ਤੁਹਾਡੇ ਜਿਹੜੇ ਧਾਰਮਿਕ ਵਿਚਾਰ ਖਾਸ ਤੌਰ ਤੇ ਉਹ ਹਲੇ ਸ਼ੁਰੂਆਤ ਹੀ ਸੀ ਪ੍ਰੋਗਰਾਮ ਦੀ ਫਿਰ ਮੈਂ ਜਾ ਕੇ ਬਹਿ ਗਿਆ ਮੈਂ ਕੁਛ ਨੀ ਦੱਸਿਆ ਵੀ ਮੈਂ ਕੌਣ ਆ ਜਾਂ ਕਿੱਥੋਂ ਆਇਆ ਮੈਂ ਜਾ ਕੇ ਬੈਠੇ ਗਿਆ ਉਹਨਾਂ ਨੂੰ ਇਜਾਜ਼ਤ ਲੈ ਕੇ ਬਹਿ ਗਿਆ ਨਾਲ ਸੁਣਦਾ ਉਹ ਪ੍ਰੋਗਰਾਮ ਸੁਣਦੇ ਸੀ ਤੇ ਮੈਂ ਸੋਚ ਰਿਹਾ ਸੀ ਆਪਣੇ ਦਿਲ ਵਿਚ ਵੀ ਸਾਡੀ ਤਾਂ ਬੜੀ ਚੜ੍ਹਾਈ ਆ ਜਿੱਦਾਂ ਵੀ ਇਹ ਪੁੱਛੂਗੇ ਵੀ ਜਿੱਦਾਂ ਮੇਰਾ ਨਾਂ ਲਊਗੇ ਵੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਜਿੱਦਾਂ
ਅਮਰੀਕ ਸਿੰਘ
ਨਾਂ ਲਿਆ ਹੀ ਨਹੀਂ ਪ੍ਰੋਗਰਾਮ ਸੁਣੀ ਗਏ
ਉਹ ਇੱਦਾਂ ਕਹਿੰਦੇ ਤੁਸੀਂ ਇੱਦਾਂ ਫੀਲ ਕਰਦੇ ਹੋ ਕਹੋਗੇ ਆਵੇ ਅਮਰੀਕ ਸਿੰਘ ਉਹ ਬੱਲੇ ਬੱਲੇ ਬੱਲੇ
ਬੱਲੇ ਬੱਲੇ ਕਿੱਦਾਂ ਹਾਲ ਚਾਲ ਇੱਦਾਂ ਨਾ ਉਹਨਾਂ ਨੇ ਕੋਈ ਗੱਲੇ ਨੀ ਕੀਤੀ ਪ੍ਰੋਗਰਾਮ ਸੁਣੀ ਗਏ ਮਾੜੇ ਮਾੜੇ ਵਿੱਚ ਉਹ ਟਿੱਪਣੀ ਕਰਦੇ ਰਹੇ ਆ ਖਾਸ ਤੌਰ ਤੇ ਉਹ ਧਾਰਮਿਕ ਜਿਹੜੇ ਤੁਸੀਂ ਵਿਚਾਰ ਦੱਸ ਰਹੇ ਸੀ ਨਾ ਉਹ ਉਸ ਏਜ ਦੇ ਵਿਚ ਪਹੁੰਚੇ ਹੋ ਸੀ ਜਿਸ ਏਜ ਦੇ ਵਿਚ ਆ ਕੇ ਉਹ ਵਿਚਾਰ ਸੁਣੇ ਜਾਂਦੇ ਆ ਤੇ ਉਹ ਉਹਨਾਂ ਨੇ ਵਿਚਾਰ ਸੁਣੇ ਫਿਰ ਹੋਰ ਦੋ ਚਾਰ ਗੱਲਾਂ ਵੀ ਕਰਦੇ ਰਹੇ ਆਪਸ ਵਿੱਚ ਪਰ ਮੈਂ ਨੀ ਕੋਈ ਵੀ ਉਹਨਾਂ ਦੇ ਵਿੱਚ ਗੁਫ਼ਤਗੂ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਤੇ ਏਦਾਂ ਫਿਰ ਮੈਨੂੰ ਚੰਗਾ ਲੱਗਿਆ ਵੀ ਹਰਮਨ ਰੇਡੀਓ ਨੂੰ ਲੋਕ ਢਾਣੀਆਂ ਵਿੱਚ ਵੀ ਸੁਣਦੇ ਆ ਤੇ ਮੈਨੂੰ ਯਾਦ ਆਈ 1960ਵਿਆਂ ਦੇ ਵਿੱਚ ਜਦੋਂ ਕੋਈ ਕੋਈ ਰੇਡੀਓ ਹੁੰਦਾ ਸੀ ਨਾ ਉਹ ਪੰਚਾਇਤ ਦੇ ਰੇਡੀਓ ਹੁੰਦੇ ਸੀ ਜਾਂ ਅਫਰੀਕਾ ਤੋਂ ਕੋਈ ਬੰਦੇ ਆਏ ਹੁੰਦੇ ਸੀ ਉਹਨਾਂ ਕੋਲ ਰੇਡੀਓ ਹੁੰਦਾ ਸੀ ਤਾਂ ਫਿਰ ਉਹ ਢਾਣੀਆਂ ਦੇ ਵਿੱਚ ਉਦੋਂ ਸੁਣਦੇ ਹੁੰਦੇ 1960 ਦੇ ਵਿੱਚ ਲੋਕ ਨਾ ਕਈ ਕਈ ਇਕੱਠੇ ਹੋ ਜਾਂਦੇ ਹੁੰਦੇ ਸੀ 10-10 20-20 ਲੋਕ ਢਾਣੀਆਂ ਬਣੀਆਂ ਹੋਈਆਂ ਸੀ ਤਾਂ ਉਹ ਕਿਸੇ ਦੁਕਾਨ ਦੇ ਮੂਹਰੇ ਜਾਂ ਪੰਚਾਇਤੀ ਅਹਾਤੇ ਦੇ ਆਲੇ ਦੁਆਲੇ ਉੱਥੇ ਬੈਠ ਕੇ ਸੁਣਦੇ ਹੁੰਦੇ ਮੈਨੂੰ ਉਦਾਂ ਦੀ ਥੋੜੀ ਜਿਹੀ ਭਾਵਨਾ ਆਈ ਆ ਕਿ ਹਲੇ ਵੀ ਜਿਹੜਾ ਰੇਡੀਓ ਆ ਨਾ ਉਹ ਸੁਣਿਆ ਜਾਂਦਾ ਤੇ ਲੋਕ ਇਹਨੂੰ ਸੁਣ ਕੇ ਇੰਜੋਏ ਕਰਦੇ ਕਿਉਂਕਿ ਇਹਨੂੰ ਦੇਖਣਾ ਨੀ ਪੈਂਦਾ ਤੁਸੀਂ ਸੁਣਨਾ ਹੀ ਹੁੰਦਾ ਤੇ ਉਹਦੇ ਵਿੱਚ ਕਾਫੀ ਕੰਮ ਵੀ ਕਰੀ ਜਾਓ ਆਪਣੀਆਂ ਗੱਲਾਂ ਵੀ ਵਿੱਚ ਕਰੀ ਜਾਂਦੇ ਆ ਤਾਂ ਚੰਗਾ ਲੱਗਾ ਮੰਦੀ ਜਿਸ ਵੇਲੇ ਦੇਖਿਆ ਕਿ ਢਾਣੀਆਂ ਵਿੱਚ ਲੋਕ ਬਹਿੰਦੇ ਆ ਤੇ ਜੀਵਦੇ
ਮੈਂ ਨਾ ਤੁਹਾਡੀ ਤੁਹਾਤੋਂ ਬਲਿਹਾਰੇ ਜਾਣਾ ਕਿਉਂਕਿ ਮੇਰੇ ਵਿਚਾਰਾਂ ਦਾ ਤੁਹਾਡੇ ਤੇ ਬਹੁਤ ਅਸਰ ਹੋ ਗਿਆ ਤੁਸੀਂ ਚੜ੍ਹਦੀ ਕਲਾ ਚ ਹੋ ਇਸ ਵੇਲੇ ਚੜ੍ਹਦੀ ਕਲਾ ਹੀ ਦੇਖ ਰਹੇ ਹੋ ਮਤਲਬ ਤੁਸੀਂ ਇਸ ਇਹਦੇ ਵਿੱਚੋਂ ਵੀ ਆਪਣੀ ਬੱਲੇ ਬੱਲੇ ਦੇਖੀ ਵੀ ਲੈ ਵੀ ਬੜੀ ਚੜ੍ਹਾਈ ਆ ਰੇਡੀਓ ਸੁਣਦੇ ਆ ਪਰ ਜ਼ਿਆਦਾ ਤੁਸੀਂ ਐਡਮਿਟ ਨਹੀਂ ਕਰਨਾ ਚਾਹੁੰਦੇ ਜਾਂ ਮੇਰੇ ਮੂੰਹੋਂ ਕਹਾਣਾ ਚਾਹੁੰਦੇ ਆ ਕਿ ਮੈਨੂੰ ਇਉਂ ਲੱਗਿਆ ਕਿ ਇਹ ਇੱਕ ਕੰਪਲੀਟ ਬੇਇਜ਼ਤੀ ਵਾਲਾ ਕੰਮ ਸੀਗਾ ਤੁਹਾਡੀ ਤਾਂ ਕੰਪਲੀਟ ਬੇਇਜ਼ਤੀ ਔਨ ਰਿਪੀਟ ਇਹ ਪਹਿਲਾਂ ਵੀ ਕਈ ਵਾਰੀ ਹੋ ਚੁੱਕੀ ਹੈ
ਪਹਿਲਾਂ ਤਾਂ ਮੈਲਬੋਰਨ ਵਿਚ ਇੱਕ ਵਾਰੀ ਸਾਡਾ ਦੁਰਗਤੀ ਹੋਈ ਆ ਜਦੋਂ ਤੁਸੀਂ ਐਪੀਸੋਡ ਸੁਣਾ ਦਿਓ ਜਿਹੜੇ ਸਾਡੇ ਨਾਲ ਨਵੇਂ ਸਰੋਤੇ ਜੁੜੇ ਆ ਨਾ ਉਹਨਾਂ ਨੂੰ ਸ਼ਾਇਦ ਨਾਮ ਵੀ ਪਤਾ ਹੋਊਗਾ ਇੱਕ ਵਾਰੀ ਅਸੀਂ ਫਿਲਮ ਦੇਖਣ ਵੀ ਗਏ ਸੀ ਟਿਕਟਾਂ ਅਸੀਂ ਵੇਚੀਆਂ ਤੇ ਸਾਡੇ ਨਾਲ ਜਿਹੜੀ ਉੱਥੇ ਉਹ ਦੁਰਗਤੀ ਹੋਈ ਉਹ ਵੀ ਸੁਣਾ ਦਿਓ ਚਲੋ ਹੋਰ ਕਿਸੇ ਪ੍ਰੋਗਰਾਮ ਸੁਣਾ ਦਿਓ ਮੈਲਬੋਰਨ ਵਾਲੀ ਤਾਂ ਤੁਸੀਂ ਅੱਜ ਸੁਣਾਏ ਦਿਓ ਤੇ ਮੈਂ ਇੱਕ ਨਵੀਂ ਤੁਹਾਨੂੰ ਐਪੀਸੋਡ ਸੁਣਾਏ ਦਿੱਤਾ ਜਿਹੜੀ ਪਿਛਲੇ ਐਤਵਾਰ ਹੋਇਆ ਤੇ ਅੱਜ ਕੱਲ ਨੂੰ ਫੇਰ ਮੈਂ ਪਾਰਕਾਂ ਦੇ ਵਿਚ ਤਲਾਸ਼ ਕਰਨ ਜਾਣਾ ਆ ਆਪਣੇ ਸਿਆਣੇ ਬੰਦਿਆਂ ਦੀ ਤੇ ਉਹਨਾਂ ਕੋਲ ਬੈਠ ਕੇ ਗੱਲਾਂ ਕਰਨੀਆਂ ਸ਼ਾਇਦ ਹੋਰ ਵੀ ਕੋਈ ਹਰਮਨ
ਦੇਖੋ ਅਸੀਂ ਸਾਨੂੰ ਏਦਾਂ ਲੱਗਦਾ ਸਾਨੂੰ ਲੱਖਾਂ ਲੋਕੀ ਸੁਣ ਰਹੇ ਆ ਤੇ ਸਾਨੂੰ ਤਾਂ ਜੀ ਹਾਰ ਪੈ ਜਾਣੇ ਆ ਜਿੱਥੋਂ ਅਸੀਂ ਲੰਘਣਾ ਲੋਕਾਂ ਨੇ ਫੁੱਲ ਬਚਾਉਣੇ ਆ ਉਹ ਸਾਡੀ ਐਕਸਪੈਕਟੇਸ਼ਨ ਦੇ ਅਸੀਂ ਮੈਲਬਨ ਗਏ ਜੀ ਗੇਮਾਂ ਦੇ ਵਿੱਚ ਮੇਰੇ ਖਿਆਲ 2012-13 ਦੀ ਗੱਲ ਹੋਣੀ ਆ ਤੇ ਮੈਂ ਮਿੰਟੂ ਬਾਜੀ ਉਦੋਂ ਬਹੁਤਾ ਸੋਸ਼ਲ ਮੀਡੀਆ ਫੇਸਬੁੱਕ ਨਹੀਂ ਸੀ ਹੁੰਦਾ ਫੋਟੋਆਂ ਘੱਟੇ ਪੈਂਦੇ ਹੁੰਦੇ ਸੀ ਉਹ ਅਸੀਂ ਉੱਤੇ ਆਪਣਾ ਲਾਇਆ ਹੋਇਆ ਸੀ ਸਟੈਂਡ ਤੇ ਲਾਈਵ ਬ੍ਰੌਡਕਾਸਟ ਕਰ ਰਹੇ ਸੀ ਤੇ ਮੇਰਾ ਖਿਆਲ ਮੈਲਬਨ ਵਾਲੇ ਸੱਜਣ ਬ੍ਰੌਡਕਾਸਟ ਕਰ ਰਹੇ ਸੀ ਤੇ ਅਸੀਂ ਪਿੱਛੇ ਬੈਠੇ ਸੀ ਮੈਂ ਅਮਰੀਕ ਭਾਜੀ ਤੇ ਮਿੰਟੂ ਭਾਜੀ ਸਾਈਡ ਤੇ ਖੜੇ ਸੀ ਤਾਂ ਉਹ ਆ ਕੇ ਨਾ ਮੁੰਡੇ ਨੌਜਵਾਨ 3-4 ਜਣੇ ਨਾ ਤੇ ਉੱਥੇ ਮੂਹਰੇ ਖੜੇ ਰਹੇ ਜੀ ਹਰਮਨ ਰੇਡੀਓ ਉਹ ਕਹਿੰਦੇ ਹਾਂਜੀ ਰੇਡੀਓ ਅੱਛਾ ਅੱਛਾ ਖੜੇ ਰਹੇ ਤੇ ਉਹ ਪਿੱਛੋਂ ਤੁਸੀਂ ਆਪਾਂ ਮੈਂ ਕੁਛ ਕਿਹਾ ਤੁਹਾਨੂੰ ਤੇ ਉਹਨਾਂ ਨੇ ਮੇਰੀ ਆਵਾਜ਼ ਪਛਾਣ ਲਈ ਤੇ ਉਹ ਨੌਜਵਾਨ ਉਹ ਭਾਜੀ ਅਮਨਦੀਪ ਭਾਜੀ ਤੁਸੀਂ ਮੈਂ ਹਾਂਜੀ ਹਾਂਜੀ ਉਹ ਚਲੋ ਜੱਫੀਆਂ ਪਾ ਕੇ ਮਿਲੇ ਮੈਂ ਕਿਹਾ ਆਜੋ ਅੰਦਰ 3-4 ਜਣੇ ਆ ਗਏ ਤੇ ਭਾਜੀ ਸਾਈਡ ਤੇ ਬੈਠੇ ਰਹੇ ਤੇ ਉਹ ਅਸੀਂ ਤਾਂ ਜੀ ਤੁਹਾਨੂੰ ਇੱਦਾਂ ਉਦੋਂ ਮੈਂ ਜੀ ਘੋਨ ਮੋਨ ਹੁੰਦਾ ਸੀ ਜੀ ਮਤਲਬ ਕਲੀਨ ਸ਼ੇਵ ਹੁੰਦਾ ਸੀ ਤੇ ਉਹ ਭਾਜੀ ਅਸੀਂ ਤਾਂ ਸਮਝ ਹੀ ਗਏ ਤੁਸੀਂ ਅੰਮ੍ਰਿਤਧਾਰੀ ਹੋਊਗੇ ਕੇਸ ਰੱਖੇ ਹੋਊਗੇ ਵੱਡੇ ਤਕੜੇ ਸਰਦਾਰ ਹੋਊਗੇ ਉਹ ਤੁਸੀਂ ਤਾਂ ਭਾਜੀ ਸਾਡੇ ਵਰਗੇ ਹੀ ਨਿਕਲੇ ਮੈਂ ਕਿਹਾ ਠੀਕ ਹੈ ਜੀ ਤੁਹਾਡੇ ਵਰਗੇ ਹੀ ਹੈ ਤੇ ਚਲੋ ਉਹ ਅਮਰੀਕ ਭਾਜੀ ਨੀ ਆਏ ਮੈਂ ਕਿਹਾ ਹਾਂਜੀ ਕਿੱਥੇ ਆ ਮੈਂ ਕਿਹਾ ਆਹ ਦੇਖੋ ਜੀ ਨਾਲ ਜਦੋਂ ਉਹਨੇ ਅਮਰੀਕ ਭਾਜੀ ਵੱਲ ਨਿਗਾਹ ਮਾਰੀ ਭਾਜੀ ਮੇਰੇ ਨਾਲ ਵੀ ਜ਼ਿਆਦਾ ਗੋਰੇ ਚਿੱਟੇ ਰੂੰ ਵਰਗੇ ਉਹ ਕਹਿੰਦੇ ਆਹ ਅਮਰੀਕ ਭਾਜੀ ਆ ਲੱਗਦੇ ਤਾਂ ਨੀ ਮੈਂ ਕਿਹਾ ਹਾਂਜੀ ਇਹੀ ਆ ਚਲੋ ਜੀ ਜੱਫੀਆਂ ਪਾ ਕੇ ਮਿਲੇ ਕਹਿੰਦੇ ਨਹੀਂ ਅਸੀਂ ਤਾਂ ਇੱਦਾਂ ਸਮਝਦੇ ਸੀ ਅਮਰੀਕ ਭਾਜੀ ਮਤਲਬ ਬਹੁਤ ਵੱਡੇ ਇਕੋਨੋਮਿਸਟ ਆ ਬੜੇ ਮਤਲਬ ਇਹਨਾਂ ਦਾ ਰੋਬ ਹੋਊਗਾ ਦਾੜੀ ਬੰਨੀ ਹੋਊਗੀ ਹਨਾ ਪੂਰੀ ਲਾ ਕੇ ਜਾਲੀ ਹਨਾ ਵੀ ਅਸੀਂ ਤਾਂ ਏਦਾਂ ਸਮਝਦੇ ਸੀਗੇ ਵੀ ਲੱਗਦੇ ਨੀ ਹੈਗੇ ਭਾਜੀ ਹਨਾ ਜਿੱਦਾਂ ਦੀ ਆਵਾਜ਼ ਤੋਂ ਚਲੋ ਉਹਨਾਂ ਨੂੰ ਨਮੋਸ਼ੀ ਹੋਈ ਹਨਾ ਸਾਨੂੰ ਦੇਖ ਕੇ ਮਤਲਬ ਬਹੁਤਾ ਜਾਣੀ ਕਿ ਜ਼ਿਆਦਾ ਚਾਹ ਨੀ ਆਇਆ ਜਿੰਨਾ ਚਾਹ ਪਹਿਲਾਂ ਸੀ ਉਹ ਤੋਂ ਬਾਅਦ ਸਾਨੂੰ ਕਹਿੰਦੇ ਵੀ ਹੁਣ ਕਹਿੰਦੇ ਬਰਾੜ ਸਾਹਿਬ ਕਿੱਥੇ ਆ ਤੇ ਬਰਾੜ ਸਾਹਿਬ ਬਾਹਰ ਪੈਂਪਲੇਟ ਵੰਡ ਰਹੇ ਸੀ ਕਿਹੜੇ ਬਰਾੜ ਸਾਹਿਬ ਕਿੱਥੇ ਆ ਮੈਂ ਕਿਹਾ ਬਰਾੜ ਸਾਹਿਬ ਉਹ ਦੇਖੋ ਕਹਿੰਦੇ ਉਹ ਜਿਹੜਾ ਭਾਈ ਕਹਿੰਦਾ ਜਿਹੜਾ ਪੈਂਪਲੇਟ ਵੰਡ ਰਿਹਾ ਮੈਂ ਕਿਹਾ ਹਾਂਜੀ ਹਾਂਜੀ ਆਇਆ ਬਰਾੜ ਸਾਹਿਬ ਕਹਿੰਦੇ ਕਹਿੰਦਾ ਚਲੋ ਯਾਰ ਉੱਥੇ ਮੈਚ ਮੂਚ ਦੇਖਦੇ ਆ
ਉਹਨਾਂ ਵਿੱਚੋਂ ਇੱਕ ਕਹਿੰਦਾ ਇਹ ਤਾਂ ਯਾਰ ਇਹ ਤਾਂ ਕਹਿੰਦਾ ਬੰਦਿਆਂ ਵਰਗੇ ਹੀ ਆ ਹੁਣ ਮੈਂ ਮੇਰੇ ਖਿਆਲ ਮੇਰੇ ਦਿਲ ਵਿੱਚ ਆਇਆ ਵੀ ਤੂੰ ਸਾਡੇ ਸਿੰਘ ਲਵਾਉਣੇ ਆ ਬੰਦਿਆਂ ਵਰਗੇ ਹੀ ਹੋਣਾ ਸੀ
ਕਹਿੰਦੇ ਯਾਰ ਇਹਦਾ ਨਾ ਕਹਿੰਦਾ ਆਮ ਜੇ ਬੰਦੇ ਹੀ ਆ ਕਹਿੰਦੇ ਲੱਗਦੇ ਕਹਿੰਦਾ ਰੇਡੀਓ ਦੇ ਏਦਾਂ ਗੜਕਦੇ ਹੁੰਦੇ ਜਿੱਦਾਂ ਕਹਿੰਦਾ ਬਹੁਤ ਵੱਡੇ ਮਹਾਨ ਬੰਦੇ ਹੁੰਦੇ ਉਹੀ ਹਾਲ ਦੇਖੋ ਉਹ ਬੰਦੇ ਸੁਣ ਰਹੇ ਆ ਪ੍ਰੋਗਰਾਮ ਦੇ ਵਿੱਚ ਪਾਰਕ ਚ ਬੈਠੇ ਤੇ ਉਹ ਅਮਰੀਕ ਭਾਜੀ 2 ਘੰਟੇ ਕੋਲ ਬੈਠ ਕੇ ਆ ਗਏ ਅਮਰੀਕ ਭਾਜੀ ਨੂੰ ਉਹ ਵੀ ਨੀ ਪਛਾਣਿਆ ਤੱਕ ਹਿਸਟਰੀ ਰਿਪੀਟ ਇਟਸੈਲਫ ਤੇ 5-7 ਸਾਲਾਂ ਬਾਅਦ ਫਿਰ ਉਹ ਧਰਤੀ ਤੇ ਲੈ ਜਾਂਦੇ ਸੋ ਆਹ ਹਾਲ ਹੁੰਦਾ ਹੈ ਜੀ ਕੋਈ ਗੱਲ ਨੀ ਪਰ ਸਾਡੀ ਜਿਹੜੀ ਐਕਸਪੈਕਟੇਸ਼ਨ ਹੈ ਨਾ ਉਹ ਕੋਈ ਜ਼ਿਆਦਾ ਨਹੀਂ ਹੈ ਤਾਂ ਚਲੋ ਸ਼ੁਕਰ ਲਾਉਂਦੇ ਆ ਸਾਡੇ ਸਰੋਤੇ ਜਿਹੜੇ ਸਾਡੇ ਪਰਿਵਾਰ ਹੈ ਅਸੀਂ ਸਾਰੇ ਪਰਿਵਾਰਾਂ ਮੰਗਰ ਹੈ ਸੋ ਦੇਰ ਇਜ਼ ਨੋ ਸੱਚ ਫੀਲਿੰਗ ਲਾਈਕ ਦੈਟ ਇੱਕ ਸ਼ੁਕਰ ਲਾ ਲਈਦਾ ਆ ਸੋ ਸਾਡੇ ਬੜੀਆਂ ਸਾਂਝਾਂ ਬਣੀਆਂ ਹੋਈਆਂ ਨੇ ਸਾਰੇ ਆਸਟ੍ਰੇਲੀਆ ਕੀ ਦੁਨੀਆਂ ਦੇ ਵਿੱਚ ਆਵਾਜ਼ ਦੇ ਜ਼ਰੀਏ ਤੇ ਮੈਨੂੰ ਯਾਦ ਹੈ ਅਮਰੀਕ ਭਾਜੀ ਮੈਂ ਇੱਕ ਵਾਰੀ ਸ਼ਾਇਦ ਥਾਈਲੈਂਡ ਲੁਕੇ ਹੋਏ ਸੀਗੇ ਤੇ ਅਸੀਂ ਏਦਾਂ ਬੈਠੇ ਸੀ ਜਹਾਜ਼ ਦੀ ਵੇਟ ਕਰ ਰਹੇ ਸੀ ਤਾਂ ਫਲਾਈਟਾਂ ਕਈ ਇਕੱਠੀਆਂ ਹੋਈਆਂ ਹੋਈਆਂ ਸੀ ਤੇ ਉਹ ਮੈਂ ਕੁਛ ਬੋਲਿਆ ਆਪਣੀ ਵਾਈਫ ਨੂੰ ਜਿੱਦਾਂ ਗੱਲਾਂ ਬਾਤਾਂ ਚ ਤਾਂ ਮੇਰੇ ਪਿੱਛੇ ਇੱਕ ਨੌਜਵਾਨ ਬੈਠਾ ਸੀ ਤੇ ਉਹ ਉੱਠ ਕੇ ਨਾ ਥੋੜੀ ਦੇਰ ਬਾਅਦ ਸਾਡੇ ਸਾਹਮਣੇ ਆ ਗਿਆ ਕਹਿੰਦੇ ਭਾਜੀ ਤੁਸੀਂ ਅਮਨਦੀਪ ਹਾਂਜੀ ਹਰਮਨ ਰੇਡੀਓ ਵਾਲੇ ਹਾਂ ਕਹਿੰਦੇ ਉੱਦਾਂ ਤਾਂ ਅਸੀਂ ਦੇਖਦੇ ਸੀਗੇ ਇੱਕ ਦੂਜੇ ਨੂੰ ਹਨਾ ਉੱਥੇ ਟਰਮੀਨਲ ਚ ਕਹਿੰਦੇ ਮੈਂ ਤੁਹਾਡੀ ਆਵਾਜ਼ ਤੋਂ ਤੁਹਾਨੂੰ ਪਛਾਣਿਆ ਰੇਡੀਓ ਤੇ ਕਹਿੰਦੇ ਸੁਣਦਾ ਹੁੰਦਾ ਸੋ ਮਤਲਬ ਏਦਾਂ ਆ ਵੀ ਵੱਖਰੇ ਵੱਖਰਾ ਮੀਡੀਅਮ ਉਹਦੀ ਵੱਖਰੀਆਂ ਵੱਖਰੀਆਂ ਐਕਸਪੈਕਟੇਸ਼ਨ ਹੁੰਦੀਆਂ ਨੇ ਤੇ ਸਾਡੇ ਨਾਲ ਨਾ ਗੁਰਿੰਦਰ ਸਿੰਘ ਜੁੜੇ ਨੇ ਉਹ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਚਰਚਾ ਚੱਲ ਰਹੀ ਆ ਤੇ ਬਾਕੀ ਕਹਿੰਦੇ ਫਲੋਰਾ ਸਾਹਿਬ ਇਹ ਕੀ ਗੱਲ ਹੋਈ ਕਿ ਐਤਵਾਰ ਨੂੰ ਕੋਈ ਕੰਮ ਨਹੀਂ ਹੈ ਗੱਲ ਨਹੀਂ ਬਣੀ ਠੀਕ ਹੈ ਜੀ ਚਲੋ ਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਆ ਕਿ ਬ੍ਰਿਸਬਨ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ ਸ਼ਾਮ ਨੂੰ ਜੀ ਪਾਰਕ ਦੇ ਵਿੱਚ ਅਮਰੀਕ ਭਾਜੀ ਤੁਸੀਂ ਕਹਿੰਦੇ ਇੱਥੇ ਆ ਜਾਇਆ ਕਰੋ ਜੇ ਤੁਸੀਂ ਆਨੰਦ ਲੈਣਾ ਹੈ ਤਾਂ ਚਲੋ
ਰਾਜਾ
ਬੀਬੀ ਨੀ ਮੰਨਦੇ
ਸਿਡਨੀ ਦੇ ਵਿਚ ਤਾਂ ਮੈਂ ਟੋਲੇ ਆ ਪੰਜਾਬੀ ਇਲਾਕਿਆਂ ਚ ਗਿਆ ਮੈਨੂੰ ਮਿਲੇ ਨੀ ਬਹੁਤੇ ਬੰਦੇ ਏਦਾਂ ਨਾ ਹੁਣ ਸਾਨੂੰ ਆਦਤ ਪਈ ਹੋ ਇੰਗਲੈਂਡ ਦੇ ਵਿਚ ਜਾ ਕੇ ਢਾਣੀਆਂ ਚ ਬੈਠਣ ਦੀ ਉਹਨਾਂ ਨਾਲ ਗੱਲਾਂ ਕਰਨ ਦੀ ਇੰਗਲੈਂਡ ਦੇ ਵਿਚ ਵੀ 1994 ਦੇ ਵਿਚ ਸੀਗੀਆਂ ਢਾਣੀਆਂ 2000 ਤੱਕ ਉਹ ਰਹੀਆਂ ਹੁਣ ਮੈਂ ਪਿਛਲੇ ਕਈ ਸਾਲਾਂ ਵਿਚ ਗਿਆ ਆ 2007 ਵਿਚ ਗਿਆ ਉਹ ਤੋਂ ਬਾਅਦ 2013 ਚ ਗਿਆ 2017 ਚ ਗਿਆ ਮੈਨੂੰ ਉਹ ਬੰਦੇ ਮਿਲੇ ਨੀ ਉਹ ਅਲੋਪ ਹੋ ਗਏ ਸਾਰੇ ਜਿੱਦਾਂ ਜ਼ਿੰਦਗੀ ਦਾ ਸਫ਼ਰ ਕਈ ਵਾਰੀ ਖਤਮ ਹੋ ਜਾਂਦਾ ਨਾ
ਅਮਰੀਕਾ
ਰੁਖਸਤ ਹੋ ਜਾਂਦੀ
ਮੈਂ ਵੀ ਨੋਟ ਕੀਤਾ 2000 ਦੇ ਦੁਆਲੇ ਨਾ ਇੰਗਲੈਂਡ ਦੇ ਵਿਚ ਜਿਹੜੀ ਪਾਪੂਲੇਸ਼ਨ ਗਈ ਹੋ ਸੀ 60-70 ਦੇ ਵਿਚ ਉਹ ਰਿਟਾਇਰ ਏਜ ਦੇ ਵਿਚ ਸੀਗੀ ਤੇ ਉਹ ਨਾ ਜਿੱਦਾਂ ਪਿੰਡਾਂ ਚ ਸੱਥਾਂ ਚ ਬਹਿਣ ਦਾ ਰਿਵਾਜ ਸੀ ਏਦਾਂ ਬਹਿੰਦੇ ਹੁੰਦੇ ਸੀ ਜਾ ਜਾ ਕੇ ਉਹਨਾਂ ਨੇ ਕਮਿਊਨਿਟੀ ਸੈਂਟਰ ਬਣਾਏ ਹੋਏ ਸੀ ਉੱਥੇ ਜਾ ਕੇ ਬਹਿੰਦੇ ਬੜਾ ਪ੍ਰਚਲਿਤ ਉੱਥੇ ਯੋਗਾ ਸਿਖਾਉਂਦੇ ਸੀ ਕਵੀ ਦਰਬਾਰ ਚੱਲਦੇ ਹੁੰਦੇ ਸੀ ਉਹ ਤੋਂ ਬਾਅਦ ਜਿਹੜੇ ਉਹਨਾਂ ਦੀ ਜਿਹੜੀ ਸੈਕੰਡ ਜਨਰੇਸ਼ਨ ਸੀਗੀ ਨਾ ਉਹਨਾਂ ਨੂੰ ਇਹ ਕੰਸੈਪਟ ਦਾ ਨਹੀਂ ਪਤਾ ਉਹ ਕੀ ਕਰਦੇ ਆ ਜਿਹੜੀ ਉਹ ਤੋਂ ਬਾਅਦ ਦੀ ਉਹ ਪੱਬਾਂ ਚ ਜਾਂਦੇ ਆ ਪੱਬਾਂ ਚ ਜਾ ਬਹਿੰਦੇ ਆ ਕਿਉਂਕਿ ਉਹ ਆਪਣੇ ਹੋਰ ਕਿਤੇ ਗੋਲਫ ਖੇਡਣ ਚਲੇ ਗਏ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਗਿਆ ਨਾ ਏਦਾਂ ਹੀ ਜਿਹੜਾ ਕੈਨੇਡਾ ਆ ਹੁਣ ਅਸੀਂ ਪਿੱਛੇ ਜਿਹੇ ਗਏ 2015-16 ਦੇ ਵਿਚ ਤੇ ਪੇਂਡੂ ਆਸਟ੍ਰੇਲੀਆ ਵੀ ਸ਼ੂਟ ਕੀਤਾ 2-3 ਐਪੀਸੋਡ ਤੁਸੀਂ ਦੇਖੋਗੇ ਉਹਦੇ ਚ ਤੇ ਉੱਥੇ ਵੀ ਬਹੁਤ ਵੱਡੇ ਵੱਡੇ ਸੈਂਟਰ ਬਣੇ ਹੋਏ ਨੇ 2-2, 300-300 ਬਜ਼ੁਰਗ ਜਿਹੜਾ ਆ ਉੱਥੇ ਆ ਕੇ ਬਹਿੰਦਾ ਕੈਲਗਰੀ ਚ ਐਡਮਿੰਟਨ ਚ ਸਰੀ ਦੇ ਵਿਚ ਤਾਸ਼ਾਂ ਖੇਡਦੇ ਨੇ ਚਾਹ ਬਣਦੀ ਆ ਉੱਥੇ ਪ੍ਰੋਪਰ ਮਤਲਬ ਜਿੱਦਾਂ ਪੰਜਾਬ ਨਾਲੋਂ ਵੀ ਵਧੀਆ ਮਾਹੌਲ ਉੱਥੇ ਕ੍ਰੀਏਟ ਹੁੰਦਾ ਆ ਪਰ ਜਿਹੜੀ ਉਹ ਤੋਂ ਅਗਲੀ ਜਨਰੇਸ਼ਨ ਹੈ ਉਹ ਨਹੀਂ ਉੱਥੇ ਜਾ ਰਹੀ ਉਹ ਨਹੀਂ ਜਾਏਗੀ ਕਿਉਂਕਿ ਉਹਨਾਂ ਦੀ ਆਪਸੀ ਸਾਂਝਾ ਹੈ ਨਹੀਂ ਖੈਰ ਆਸਟ੍ਰੇਲੀਆ ਦੇ ਵਿੱਚ
ਆਸਟ੍ਰੇਲੀਆ ਵਿੱਚ ਇਹ ਕਲਚਰ ਹਲੇ ਸ਼ੁਰੂ ਹੋਣਾ ਹੈ ਅਮਨਦੀਪ ਉਹ ਜਿਹੜਾ ਨਾ ਕਿਉਂਕਿ ਕੈਨੇਡਾ ਇੰਗਲੈਂਡ ਵਿੱਚ ਇਹ ਖਤਮ ਹੋ ਚੁੱਕਿਆ ਹੈ ਕੈਨੇਡਾ ਵਿੱਚ ਇਸ ਵੇਲੇ ਇਹ ਆਪਣੇ ਗਰੂਰ ਤੇ ਆ ਤੇ ਹੁਣ ਹਾਂਜੀ ਤੇ ਇਹ ਆਸਟ੍ਰੇਲੀਆ ਵਿੱਚ ਕਲਚਰ ਆਉਣਾ ਆ ਕਿ ਜਦੋਂ ਸਾਡੀ ਜਨਰੇਸ਼ਨ ਹੁਣ ਲਗਭਗ ਅਸੀਂ ਉੱਥੇ ਜਾਣ ਵਾਲੇ ਜਿੱਦਾਂ ਪਾਰਕਾਂ ਚ ਲੱਗ ਪਏ ਆ ਘੁੰਮਣ। ਹੁਣ ਮੈਨੂੰ ਨਾ ਕਿਸੇ ਸਵਾਲ ਕੀਤਾ ਜੀ ਐਤਵਾਰ ਨੂੰ ਵਿਹਲੇ ਤੋਂ ਕੀ ਮਤਲਬ? ਐਤਵਾਰ ਨੂੰ ਜੀ ਟਾਈਮ ਬਹੁਤ ਹੁੰਦਾ, ਉਹ ਸਪੈਂਡ ਨਹੀਂ ਹੁੰਦਾ। ਇਹ ਵੀ ਇੱਕ ਬੜੀ ਪ੍ਰੋਬਲਮ ਹੈ, ਜਿੱਦਾਂ ਅੱਜ ਅਮਨਦੀਪ ਨੇ ਕਿਹਾ ਸੀਗਾ ਨਾ ਕਿ ਜਿਸ ਵੇਲੇ ਤੁਹਾਡੇ ਕੋਲ ਕਾਫੀ ਸਮਾਂ ਫ੍ਰੀ ਹੁੰਦਾ ਆ, ਕਾਫੀ ਸਮਾਂ ਤੁਹਾਡੇ ਕੋਲ, ਫੇਰ ਤੁਹਾਨੂੰ ਟੈਨਸ਼ਨ ਆਉਣ ਲੱਗ ਪੈਂਦੀ ਇਹ ਸਮੇਂ ਨੂੰ ਯੂਜ਼ ਕਿੱਦਾਂ ਕਰਨਾ। ਜਿਹੜੇ ਜਿਸ ਵੇਲੇ ਤੁਹਾਡੇ ਕੋਲ ਬਹੁਤ ਖੁਸ਼ੀਆਂ ਆ ਜਾਂਦੀਆਂ, ਜਿਸ ਵੇਲੇ ਤੁਹਾਡੇ ਕੋਲ ਬਹੁਤ ਪੈਸਾ ਆ ਜਾਂਦਾ, ਉਹ ਵੀ ਮੁਸੀਬਤਾਂ ਲੈ ਕੇ ਕਈ ਵਾਰੀ ਆਉਂਦਾ। ਜਿਸ ਵੇਲੇ ਤੁਹਾਡੇ ਕੋਲ ਜ਼ਿੰਦਗੀ ਚੈਲੰਜ ਖਤਮ ਹੋ ਗਿਆ ਨਾ, ਓਬਜੈਕਟਿਵ ਨਹੀਂ ਰਹਿੰਦਾ ਕੋਈ ਤੇ ਤੁਸੀਂ ਅੱਗੇ ਕਰਨਾ ਕੀ ਆ, ਫੇਰ ਤੁਹਾਨੂੰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਣੀਆਂ। ਇੱਕ ਨੋਰਮਲ ਵਰਤਾਰਾ ਆ ਜ਼ਿੰਦਗੀ ਦਾ। ਜਿਸ ਵੇਲੇ ਤੁਹਾਡੇ ਕੋਲ ਖੁਸ਼ੀ ਜ਼ਿਆਦਾ ਆ ਜਾਵੇ, ਕੋਈ ਤੁਹਾਨੂੰ ਗਮ ਨਹੀਂ, ਕੋਈ ਦੁੱਖ ਨਹੀਂ ਹੈ, ਉਹ ਫੇਰ ਤੁਹਾਨੂੰ ਲੱਗਦਾ ਵੀ ਮੈਨੂੰ ਕੋਈ ਨਾ ਟਰਬਲ ਆਉਣ ਵਾਲੀ ਆ, ਫੇਰ ਉਹ ਵੀ ਇੱਕ ਤਰ੍ਹਾਂ ਦੇ ਨਾਲ। ਜੇ ਤਾਂ ਜ਼ਿੰਦਗੀ ਜਿੱਦਾਂ ਮਿਲੀ ਜੁਲੀ ਹੋਵੇ, ਜਿਹਦੇ ਵਿੱਚ ਤੁਹਾਨੂੰ ਚੈਲੰਜ ਵੀ ਆ, ਤੁਹਾਨੂੰ ਦੁੱਖ ਵੀ ਆ, ਸੁੱਖ ਵੀ ਆ, ਫੇਰ ਤਾਂ ਵਧੀਆ ਲੰਘਦਾ। ਜਿਸ ਵੇਲੇ ਇੱਕ ਪਾਸੜ ਚੀਜ਼ ਹੋ ਜਾਵੇ, ਕਿਸੇ ਬੰਦੇ ਨੂੰ, ਕਈਆਂ ਨੂੰ ਨਾ ਦੁੱਖੇ ਹੀ ਆ ਘੇਰਦੇ ਆ, ਉਹ ਵੀ ਜ਼ਿੰਦਗੀ ਨਰਕ ਬਣ ਜਾਂਦੀ ਆ। ਜਿਸ ਵੇਲੇ ਬਹੁਤ ਜ਼ਿਆਦਾ ਤੁਹਾਡੇ ਕੋਲ ਸੁੱਖ ਕੰਫਰਟ, ਜਿਹੜੀ ਕੰਫਰਟ ਆ ਨਾ, ਇਟਸ ਐਲਫ ਇਜ਼ ਟਰਬਲ
ਜੀ।
ਇਹ ਤੁਸੀਂ ਸ਼ਾਇਦ ਮੰਨੋਗੇ,
ਬਿਲਕੁਲ ਬਿਲਕੁਲ ਮੰਨਦਾ,
ਕੰਫਰਟਨੈਸ ਹੈ ਨਾ, ਇਟਸ ਐਲਫ ਇਜ਼ ਟਰਬਲ।
ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਕਈ ਵਾਰੀ ਰੋਗ ਬਣ ਜਾਂਦਾ ਹੈ, ਤੇ ਇਸ ਤਰ੍ਹਾਂ। ਤੇ ਪਾਲਾ ਬੈਂਸ ਕਹਿ ਰਹੇ ਨੇ, ਕਹਿੰਦੇ ਭਾਜੀ ਇਹ ਕਲਚਰ ਕਹਿੰਦੇ ਜਿਹੜਾ ਆਸਟ੍ਰੇਲੀਆ ਚ ਆਪਾਂ ਹੀ ਸ਼ੁਰੂ ਕਰਨਾ, ਕਹਿੰਦੇ ਤਾਸ਼ ਖੇਡਣ ਦਾ ਲੱਗਦਾ।
ਨਹੀਂ ਉਹ ਤਾਂ ਹਾਂਜੀ ਬਿਲਕੁਲ ਬਿਲਕੁਲ, ਤਾਸ਼ ਖੇਡਣ ਵਾਲਾ ਇਹ ਕਲਚਰ ਸ਼ੁਰੂ ਹੋਣ ਵਾਲਾ ਹੀ, ਹੁਣ 5-7 ਸਾਲ ਦੇ ਵਿੱਚ ਥੋੜਾ ਟਾਈਮ ਰਹਿਣਾ।
ਨਹੀਂ ਹੈਗਾ, ਚੱਲ ਰਿਹਾ। ਮੈਲਬਨ ਰਵਿੰਦਰ ਸਿੰਘ ਉਹਨਾਂ ਦਾ ਮੈਲਬਨ ਤੋਂ ਆ ਗਿਆ ਮੈਸੇਜ, ਕਹਿੰਦੇ ਡੋਂਟ ਵਰੀ, ਕਹਿੰਦੇ ਤੁਹਾਡੀ ਆਵਾਜ਼ ਹੀ ਕਾਫੀ ਆ। ਤੇ ਅਮਰੀਕ ਭਾਜੀ ਮੈਲਬਨ ਆ ਜਾਓ, ਇੱਥੇ ਕ੍ਰੇਗੀ ਬਰਨ ਮਿਕਲਮ ਵਿੱਚ ਬਾਬਿਆਂ
ਮੈਲਬਨ ਆਈ ਹੈ, ਕਹਿੰਦਾ ਬੰਦ ਤਾਂ ਕਰਕੇ ਬੈਠੇ
ਨਹੀਂ, ਆ ਤਾਂ ਜਾਵਾਂਗੇ,
ਤਮੀ ਆ ਜਾ,
ਮੁੜ ਕੇ ਨੀ ਵੜਨ ਦੇਣਾ ਨਿਊ ਸਾਊਥ ਵੇਲਸ, ਆਉਣ ਨੂੰ ਤਾਂ ਕੋਈ ਗੱਲ ਨੀ, ਮੁੜ ਕੇ ਆਪਣੇ ਘਰੇ ਨੀ ਵੜਨ
ਜਾਵਾਂਗੇ।
ਹਾਂ, ਤੇ ਜੱਸੀ ਗਰੇਵਾਲ, ਹਾਂ ਜੱਸੀ ਗਰੇਵਾਲ ਕਹਿੰਦੇ ਮੈਂ ਪ੍ਰੋਗਰਾਮ ਸੁਣ ਰਿਹਾ ਜੀ, ਇਹ ਸ਼ਾਇਦ ਟੈਮਵਰਥ ਰਹਿ ਰਹੇ ਨੇ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਪਾਰਕ ਚ ਬੈਠ ਕੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ। ਤੇ ਕਹਿੰਦੇ ਪਾਰਕ ਦੇ ਇਹ ਨਾ ਬਹੁਤ ਆਲਾ ਦਰਜੇ ਦੇ ਕਵੀ, ਨੈਚੁਰਲ ਕਵੀ ਆ, ਆਈ ਐਡਮਾਇਰ ਹਿਮ। ਤੇ ਕਹਿੰਦੇ ਫਰੈਸ਼ ਲਾਈਨਾਂ ਕਹਿੰਦੇ ਹੁਣੇ ਲਿਖ ਕੇ ਤੁਹਾਡੇ ਲਈ ਭੇਜ ਰਹੇ ਆ ਆਬਜ਼ਰਵੇਸ਼ਨ। ਕਹਿੰਦੇ ਫੁੱਲਾਂ ਦੀ ਮੈਂ ਦੁਨੀਆਂ ਵੇਖੀ, ਪੱਤਿਆਂ ਦੇ ਜਾਲ ਵੀ ਵੇਖੇ, ਪੱਤਿਆਂ ਦੇ ਜਾਲ ਵੀ ਵੇਖੇ, ਜੋਬਨ ਸੀ ਕਲੀਆਂ ਉੱਤੇ, ਮਿਆਦਾਂ ਦੇ ਢਾਲ ਵੀ ਮੈਂ ਦੇਖੇ, ਢਾਣੀ ਤੇ ਗੁੱਛੇ ਖੇਡਦੇ ਰੰਗਾਂ ਦੇ ਨਾਲ ਮੈਂ ਵੇਖੇ, ਕੁਦਰਤ ਦੇ ਗਰੇਵਾਲ ਨੇ ਕ੍ਰਿਸ਼ਮੇ ਕਈ ਕਮਾਲ ਦੇ ਦੇਖੇ। ਕਿਆ ਬਾਤ ਹੈ, ਬਹੁਤ ਸੋਹਣੀ
ਪੱਤਰਾਂ
ਤੇ ਬਹੁਤ ਸੋਹਣਾ, ਸੋ ਨਾਈਸ। ਤੇ ਵੈਸੇ ਮੈਂ ਪ੍ਰੋਪਰ ਜਸਟਿਸ ਨੀ ਕਈ ਵਾਰੀ ਦੇ ਪਾਉਂਦਾ ਹੁੰਦਾ ਕਵਿਤਾ ਨੂੰ, ਪਰ ਮੈਂ ਇਹਨੂੰ ਦੁਬਾਰਾ ਪੜ੍ਹ ਕੇ ਫੇਰ ਮੈਂ ਪੜਾਂਗਾ। ਅਮਰੀਕ ਭਾਜੀ ਦੋ ਤਿੰਨ ਮੁੱਦੇ ਆਏ ਨੇ, ਮਨਦੀਪ ਸਿੰਘ ਹੁਣਾਂ ਨੇ ਸਾਂਝ ਪਾਈ ਆ, ਤੇ ਉਹ ਕਹਿੰਦੇ ਆ ਵੀ ਥੋੜੀ ਗੱਲ ਕੁਆਲਾ ਸਲੇਵ ਸੇਵ ਪਲਾਨ ਤੇ ਵੀ ਕਰੋ, ਫਾਰਮਰ ਅਪੋਜ਼ ਦੈਟ ਪਲਾਨ। ਹਾਂਜੀ, ਇਹ ਤੇ ਗੱਲ ਕਰਨੀ ਬਣਦੀ ਹੈ ਕਿਉਂਕਿ ਕੱਲ ਦਾ ਕਾਫੀ ਰੱਫੜ ਪਿਆ ਹੋਇਆ ਪਰਸੋਂ ਦਾ ਕੋਅਲੀਸ਼ਨ ਸਰਕਾਰ ਨਿਊ ਸਾਊਥ ਵੇਲਜ਼ ਦੇ ਵਿੱਚ, ਕਿ ਸਰਕਾਰ ਇੱਕ ਪਲਾਨ ਬਣਿਆ ਹੋਇਆ ਕੁਆਲਾ ਸੇਵ ਪਲਾਨ, ਉਹਨੂੰ ਲਾਗੂ ਕਰਨਾ ਚਾਹੁੰਦੀ ਹੈ ਲੈਜੀਸਲੇਸ਼ਨ ਦੇ ਵਿੱਚ, ਤੇ ਨੈਸ਼ਨਲ ਪਾਰਟੀ ਜਿਹੜੀ ਫਾਰਮਰ ਪਾਰਟੀ ਹੈ ਇਸਦਾ ਵਿਰੋਧ ਕਰ ਰਹੀ ਹੈ, ਤੇ ਧਮਕੀ ਵੀ ਦਿੱਤੀ ਹੈ ਸਰਕਾਰ ਡੇਗਣ ਦੀ। ਕਿਉਂ ਦਿੱਤੀ ਹੈ? ਕਿਉਂਕਿ ਇਸ ਦਾ ਸਾਰੇ ਹੀ ਨਿਊ ਸਾਊਥ ਵੇਲਜ਼ ਦੇ ਜਿਹੜੇ ਫਾਰਮਰ ਹੈ ਉਹ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ। ਕਿਉਂ ਕਰ ਰਹੇ ਨੇ ਇਹਦੇ ਬਾਰੇ ਆਪਾਂ ਅਮਰੀਕ ਜੀ ਥੋੜੀ ਗੱਲ ਕਰੀਏ। ਇਹ ਇਸ ਕਰਕੇ ਕਰ ਰਹੇ ਆ ਕਿ ਕੁਆਲਾ ਸੇਵ ਪਲਾਨ ਦਾ ਮਤਲਬ ਕੀ ਹੈ, ਤੇ ਕੁਆਲਾ ਮਰ ਰਿਹਾ ਆ ਤੇ ਅਸੀਂ ਉਹਨੂੰ ਬਚਾਉਣਾ ਆ, ਤੇ ਬਚਾਉਣ ਦੇ ਲਈ ਅਸੀਂ ਐਕਸ਼ਨ ਕਰ ਰਹੇ ਆ। ਹੁਣ ਦੇਖੋ ਜਿਹੜਾ ਕੁਆਲਾ ਮਰ ਰਿਹਾ ਆ, ਕਿੱਥੇ ਮਰ ਰਿਹਾ ਆ? ਉਹ ਮਰ ਰਿਹਾ ਆ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ, ਜਿਹੜੇ ਕਿ ਸਟੇਟ ਫੋਰੈਸਟ ਹੈ, ਉੱਥੇ ਅੱਗ ਲੱਗਦੀ ਆ, ਉੱਥੇ ਮਰ ਜਾਂਦੇ ਨੇ, ਲੂ ਹੋ ਜਾਂਦੇ। ਹਾਫ ਬਿਲੀਅਨ, 500 ਮਿਲੀਅਨ ਜਾਨਵਰ ਐਸਟੀਮੇਟਡ ਮਰਿਆ ਆ ਬੁਸ਼ ਫਾਇਰ ਦੇ। ਉਹ ਫਾਰਮਰ ਤੇ ਨਹੀਂ ਮਰਿਆ, ਉਹ ਨੈਸ਼ਨਲ ਜਿਹੜੀ ਸੂਬੇ ਦੀ ਪ੍ਰੋਪਰਟੀ ਆ, ਕਰਾਊਨ ਲੈਂਡ ਤੇ ਮਰਿਆ ਆ। ਉੱਥੇ ਬਚਾਉਣ ਦੇ ਲਈ ਨੈਸ਼ਨਲ ਪਾਰਟੀ ਕਹਿ ਰਹੀ ਹੈ ਤੁਸੀਂ ਜੋ ਕਰਨਾ ਉੱਥੇ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜੇ ਤੁਸੀਂ ਚਾਹੁੰਦੇ ਆ ਵੀ ਜਿਹੜੇ ਫਾਰਮਰ ਹੈ ਉਹ ਕਰਨ, ਉਹ ਬਚਾਉਣ, ਤਾਂ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਉਹ ਕਾਨੂੰਨ ਹੈ, ਹੁਣ ਜਿੱਥੇ ਕੁਆਲਾ ਡਿਕਲੇਅਰ ਕਰਤਾ ਵੀ ਇੱਥੇ ਕੁਆਲਾ ਆ, ਤੁਸੀਂ ਉੱਥੇ ਦੀ ਡਾਣੀ ਵੀ ਨਹੀਂ ਪ੍ਰੂਨ ਕਰ ਸਕਦੇ, ਤੁਸੀਂ ਉਹ ਉੱਥੇ ਕੁਛ ਵੀ ਨਹੀਂ ਕਰ ਸਕਦੇ, ਉਹਨਾਂ ਦੀ ਜਿਹੜੀ ਉਹ ਲੈਂਡ ਹੈ ਉਹ ਲੌਕ ਹੋ ਗਈ। ਹੁਣ ਮੰਨ ਲਓ ਇੱਕ ਫਾਰਮਰ ਹੈ, ਫਾਰਮਰ ਨੇ ਆਪਣੀ ਲੈਂਡ ਦੇ ਵਿਚਾਲੇ ਥੋੜੇ ਜਿਹੇ ਦਰਖਤ ਰੱਖੇ ਹੋਏ ਆ ਜਾਂ ਆਪਣੇ ਅਸੀਂ ਲਾਏ ਹੋਏ ਆ ਤੇ 2000 ਦਰਖਤ ਅਸੀਂ ਆਪਣਾ ਲਾਇਆ ਇਹ ਵੀ ਉਹਦੇ ਪਲਾਨ ਦੇ ਅੰਡਰ ਆ ਜਾਂਦਾ ਵੀ ਤੁਸੀਂ ਇਹਨਾਂ ਦਰਖਤਾਂ ਨੂੰ ਛੇੜ ਨਹੀਂ ਸਕਦੇ ਪ੍ਰੋਨ ਨਹੀਂ ਕਰ ਸਕਦੇ ਟੱਚ ਵੀ ਨਹੀਂ ਕਰ ਸਕਦੇ ਇਹਨਾਂ ਨੂੰ ਹਾਲਾਂਕਿ ਉਹ ਅਸੀਂ ਆਪਣੇ ਲਾਏ ਹੋਏ ਇਹਨਾਂ ਪ੍ਰੋਟੈਕਸ਼ਨ ਵਾਸਤੇ ਸੋ ਉਹ ਐਸ ਸਾਡੇ ਏਰੀਏ ਦੇ ਵਿਚ ਸਾਡੀ ਵੈਲੀ ਦੇ ਵਿਚ ਇੱਕ ਵੀ ਕੁਆਲਾ ਮੈਂ ਆਪਣੀ ਲਾਈਫ ਟਾਈਮ ਚ ਨਹੀਂ ਦੇਖਿਆ ਇੱਥੇ 25 ਸਾਲਾਂ ਚ ਠੀਕ ਹੈ ਸਾਡਾ ਜਿਹੜਾ ਦੂਜਾ ਫਾਰਮ ਹੈ ਉੱਥੇ ਇੱਕ ਥਾਂ ਮੈਂ ਦੇਖਿਆ ਆ ਹੁਣ ਉਹ ਸਾਰਾ ਇਹ ਜਿਹੜਾ ਪਲਾਨ ਬਣਾਇਆ ਆ ਕੀ ਕੀਤਾ ਆ ਸੈਟੇਲਾਈਟ ਫੋਟੋ ਖਿੱਚੀ ਆ ਸੈਟੇਲਾਈਟ ਫੋਟੋ ਖਿੱਚ ਕੇ ਜਿੱਥੇ ਜਿੱਥੇ ਵੀ ਇੱਕ ਵੀ ਦਰਖਤ ਹੈ ਨਾ 100 ਏਕੜ ਚ ਉੱਥੇ ਵੀ ਕਹਿੰਦੇ ਵੀ ਇਹ ਕੁਆਲਾ ਪਲਾਨ ਦੇ ਅੰਡਰ ਆ ਗਿਆ ਹੁਣ ਜੇ ਇੱਕ ਵੀ ਦਰਖਤ ਹੈ 100 ਏਕੜ ਦੇ ਵਿਚ ਸੋ ਉਹ ਉੱਥੇ ਬੈਠਿਆ ਨੇ ਸੈਟੇਲਾਈਟ ਦੀ ਫੋਟੋ ਤੋਂ ਨਕਸ਼ੇ ਬਣਾ ਕੇ ਲਓ ਜੀ ਇਹਨੂੰ ਡਿਕਲੇਅਰ ਕਰ ਦਿਓ ਕੁਆਲਾ ਪਲੈਨ ਹਾਲਾਂਕਿ ਨਾ ਕਿਸੇ ਨੇ ਉੱਥੇ ਫੀਲਡ ਚ ਜਾ ਕੇ ਦੇਖਿਆ ਵੀ ਉੱਥੇ ਕਦੇ ਕੁਆਲਾ ਸੀਗਾ ਵੀ ਜਾਂ ਨਹੀਂ ਸੀਗਾ ਕੋਈ ਫੀਲਡ ਵਰਕ ਨਹੀਂ ਹੋਇਆ ਕੋਈ ਸਰਵੇ ਨਹੀਂ ਹੋਇਆ ਵੀ ਜਿੱਥੇ ਕੁਆਲੇ ਹੈ ਵੀ ਨਹੀਂ ਉਹ ਵੀ ਇਲਾਕੇ ਜਿਹੜੇ ਆ ਇਹ ਜੀ ਕੁਆਲਾ ਸੇਫ ਪਲੈਨ ਦੇ ਅੰਡਰ ਆ ਗਏ ਆ ਇਹ ਹੁਣ ਤੁਸੀਂ ਇੱਥੇ ਕੁਛ ਨਹੀਂ ਕਰ ਸਕਦੇ ਹੁਣ ਜਿਹੜੀ ਪ੍ਰਾਈਵੇਟ ਲੈਂਡ ਹੈ ਉਹਨੂੰ ਵੀ ਨਾਲ ਬੰਨ ਰਹੇ ਆ ਫਾਰਮਰ ਜਿਹੜੇ ਆ ਫਾਰਮਿੰਗ ਲੈਂਡਾਂ ਨੂੰ ਵੀ ਨਾਲ ਬੰਨ ਰਹੇ ਆ ਜਿਹੜੀਆਂ ਕਿ ਇਹਦੇ ਅੰਡਰ ਨਹੀਂ ਆਣੀਆਂ ਚਾਹੀਦੀਆਂ ਹਾਂ ਜੇ ਉੱਥੇ ਕੁਆਲਾ ਹੈਬੀਟੈਟ ਹੈ ਰਹਿੰਦਾ ਆ ਤਾਂ ਆ ਕੇ ਉਹਨੂੰ ਕਲੀਅਰਲੀ ਮਾਰਕ ਕਰਨਾ ਚਾਹੀਦਾ ਆ ਸਰਵੇ ਕਰਕੇ ਨਾ ਕਿ ਸਿਡਨੀ ਦੇ ਕਿਸੇ ਹਾਈ ਰਾਈਜ਼ ਆਫਿਸ ਦੇ ਵਿਚ ਬੈਠ ਕੇ ਸੈਟੇਲਾਈਟ ਦੀਆਂ ਫੋਟੋਆਂ ਤੋਂ ਇਹ ਨਕਸ਼ੇ ਬਣਾ ਬਣਾ ਕੇ ਲੈਜੀਲੇਸ਼ਨ ਇਹੀ ਨੈਸ਼ਨਲ ਪਾਰਟੀ ਦਾ ਰੌਲਾ ਆ ਕਿ ਤੁਸੀਂ ਇੱਥੇ ਬੈਠੇ ਸਿਡਨੀ ਚ ਕਾਨੂੰਨ ਬਣਾਈ ਜਾਂਦੇ ਆ ਜਾ ਕੇ ਦੇਖ ਤਾਂ ਲਓ ਕੁਆਲੇ ਹੈ ਕਿੱਥੇ ਆ ਫਾਰਮਰ ਸਾਰੇ ਕੰਪਲੇਂਟ ਕਰ ਰਹੇ ਆ ਇਸ ਕਰਕੇ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਆ ਸਾਰਿਆਂ ਨਾਲ ਵੱਧ ਕੁਆਲਾ ਜਿਹੜਾ ਆ ਉਹ ਸਟੇਟ ਦੇ ਨੈਸ਼ਨਲ ਫੋਰੈਸਟ ਦੇ ਵਿਚ ਮਰਦਾ ਆ ਜਿਹੜਾ ਕਿ ਫਾਰਮਰਾਂ ਕੋਲ ਨਹੀਂ ਹੈਗਾ ਉੱਥੇ ਉਹ ਕੁਛ ਨਹੀਂ ਕਰ ਰਹੇ ਫਾਰਮਰ ਦੀ ਜਿਹੜੀ ਲੈਂਡ ਹੈ ਉਹਨੂੰ ਉਹ ਲੋਕ ਕਰ ਰਹੇ ਆ ਵੀ ਤੁਸੀਂ ਯਾਦ ਰੱਖ ਇਹਨੂੰ ਟੱਚ ਵੀ ਨਹੀਂ ਕਰ ਸਕਦੇ ਆਹ ਵੀ ਨਹੀਂ ਕਰ ਸਕਦੇ ਉਹ ਵੀ ਨਹੀਂ ਕਰ ਸਕਦੇ ਉਹ ਵੀ ਨਹੀਂ ਕਰ ਸਕਦੇ ਉਹ ਕਹਿੰਦੇ ਜਾ ਕੇ ਦੇਖ ਤਾਂ ਲਓ ਵੀ ਕੁਆਲਾ ਹੈ ਵੀ ਹੈ ਉੱਥੇ ਇਹ ਪ੍ਰੋਬਲਮ ਹੈ ਹੁਣ ਕਾਨੂੰਨ ਜਿਹੜੇ ਨੇ ਇਸ ਨੂੰ ਵਧਾਇਆ ਜਾ ਰਿਹਾ ਹੁਣ ਨੈਸ਼ਨਲ ਪਾਰਟੀ ਇਹ ਕਹਿ ਰਹੀ ਹੈ ਵੀ ਅਸੀਂ ਕੁਆਲਾ ਪਾਪੂਲੇਸ਼ਨ ਵਧਾਉਣ ਦੇ ਹੱਕ ਚ ਹੈ ਪਰ ਹੱਕ ਚ ਪਲੈਨ ਹੋਣਾ ਚਾਹੀਦਾ ਨਾ ਕਿ ਫਾਰਮਰ ਦੇ ਐਕਸਪੈਂਸ ਦੇ ਉੱਤੇ ਫਾਰਮਰ ਨਹੀਂ ਉਹਨੂੰ ਪੇ ਕਰਨਾ ਚਾਹੀਦਾ ਜੇ ਕੁਆਲਾ ਵਧਾਉਣਾ ਹੈ ਤਾਂ ਅਸੀਂ ਨੈਸ਼ਨਲ ਸਾਰੀ ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਔਰ ਅਸੀਂ ਸਟੇਟ ਫੋਰੈਸਟ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਉੱਤੇ ਅਸੀਂ ਉਹਨਾਂ ਦੀ ਪਾਪੂਲੇਸ਼ਨ ਵਧਾ ਸਕਦੇ ਹਾਂ ਨਾ ਕਿ ਫਾਰਮਰਾਂ ਦੀ ਲੈਂਡ ਦੇ ਉੱਤੇ ਫਿਰ ਜੇ ਉੱਥੇ ਲੋਕ ਕਰਨਾ ਤੁਸੀਂ ਲੈਜਿਸਲੇਸ਼ਨ ਬਣਾ ਕੇ ਤਾਂ ਫਿਰ ਤੁਸੀਂ ਬਾਏ ਕਰੋ ਉਹ ਲੈਂਡ ਜੇ ਫਾਰਮਰ ਦੇ ਕਰਨਾ ਹੈ ਮੈਂ ਖੁਦ ਅਮਰੀਕ ਭਾਜੀ ਇਹ ਨਕਸ਼ਾ ਦੇਖਿਆ ਸਾਨੂੰ ਆਇਆ ਆ ਅਸੀਂ ਵੀ ਫੀਡਬੈਕ ਦਿੱਤੀ ਆ ਨਕਸ਼ੇ ਦੇ ਵਿੱਚ ਸਾਡਾ ਆਪਣਾ 30-40% ਜਿਹੜਾ ਫਾਰਮ ਹੈ ਉਹ ਕਵਰ ਹੋ ਜਾਂਦਾ ਆ ਸੋ ਦੈਟ ਮੀਨਸ ਜਿੰਨੇ ਦਾ ਅਸੀਂ ਫਾਰਮ ਲਿਆ 40% ਜਿਹੜਾ ਉਹ ਬੇਕਾਰ ਹੋ ਗਿਆ ਤੁਸੀਂ ਆਉਣ ਵਾਲੇ 200-300 ਸਾਲ ਉਹਨੂੰ ਛੇੜੇ ਨਹੀਂ ਸਕਦੇ ਮਤਲਬ ਛੇੜ ਮਤਲਬ ਜੇ ਉਹਨੂੰ ਅਸੀਂ ਥੋੜੀ ਦੇਰ ਵਾਸਤੇ ਉੱਥੇ ਗ੍ਰੀਨ ਹੈ ਰੱਖਿਆ ਹੋਇਆ ਉਹਨੂੰ ਦੁਬਾਰਾ ਚੇਂਜ ਕਰਨਾ ਯੂ ਕਾਨਟ ਡੂ ਇਟ ਰਾਈਟ ਸਿਰਫ ਇੱਕ ਲੈਜਿਸਲੇਸ਼ਨ ਬਣਨ ਦੇ ਨਾਲ ਤੁਹਾਡੀ ਜਿਹੜੀ ਉਹ ਵੈਲਿਊ ਖਤਮ ਹੋ ਗਈ ਤੁਸੀਂ ਉੱਥੇ ਕੁਛ ਨਹੀਂ ਕਰ ਸਕਦੇ ਸੋ ਨਾ ਕੋਈ ਦੱਸਿਆ ਨਾ ਕੋਈ ਉੱਥੇ ਜਾ ਕੇ ਲੈਜਿਸਲੇਸ਼ਨ ਬਣਾਈ ਜਾਂਦੀ ਹੈ ਨਾ ਕੋਈ ਇੱਥੇ ਦੇਖਣ ਆਇਆ ਸਾਡੇ ਏਰੀਏ ਦੇ ਵਿੱਚ ਕੁਆਲਾ ਹੀ ਹੈ ਨਹੀਂ ਇੱਥੇ 10 ਕਿਲੋਮੀਟਰ ਏਰੀਏ 'ਚ ਹੁਣ ਇਹ ਜਿਹੜੇ ਕਾਨੂੰਨ ਹੈ ਨਾ ਇਹ ਸੈਂਸੀਬਲ ਜਿਹੜੀ ਬਿਊਰੋਕਰੈਟਿਕ ਮੈਸ ਹੈ ਉਹ ਕੱਲੀ ਕੁਈਨਜ਼ਲੈਂਡ ਵਿਕਟੋਰੀਆ 'ਚ ਨਹੀਂ ਉਹ ਹਰੇਕ ਥਾਂ ਆ ਬਿਊਰੋਕਰੈਟ ਇਸ ਏ ਬਿਊਰੋਕਰੈਟ ਉਹ ਬੈਠੇ ਉੱਥੇ ਪਾਲਿਸੀਆਂ ਬਣਾਈ ਜਾਂਦੇ ਆਪਣੀ ਜੌਬ ਰੱਖਣ ਦੇ ਲਈ ਕੋਈ ਆਹ ਹੁਣ ਕਰਦੇ ਹੋ ਜੀ ਆਹ ਕਰਦੇ ਹੋ ਕੋਈ ਫੀਲਡ 'ਚ ਜਾ ਕੇ ਦੇਖਦਾ ਨਹੀਂ ਹੈਗਾ ਦੈਟਸ ਅ ਮੇਜਰ ਪ੍ਰੋਬਲਮ
ਇਹਦਾ ਸਿੱਧਾ ਹੀ ਅਮਨਦੀਪ ਬਿਊਰੋਕਰੈਟਿਕ ਜਿਹੜੀ ਧਾਂਦਲੀ ਆ ਹੁਣ ਕੋਵਿਡ-19 ਦੇ ਵਿੱਚ ਵੀ ਇੱਦਾਂ ਹੀ ਆ ਜਿਨ੍ਹਾਂ ਇਲਾਕਿਆਂ ਵਿੱਚ ਕੋਵਿਡ-19 ਹੈ ਹੀ ਨਹੀਂ ਕੋਈ ਕੇਸ ਨਹੀਂ ਹੈ ਬੰਦਿਸ਼ਾਂ ਉੱਥੇ ਵੀ ਲੱਗੀਆਂ ਆ ਰੋਕਾਂ ਉੱਥੇ ਵੀ ਲੱਗੀਆਂ ਆ ਬਿਊਰੋਕਰੇਸੀ ਧਾਂਦਲੀ ਉੱਥੇ ਵੀ ਚੱਲ ਰਹੀ ਆ ਇਹ ਬਿਲਕੁਲ ਤੁਸੀਂ ਕੁਆਲਾ ਦੀ ਜਿਹੜੀ ਐਗਜ਼ਾਮਪਲ ਦੇ ਕੇ ਇਹ ਕੋਵਿਡ-19 ਵੀ ਇੱਦਾਂ ਹੀ ਹੋਇਆ ਇਹ ਵੀ ਇੱਦਾਂ ਹੀ ਹੋ ਰਿਹਾ ਨਿਊ ਸਾਊਥ ਵੇਲ ਦੇ ਵਿੱਚ ਵਿਕਟੋਰੀਆ ਦੇ ਵਿੱਚ
ਜਿਹੜੇ ਬਿਊਰੋਕਰੈਟਸ ਹੈ ਜਿਹੜੇ ਪਾਲਿਸੀ ਬਣਾ ਰਹੇ ਆ ਉਹ ਦਫ਼ਤਰਾਂ ਚ ਬੈਠ ਕੇ ਏਸੀਆਂ ਚ ਬਣਾ ਰਹੇ ਆ ਉਹਨਾਂ ਨੇ ਬਾਹਰ ਜਾ ਕੇ ਫੀਲਡ
ਚਾਹੇ ਅਮਨਦੀਪ ਉਹ ਡਿਵੈਲਪ ਕੰਟਰੀ ਹੈ ਚਾਹੇ ਅੰਡਰ ਡਿਵੈਲਪ ਕੰਟਰੀ ਹੈ ਜਿਹੜੇ ਬਿਊਰੋਕਰੇਸੀ ਨੇ ਆਪਣੀਆਂ ਪ੍ਰਮੋਸ਼ਨਾਂ ਲੈਣ ਦੇ ਲਈ ਆਪਣੀਆਂ ਜੌਬ ਨੂੰ ਅੱਗੇ ਵਧਾਉਣ ਦੇ ਲਈ ਕਈ ਇੱਦਾਂ ਦੀਆਂ ਪਾਲਿਸੀਆਂ ਜਿਹੜੀਆਂ ਪਹਿਲਾਂ ਕਾਫੀ ਸਕਸੈਸਫੁਲ ਚੱਲ ਰਹੀਆਂ ਹੁੰਦੀਆਂ ਉਹਦੇ ਵਿੱਚ ਚੇਂਜ ਕਰਦੇ ਆ ਤਾਂ ਕਿ ਤੁਸੀਂ ਆਪਣਾ ਬਾਇਓਡਾਟਾ ਜਿਹੜਾ ਇਨਕਰੀਜ਼ ਕਰ ਸਕੋ ਆਪਣੀ ਐਪਲੀਕੇਸ਼ਨ ਲੈ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖ ਸਕੋ ਮੈਂ ਆਹ ਚੇਂਜਸ ਲਿਆਨੀਆਂ ਮੈਂ ਆਹ ਕੀਤਾ ਮੈਂ ਆਹ ਕੀਤਾ ਇੱਕ ਤਰ੍ਹਾਂ ਦੇ ਨਾਲ ਇਹ ਵੀ ਅੱਜ ਕੱਲ ਬੜੀ ਧਾਂਦਲੀ ਚੱਲ ਰਹੀ ਆ ਇੱਥੇ ਨਹੀਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਸਾਰੀ ਦੁਨੀਆਂ ਵਿੱਚ ਇਹ ਚੱਲ ਰਿਹਾ ਜਿਹੜੇ ਐਗਜ਼ੀਕਿਊਟਿਵਸ ਹੈ ਨਾ ਉਹ ਚਲਦੀ ਚਲਦੀ ਚੀਜ਼ ਨੂੰ ਖੇਡ ਕੇ ਰੱਖ ਦਊਗੇ ਤਾਂ ਕਿ ਉਹ ਕਹਿ ਸਕਣ ਵੀ ਅਸੀਂ ਆਹ ਚੀਜ਼ ਲਿਆਂਦੀ ਆ ਮੈਂ ਆਹ ਕੀਤਾ ਮੈਂ ਆਹ ਕੀਤਾ ਮੈਂ ਆਹ ਕਰਾਂਗਾ ਤੇ ਏਦਾਂ ਵੀ ਹੋ ਰਹੀ ਆ
ਨਹੀਂ ਇਹ ਦੇਖੋ ਨਰਿੰਦਰ ਸਿੰਘ ਕਪੂਰ ਨੇ ਨਾ ਇਹ ਕਲਰਕ ਬਾਜੀ ਇਹਨੂੰ ਕਲਰਕ ਕਲਚਰ ਕਹਿੰਦੇ ਆ ਇੰਡੀਆ ਦੇ ਵਿੱਚ ਬਿਊਰੋਕਰੈਟਸ ਅਸੀਂ
ਚਲੋ ਕਲਰਕ ਕਲਚਰ
ਹਾਂਜੀ ਹਾਂ ਉਹ ਉਹਨਾਂ ਨੂੰ ਮਾਫੀ ਮੰਗਣੀ ਪੈ ਗਈ ਸੀ ਕਲਰਕਾਂ ਤੋਂ ਤੁਹਾਨੂੰ ਪਤਾ ਇਸ ਉਹਨਾਂ ਨੇ ਵੀ ਵਿਰੋਧ ਕੀਤਾ ਸੀ ਬਹੁਤ ਉਹ ਯੂਨੀਵਰਸਿਟੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਕੰਮ ਕਰਦੇ ਸੀ ਮੈਨੇਜਰ ਦਾ ਤੇ ਉਹਨਾਂ ਨੇ ਨਾ ਇੱਕ ਕਿਤਾਬ ਚ ਲਿਖਤਾ ਸੀ ਕਿਤੇ ਜਾਂ ਲੈਕਚਰ ਚ ਕਹਿਤਾ ਸੀ ਕਹਿੰਦੇ ਬਈ ਕੁੱਤੇ ਦੇ ਵਿੱਚ ਇੱਕ ਕੱਕਾ ਹੁੰਦਾ ਕਲਰਕ ਚ ਦੋ ਕੱਕੇ
ਕਮਾਲ ਹੋ ਗਿਆ
ਉਹ ਕਲਰਕਾਂ ਨੇ ਕਰਤੀ ਸਟ੍ਰਾਈਕ ਉਹਨਾਂ ਦੇ ਉਲਟ ਪੀ ਸਾਨੂੰ ਜੀ ਕੁੱਤੇ ਦੇ ਬਰਾਬਰ ਕਹਿਤਾ ਉਹ ਵੀ ਕੁੱਤੇ ਤੋਂ ਡਬਲ ਦੋ ਕੱਕੇ ਆ ਕਹਿੰਦੇ ਤੁਹਾਡੇ ਚ ਕਲਰਕਾਂ ਚ ਉਹਨੇ ਸਟ੍ਰਾਈਕ ਕਰਤੀ ਅਖੀਰ ਨੂੰ ਇੰਨੀ ਮਤਲਬ ਉਹਨੇ ਉਹ ਕੱਕਾ ਕੰਮ ਕੀਤਾ ਵੀ ਉਹਨੂੰ ਮਾਫ਼ੀ ਮੰਗਣੀ ਪੈ ਗਈ ਨਰਿੰਦਰ ਸਿੰਘ ਨੂੰ ਕਹਿੰਦਾ ਮੈਨੂੰ ਮਾਫ਼ੀ ਮੰਗਵਾ ਕੇ ਛੱਡੇ ਕਹਿੰਦੇ ਮੈਥੋਂ ਉਹਨਾਂ ਨੇ
ਸ਼ਾਇਦ ਤੁਹਾਨੂੰ ਇਹ ਗੱਲ ਦਾ ਪਤਾ ਹੋਊਗਾ ਨਾ ਕਲਰਕਾਂ ਤੋਂ ਤਾਂ ਰੱਬ ਵੀ ਡਰਦਾ ਇਹ ਤਾਂ ਰੱਬ ਦੀ ਜਿਹੜੀ ਆ ਲੈਜਿਸਲੇਸ਼ਨ ਬਣਾਈ ਉਹਨੂੰ ਵੀ ਖਦੇੜ ਦਿੰਦੇ ਆ ਉਹਦੇ ਵਿੱਚ ਵੀ ਖਲਲ ਪਾ ਦਿੰਦੇ ਆ ਕੋਈ ਬੰਦਾ ਸੀ ਜਿੱਦਾਂ ਨਾ ਉਹਨੇ ਬੜੇ ਵਧੀਆ ਕਰਮ ਕੀਤੇ ਹੋ ਸੀ ਤੇ ਰੱਬ ਨੇ ਉਹਨੂੰ ਰਾਜਾ ਬਣਾ ਤਾ ਉਹਦੇ ਨਾ ਪ੍ਰੋਫਾਈਲ ਤੇ ਦਿੱਤਾ ਵੀ ਅੱਜ ਤੋਂ ਇਹ ਨਾ ਮਤਲਬ ਇਹ ਦੂਜਾ ਹੈ ਵੀ ਕਿੰਗ ਆ ਇਹ ਕਿੰਗ ਬਣੂਗਾ ਇਹਨੂੰ ਜਾਣੀ ਬੜੀ ਵਾਧੀ ਦੇ ਦਿੱਤੀ ਤੇ ਉਹ ਜੇ ਕਲਰਕ ਨੇ ਦੇਖਿਆ ਮੈਨੂੰ ਤਾਂ ਇਹਨੇ ਇਹ ਦੂਜਾ ਨੀ ਵੱਡੀ ਨੀ ਦਿੱਤੀ ਪੈਸੇ ਨੀ ਦਿੱਤੇ ਪੀ ਇਹਦਾ ਬਣ ਗਿਆ ਦੂਜਾ ਪੀ ਇਹਦਾ ਇਹਨੂੰ ਤਾਂ ਰਾਜਾ ਬਣਾ ਦਿੱਤਾ ਨਾ ਤੇ ਜਿਸ ਵੇਲੇ ਉਹਦੇ ਕੋਲ ਆਇਆ ਕਹਿੰਦਾ ਇਹ ਤੇ ਸਾਈਨ ਕਰਦੇ ਪੀ ਮੈਂ ਨਾ ਇਹ ਫਾਈਲ ਕਰਦੇ ਮੇਰੀ ਤੇ ਉਹਨੇ ਲਿਖਿਆ ਸੀ ਇਹ ਬੰਦਾ ਰਾਜਾ ਆ ਤੇ ਉਹਨੇ ਕਲਰਕ ਨੇ ਫਿਰ ਆਪਣੀ ਦਿਖਾਲਣੀ ਸੀ ਕਲਰਕ ਦੀ ਜਿਹੜੀ ਹੈਂਡ ਰਾਈਟਿੰਗ ਚ ਲਿਖਿਆ ਆਇਆ ਸੀ ਉਹਨੇ ਬਰੈਕਟ ਚ ਲਿਖਦਾ ਨਾਈ ਰਾਜੇ ਤੋਂ ਨਾਈ ਬਣਾ ਦਿੱਤਾ ਉਹ ਰਾਜਾ ਲਿਖਾ ਕੇ ਲਿਆਇਆ ਤੇ ਉਹਨੇ ਬਰੈਕਟ ਵਿਚ ਲਿਖਦਾ ਨਾਈ
ਅੱਛਾ ਰਾਜਾ ਠੀਕ ਠੀਕ ਮੈਂ ਸਮਝ
ਗਿਆ
ਹਾਂਜੀ ਹਾਂਜੀ ਜਿਹੜੇ ਬਾਲ ਕੱਟ
ਰਾਜੇ ਤੋਂ ਫਰਸ਼ ਤੇ ਲਿਆ ਤਾ ਨਾ ਰਾਜੇ ਤੋਂ ਭਿਖਾਰੀ ਬਣਾ ਦਿੱਤਾ ਉਹਨੂੰ
ਬਿਲਕੁਲ ਬਿਲਕੁਲ ਨਹੀਂ ਇਹ ਚੱਲਦਾ ਹੈ ਜੀ ਦੇਖੋ ਚਲੋ ਐਨੀਵੇ ਗੱਲ ਆਪਾਂ ਅਮਰੀਕ ਭਾਜੀ ਅੱਗੇ ਤੋਰਦੇ ਹਾਂ ਸਾਡੇ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ ਤੇ ਉਹਨਾਂ ਦਾ ਵੀ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਆਪਣੇ ਰਿੱਕੀ ਨਾਲ ਹੋਈ ਗੱਲਬਾਤ ਫਿਰ ਤੁਹਾਡੀ ਕੋਈ
ਅਮਨਦੀਪ ਰਿੱਕੀ ਨਾਲ ਗੱਲ ਹੋਈ ਸੀ ਪਿਛਲੇ ਹਫ਼ਤੇ
ਅੱਛਾ
ਥਰਸਡੇ ਨੂੰ ਹੀ ਗੱਲ ਹੋਈ ਸੀ ਰਿੱਕੀ ਨੇ ਨਾ ਰਿੱਕੀ ਕਹਿੰਦਾ ਅੰਕਲ ਜੀ ਜਿੱਦਾਂ ਨਾ ਹੁਣ ਗੱਲ ਤੁਹਾਨੂੰ ਸੁਣਾਉਣੀ ਹੈ ਜਿੱਦਾਂ ਮੇਰਾ ਇੱਕ ਫਰੈਂਡ ਹੀ ਆ ਉਹਦਾ ਨਾਂ ਹੈਗਾ ਰਾਜਾ ਉਹ ਜਿਹੜਾ ਫਰੈਂਡ ਆ ਨਾ ਬੜਾ ਹੁਣ ਅੱਜ ਕੱਲ ਡਿਪਰੈਸ਼ਨ ਚ ਚਲੇ ਗਿਆ ਜਿੱਦਾਂ ਨਾ ਉਹਨੂੰ ਡਿਪਰੈਸ਼ਨ ਜਿਹਾ ਹੋ ਹੀ ਗਿਆ ਜਿੱਦਾਂ ਬੜਾ ਨਾ ਉਹ ਮਯੂਸ ਜਿਹਾ ਰਹਿੰਦਾ ਹੀ ਅੱਜਦਾ ਮੇਰੇ ਕੋਲ ਕਹਿੰਦਾ ਆ ਗਿਆ ਕਹਿੰਦਾ ਗਰਲਫ੍ਰੈਂਡ ਉਹਦੀ ਰੁੱਸ ਗਈ ਉਹਦੇ ਨਾਲ ਜਿੱਦਾਂ ਹੁਣ ਹੈ ਨਾ ਗੱਲ ਕਰਦੀ ਨੀ ਕਹਿੰਦਾ ਕਹਿੰਦਾ ਉਹ ਕਹਿੰਦਾ ਨਾ ਮੈਂ ਆਪਣੀ ਗਰਲਫ੍ਰੈਂਡ ਆ ਨਾ ਇਹਨੂੰ ਕੋਕਾ ਬਣਾ ਕੇ ਦਿੱਤਾ ਹੈ ਕਹਿੰਦਾ ਕੋਕਾ ਬੜਾ ਮਹਿੰਗਾ ਇੱਦਾਂ ਸੋਨੇ ਦਾ ਦਿੱਤਾ ਕਹਿੰਦਾ ਉਹ ਨੱਕ ਵਿੱਚ ਪਾ ਲਿਆ ਉਹਨੇ ਨੱਕ ਵਿੱਚ ਪਾ ਕੇ ਨਾ ਕਹਿੰਦਾ ਦੋ ਤਿੰਨ ਸਾਲ ਇੱਦਾਂ ਮੈਨੂੰ ਕਹਿੰਦੀ ਰਹੀ ਹੈ ਗੱਲਾਂ ਵੀ ਪਿਆਰੀਆਂ ਇਹਦੇ ਨਾਲ ਮੈਨੂੰ ਕਹਿਣਾ ਨਾ ਮੈਂ ਨਾ ਤੈਨੂੰ ਆਪਣੇ ਨੱਕ ਵਿੱਚ ਰੱਖਿਆ ਹੈ ਜਿੱਦਾਂ ਤੂੰ ਨਾ ਮੇਰਾ ਬਹੁਤ ਚੰਗਾ ਹੀ ਹੈ ਜਿੱਦਾਂ ਹੁਣ ਮੈਂ ਤੈਨੂੰ ਹਮੇਸ਼ਾ ਯਾਦ ਕਰਦੀ ਹਾਂ ਤੂੰ ਮੈਂ ਤੈਨੂੰ ਨੱਕ ਵਿੱਚ ਪਾ ਕੇ ਰੱਖਿਆ ਹੀ ਆ ਕਹਿੰਦਾ ਹੁਣ ਪਤਾ ਕੀ ਡਿਪਰੈਸ਼ਨ ਚ ਕਾਹਦੇ ਆ ਗਿਆ ਕਹਿੰਦਾ ਉਹਨੇ ਉਹਦਾ ਕੋਕਾ ਨੇ ਨੱਕ ਵਿਚੋਂ ਕੱਢ ਕੇ ਛੇੜ ਦਿੱਤਾ ਕਹਿੰਦੇ ਪਤਾ ਕਹਿੰਦੇ ਕਹਿੰਦੇ ਹੁਣ ਤੂੰ ਮੇਰੀ ਜ਼ਿੰਦਗੀ ਤੋਂ ਚਲਾ ਗਿਆ ਮੈਨੂੰ ਤੂੰ ਕੱਢ ਦਿੱਤਾ ਆਪਣੇ ਦਿਲ ਵਿਚੋਂ ਨੱਕ ਵਿਚੋਂ ਤੈਨੂੰ ਕੱਢ ਦਿੱਤਾ ਤੇ ਮੈਂ ਉਹਨੂੰ ਰਾਜੇ ਨੂੰ ਮੈਂ ਕਿਹਾ ਗੱਲ ਸੁਣ ਤੈਨੂੰ ਤਾਂ ਸਮਾਂ ਆਜ਼ਾਦੀ ਮਿਲ ਗਈ ਆ ਜਿੱਦਾਂ ਤੂੰ ਤਾਂ ਫਰੀ ਹੋ ਗਿਆ ਆ ਤੂੰ ਤਾਂ ਹੁਣ ਆਜ਼ਾਦ ਹੋ ਗਿਆ ਆ ਉਹ ਕਹਿੰਦਾ ਕਿੱਦਾਂ ਮੈਨੂੰ ਤਾਂ ਕਹਿੰਦਾ ਬਿਬਟਾ ਪਈ ਮੇਰੇ ਨਾਲ ਗੱਲ ਨੀ ਕਰਦੀ ਆ ਤੂੰ ਕਹਿੰਦਾ ਆਜ਼ਾਦ ਹੋ ਗਿਆ ਕਹਿੰਦਾ ਆ ਕਹਿੰਦਾ ਆਜ਼ਾਦ ਇੱਦਾਂ ਹੋਇਆ ਵੀ ਤੈਨੂੰ ਆਜ਼ਾਦੀ ਮਿਲ ਗਈ ਤੂੰ ਕਹਿੰਦਾ ਜ਼ਰੂਰ ਸੀਨ ਚ ਰਹਿਣਾ ਆ ਤੈਨੂੰ ਤਾਂ ਆਜ਼ਾਦੀ ਮਿਲ ਗਈ ਆ ਕਮਾਲ ਹੋ ਗਈ ਆ ਕਹਿੰਦਾ ਤੈਨੂੰ ਤਾਂ ਸੀਨ ਤੋਂ ਆਜ਼ਾਦੀ ਮਿਲ ਗਈ ਆ ਤੂੰ ਸੀਨ ਵਿਚ ਬੜਿਆ ਨਾ ਪੰਜ ਛੇ ਸਾਲ ਤੂੰ ਉੱਥੇ ਰਿਹਾ ਹੁਣ ਤਾਂ ਤੂੰ ਆਜ਼ਾਦ ਹੋ ਗਿਆ ਹੁਣ ਤੂੰ ਨਹਾ ਧੋ ਤੂੰ ਆਪਣੇ ਸੁਧਰੇ ਕੱਪੜੇ ਪਾ ਕੇ ਤਾਂ ਘੁੰਮ ਜਿੱਥੇ ਜਿੱਥੇ ਮਰਜ਼ੀ ਜਾ ਤੂੰ ਹੁਣ ਕਮਾਲ ਹੋ ਗਈ ਕਹਿੰਦੇ ਤੈਨੂੰ ਤੁਹਾਨੂੰ ਕਿੱਦਾਂ ਪਤਾ ਨੀ ਲੱਗਦਾ ਪਿਆਰ ਵੀ ਅੰਨੇ ਹੋ ਜਾਂਦੇ ਕਹਿੰਦਾ
ਡਿਪਰੈਸ਼ਨ ਚ ਨਾ ਜਾ ਤੂੰ ਤਾਂ ਯਾਦ ਹੋ ਗਿਆ ਕਿਆ ਬਾਤ ਹੈ ਭਾਜੀ ਰਿੱਕੀ ਰਿੱਕੀ ਆ ਬਈ ਕਮਾਲ ਹੀ ਆ ਬਹੁਤ ਸਰੋਤੇ ਸਾਨੂੰ ਉਹਦਾ ਫੋਨ ਵੀ ਕਰਦੇ ਕਈ ਵਾਰੀ ਪੁੱਛਦੇ ਆ ਰਿੱਕੀ ਬਾਰੇ ਤੇ ਚਲੋ ਤੁਸੀਂ ਵਧੀਆ ਉਹਦੀ ਗੱਲਬਾਤ ਕੋਈ ਸੁਣਾ ਦਿੰਦੇ ਤੁਸੀਂ ਫੋਨ ਲਾ ਲਿਆ ਕਰੋ ਉਹਨੂੰ ਛੇਤੀ ਛੇਤੀ ਉਹਦੀ ਕੋਈ ਗੱਲਬਾਤ ਜਿਹੜੀ ਪਤਾ ਲੱਗਦੀ ਰਹਿੰਦੀ ਆ।
ਅਮਨਦੀਪ ਉਹਨੇ ਪੜ੍ਹਨਾ ਵੀ ਹੁੰਦਾ, ਹੋਈ ਗੱਲਾਂ ਥੋੜੀ ਕਰੀ ਜਾਣੀ, ਉਹਨੇ ਆਪਣਾ ਐਗਜ਼ਾਮ ਵੀ ਦੇਣੇ, ਹੁਣ ਹਾਈ ਸਕੂਲ ਚ ਚਲੇ ਗਿਆ ਉਹ, ਉਹਨੇ ਆਪਣੀ ਪੜ੍ਹਾਈ ਵੀ ਕਰਨੀ ਹੁੰਦੀ ਆ, ਕਿਸ ਵੇਲੇ ਆਪੇ ਫੋਨ ਕਰ ਲੈਂਦਾ ਹੁੰਦਾ ਉਹ, ਉਹਨੂੰ ਵੀ ਕਰੂਗਾ ਇੱਕ ਦਿਨ, ਕਹਿੰਦਾ ਮੈਂ ਅਮਨਦੀਪ ਨੂੰ ਦੁਬਾਰਾ ਕਰਨਾ ਆ।
ਤੇ ਦੇਖੋ ਭਾਜੀ ਫੇਰ ਗੱਲ ਹੁੰਦੀ ਆ ਵੀ ਪਰਸਪੈਕਟਿਵ ਦੀ ਗੱਲ ਹੁੰਦੀ ਆ, ਵੀ ਤੁਸੀਂ ਕਿਸ ਨਜ਼ਰੀਏ ਦੇ ਨਾਲ ਘਟਨਾ ਨੂੰ ਦੇਖਦੇ। ਇੱਕ ਨਾ ਗੌਰਵ ਸ਼ਰਮਾ ਹੁਣਾਂ ਨੇ ਸਾਨੂੰ ਹੁਣ ਖਬਰ ਭੇਜੀ ਆ, ਵੈਸੇ ਮੈਨੂੰ ਤਾਂ ਇਹ ਜਾਅਲੀ ਲੱਗਦੀ ਆ, ਪਰ 8 ਸਪਤੰਬਰ ਦੀ ਆ, ਇਹ ਅਸ਼ੋਕ ਸ਼ਰਮਾ ਨੇ ਦਿੱਤੀ ਆ। ਨਹੀਂ ਪਰ ਨਹੀਂ ਮੈਨੂੰ ਪਤਾ ਨੀ ਹੁਣ, ਤੁਸੀਂ ਜਦ ਮੈਂ
ਜਾਅਲੀ ਕਹਿੰਦੇ ਲੱਗਦੀ,
ਜਾਅਲੀ ਇੱਦਾਂ ਲੱਗਦੀ ਆ, ਜਿਹੜੀ ਉਹਦੀ ਹੈਡਲਾਈਨ ਉਹ ਇਹ ਆ ਵੀ ਭੋਗ ਮੌਕੇ ਪਕੌੜਿਆਂ ਤੋਂ ਝਗੜਾ, ਗੋਲੀ ਚੱਲੀ, 3 ਜਣਿਆਂ ਖਿਲਾਫ਼ ਕੇਸ ਦਰਜ। ਭੋਗ ਦੇ ਮੌਕੇ ਪਕੌੜਿਆਂ ਤੋਂ ਝਗੜਾ ਹੋ ਗਿਆ, ਕਹਿੰਦੇ ਗੋਲੀ ਚੱਲੀ ਪਕੌੜਿਆਂ ਕਰਕੇ। ਤੇ ਇਹ ਅਜਨਾਲਾ ਦੀ ਖਬਰ ਹੈ, ਕਹਿੰਦੇ ਵੀ ਕੱਲ ਇੱਕ ਬਿਰਧ ਔਰਤ ਦੇ ਭੋਗ ਦੀ ਅਰਦਾਸ ਹੋਣ ਤੋਂ ਬਾਅਦ ਪਕੌੜੇ ਖਾਣ ਤੋਂ ਰੋਕਣ ਦੀ ਰੰਜਿਸ਼ ਤੇ ਗੋਲੀਆਂ ਚਲਾਉਣ ਵਾਲੇ ਅੰਮ੍ਰਿਤਪਾਲ ਸਿੰਘ, ਜਗਜੀਤ ਸਿੰਘ ਵਾਸੀ ਘੁੱਕੇਵਾਲ ਤੇ ਗੋਰਾ ਵਾਸੀ ਜਗਦੇਵ ਕਲਾਂ ਵਿਰੁੱਧ ਥਾਣਾ ਝੰਡੇਰ ਦੀ ਪੁਲਿਸ ਨੇ ਅਸਲਾ ਐਕਟ ਦੀ ਇੰਨੀ ਧਾਰਾ ਦੇ ਵਿਚ ਕੇਸ ਦਰਜ ਕੀਤਾ ਹੈ। DSP ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਹੈ ਕਿ ਥਾਣਾ ਝੰਡੇਰ ਦੀ ਪੁਲਿਸ ਨੂੰ ਮੁਦਈ ਹਰੀ ਸਿੰਘ ਵਾਸੀ ਘੁੱਕੇਵਾਲੀ ਨੇ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਕੱਲ ਉਸ ਦੀ ਮਾਤਾ ਦੀ ਅੰਤਿਮ ਅਰਦਾਸ ਸੀ। ਅਰਦਾਸ ਤੋਂ ਪਹਿਲਾਂ ਹੀ ਜੋ ਲੰਗਰ ਦਾ ਪ੍ਰਬੰਧ ਜਗਸੇਰ ਸਿੰਘ ਦੇ ਘਰ ਕੀਤਾ ਸੀ, ਇਹ ਸਾਰੇ ਪ੍ਰਬੰਧ ਵਿਚ ਜਗਜੀਤ ਸਿੰਘ ਨੇ ਕੋਈ ਹਿੱਸਾ ਨਹੀਂ ਸੀ ਪਾਇਆ। ਭੋਗ ਤੋਂ ਪਹਿਲਾਂ ਹੀ ਜਗਜੀਤ ਸਿੰਘ ਪਕੌੜਿਆਂ ਦੀ ਪਲੇਟ ਭਰ ਕੇ ਖੜਨ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਕਿਉਂਕਿ ਉਹਨੇ ਹਿੱਸਾ ਨਹੀਂ ਸੀ ਨਾ ਪਾਇਆ। ਤਾਂ ਅੱਗੋਂ ਬੋਲ ਬੁਲਾਰਾ ਕਰਨ ਲੱਗ ਪਿਆ ਤੇ ਤਾਂ ਅਣਪਛਾਤੇ 4-5 ਵਿਅਕਤੀ ਉਸ ਨੂੰ ਗਾਲਾਂ ਆਦਿ ਕੱਢਣ ਲੱਗ ਪਏ। ਹਰੀ ਸਿੰਘ ਨੇ ਰਿਸ਼ਤੇਦਾਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਆਪਣੀ ਪਿਸਤੌਲ ਲੈ ਕੇ ਕੋਠੇ ਤੇ ਚੜ ਕੇ ਹਰੀ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਫਾਇਰ ਕਰਦਾ ਰਿਹਾ। ਗੋਲੀਆਂ ਕਾਰਨ ਹਰੀ ਸਿੰਘ ਕਮਰੇ ਅੰਦਰ ਪੜ ਗਿਆ। ਇਤਲਾਹ ਮਿਲਣ ਤੇ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ, ਮਤਲਬ ਇਹ ਜਿਹੜੀ ਖਬਰ ਹੈ ਨਾ ਇਹ ਕਹਿੰਦੇ ਪਕੌੜਿਆਂ ਨਹੀਂ, ਇਹ ਖਬਰ ਦੇ ਵਿਚ ਹੁਣ ਤੁਸੀਂ ਦੇਖੋ ਵੀ ਜਿਹੜਾ ਰਿਪੋਰਟਰ ਹੈ ਉਹ ਵੀ ਅਸ਼ੋਕ ਸ਼ਰਮਾ ਹੈ ਤੇ ਜਿਹੜਾ DSP ਆ ਉਹ ਵੀ ਵਿਪਨ ਕੁਮਾਰ ਹੈ, ਬਾਕੀ ਸਾਰੇ ਸਿੰਘ ਹੈ। ਸੋ ਸਿੰਘ ਜਿਹੜੇ ਪਕੌੜਿਆਂ ਵਿਚ ਲੜਦੇ ਦਿਖਾਏ ਗਏ ਨੇ ਤੇ ਅਸ਼ੋਕ ਸ਼ਰਮਾ ਜੀ ਰਿਪੋਰਟ ਕਰ ਰਹੇ ਨੇ ਤੇ DSP ਹੁਣੀ ਕੇਸ ਦਰਜ ਕਰ ਰਹੇ ਨੇ। ਤੇ ਇਹ ਜਿਹੜੀ ਖਬਰ ਹੈ ਇਸ ਦੇ ਵਿਚ 50 ਗਲਤੀਆਂ ਨੇ। ਇਹ ਮੈਨੂੰ ਲੱਗਦਾ ਕਿ ਜਾਂ ਤਾਂ ਇਹ ਜਾਅਲੀ ਖਬਰ ਛਾਪੀ ਆ ਜਾਂ ਪਤਾ ਨੀ ਕਿਹੜੀ ਅਖਬਾਰ ਦੇ ਵਿਚ ਆ, ਪਰ ਚਲੋ ਹਾਸੇ ਵਾਲੀ ਖਬਰ ਹੈ। ਐਨੀ ਵੇ ਇਸ ਨੂੰ ਇੱਦਾਂ ਹੀ ਦੇਖਿਆ ਜਾਵੇ, ਕਈ ਵਾਰੀ ਚੁਟਕਲੇ ਵੀ ਬਣਦੇ ਨੇ ਬਹੁਤ, ਕੋਈ ਚੱਕਰ ਨੀ। ਬਾਕੀ ਹੱਸ ਰਹੇ ਨੇ ਪਾਲਾ ਬੈਂਸ, ਕਹਿੰਦੇ ਸਿਰਾ ਹੀ ਕਰਾ ਦਿੱਤਾ ਜੀ ਆ ਤਾਂ ਕ੍ਰਿੱਕੀ ਵਾਲਾ ਭਾਜੀ। ਤੇ ਬਾਕੀ ਉਹ ਨਹੀਂ ਸੱਚੀ ਖਬਰ ਹੈ, ਕਹਿੰਦੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸੱਚੀ ਖਬਰ ਹੈ, ਕਹਿੰਦੇ ਪਕੌੜਿਆਂ ਵਾਲੀ। ਚਲੋ ਜੀ ਇਹਨਾਂ ਨੇ ਪੁਸ਼ਟੀ ਕਰਤੀ ਆ। ਤੇ ਸਤਨਾਮ ਗਿੱਲ ਮੈਲਬਨ ਤੋਂ ਕਹਿ ਰਹੇ ਨੇ, ਕਹਿੰਦੇ ਭਾਜੀ ਵੀ ਮੈਲਬਨ ਦੇ ਵਿਚ ਇਹ ਹਾਲਾਤ ਹੈ ਵੀ 28 ਸਪਤੰਬਰ ਤੋਂ ਬਾਅਦ, ਅੱਛਾ ਹੁਣ ਕਹਿੰਦੇ ਵੀ 20 ਬੰਦੇ ਜਿਹੜੇ ਨੇ ਉਹ ਆਰ ਅਲਾਊਡ ਇਨ ਆਊਟਡੋਰ ਪੂਲਸ, ਮਤਲਬ 20 ਬੰਦੇ ਅਲਾਊਡ ਹੈ, ਬਟ ਯੂ ਕੈਨੋਟ ਪਲੇ ਇਨ ਓਪਨ ਗਰਾਊਂਡ ਫੋਰ 5 ਪੀਪਲ। ਹੁਣ ਤੁਸੀਂ ਕਹਿੰਦੇ ਵੀ ਇਹ ਦੇਖੋ ਵੀ ਜ਼ਿਆਦਾ COVID-19 ਫੈਲਣ ਦੇ ਚਾਂਸ ਕਿੱਥੇ ਆ। ਬੈਸਟ ਐਗਜ਼ਾਮਪਲ ਆਫ ਮੇਕਿੰਗ ਰੂਲਸ ਇਨ ਆਫਿਸ, ਪੂਲ ਇਜ਼ ਮੋਰ ਰਿਸਕੀ ਦੈਨ ਓਪਨ ਗਰਾਊਂਡ, ਜਾਣੀ ਕਿ ਜਿਹੜਾ ਸਵਿਮਿੰਗ ਪੂਲ ਹੈ ਉਹਦੇ ਵਿਚ 20 ਬੰਦੇ ਸਵਿਮਿੰਗ ਪੂਲ ਦੇ ਵਿਚ ਤੈਰ ਸਕਦੇ ਆ, ਮਤਲਬ ਆਪਣੀ ਸਪੋਰਟ ਕਰ ਸਕਦੇ ਆ, ਪਰ ਇੱਕ ਜਿਹੜਾ ਓਪਨ ਗਰਾਊਂਡ ਹੈ ਉੱਥੇ 5 ਤੋਂ ਵੱਧ ਨਹੀਂ ਖੇਡ ਸਕਦੇ। ਸੋ ਇਹਦਾ ਮਤਲਬ ਇਹੀ ਹੈ ਵੀ ਜਿਹੜੀ ਲੌਬੀ ਜ਼ਿਆਦਾ ਆ, ਜਿਹੜਾ ਜ਼ਿਆਦਾ ਤੁਸੀਂ ਲੌਬੀ ਕਰ ਸਕਦੇ ਹੋ, ਪਹੁੰਚ ਜਿਹਦੀ ਜ਼ਿਆਦਾ ਆ, ਉਹ ਆਪਣੀ ਆਪਣੀ ਇੰਡਸਟਰੀ ਘਲਵਾਈ ਜਾਂਦਾ ਆ, ਜਿਹਦੀ ਨਹੀਂ ਹੈਗੀ ਉਹਦੀ ਕੋਈ ਨਹੀਂ ਸੁਣਦਾ। ਸੋ ਜਿਹੜੀ ਕਾਮਨ ਸੈਂਸ ਹੈ, ਕਾਮਨ ਸੈਂਸ ਦੀ ਬਹੁਤ ਘਾਟ, ਹੁਣ ਅਸੀਂ ਕਹਿੰਦੇ ਹਾਂ ਨਾ ਵੀ ਇਹ ਬਹੁਤ ਪੜ੍ਹੇ ਲਿਖੇ ਆ ਬੜੀ, ਇਹਨਾਂ ਨੂੰ ਤੁਸੀਂ ਦੇਖੋ ਖਲਾਰਾ ਇਹਨਾਂ ਦਾ ਪਿਆ ਆ ਇੱਥੇ, ਮਤਲਬ ਆ ਗੱਲਾਂ ਆਪਾਂ ਦੇਖਦੇ ਹਾਂ ਸਾਰਾ, ਜੋ ਪ੍ਰੋਫਾਈਲਿੰਗ ਜੋ ਬਦਨਾਮੀ ਇੰਡੀਆ ਪੁਲਿਸ ਵਾਲੇ ਕਰਦੇ ਨੇ ਉਹੀ ਇੱਥੇ ਵਾਲੇ ਵੀ ਕਰਦੇ ਨੇ, ਜਦੋਂ ਇਹਨਾਂ ਦਾ ਬੱਸ ਚੱਲਦਾ ਤਾਂ ਕਰਦੇ ਨੇ। ਏਦਾਂ ਹੀ ਤੁਸੀਂ ਇਹ ਡਿਸੀਜਨ ਮੇਕਿੰਗ ਦੇਖ ਲਓ, ਬਿਊਰੋਕਰੇਸੀ ਇੰਡੀਆ ਵੀ ਬਿਊਰੋਕਰੇਸੀ ਨੇ ਖਰਾਬ ਕੀਤਾ ਹੋਇਆ ਤੇ ਇੱਥੇ ਵੀ ਕੀਤਾ। ਤੁਹਾਨੂੰ ਮੈਂ ਦੱਸ ਨਹੀਂ ਸਕਦਾ ਰੇਡੀਓ ਤੇ ਵੀ ਇਹੋ ਜਿਹੇ ਸਾਡੇ ਨਾਲ ਵਾਹ ਪੈਂਦੇ ਨੇ। ਸਾਲ ਹੋ ਗਿਆ ਸਾਡਾ ਬ੍ਰਿਜ ਨਹੀਂ ਬਣਨ ਦਿੰਦੇ, ਸੱਤ ਹੁਣ ਨੌ ਡਿਪਾਰਟਮੈਂਟ ਇਨਵੋਲਵ ਹੋ ਗਏ, ਮਤਲਬ ਆਪਸ ਦੇ ਵਿੱਚ ਹੀ ਲੜੀ ਜਾਂਦੇ ਨੇ। ਉਹ ਉਹਨੂੰ ਉਹ ਤੋਂ ਨਹੀਂ ਜਾਣਕਾਰੀ ਦਿੰਦਾ, ਉਹਨੂੰ ਨਹੀਂ ਦਿੰਦਾ, ਉਹਨੂੰ ਨਹੀਂ ਦਿੰਦਾ, ਅਖੀਰ ਸਾਨੂੰ ਪੁੱਛੀਏ ਅਸੀਂ ਫਿਰ ਫੋਨ ਕਰ ਕਰਕੇ ਉਹਨਾਂ ਨਾਲ ਲੜਦੇ ਹਾਂ। ਮਤਲਬ ਰਾਹ ਪਿਆ ਜਾਣੀ ਹੈ ਤੇ ਵਾਹ ਪਿਆ ਜਾਣੀ ਹੈ। ਇੱਕ ਪੁਲ ਬਣਾਉਣਾ ਹੈ $2.5 ਲੱਖ ਅਸੀਂ ਆਪਣਾ ਖਰਚਣਾ, ਸਾਡੀ ਪ੍ਰੋਪਰਟੀ ਆ, ਕੋਈ ਸਰਕਾਰ ਦੀ ਪ੍ਰੋਪਰਟੀ ਨਹੀਂ। ਇੱਕ ਸਾਲ ਹੋ ਗਿਆ ਜੀ ਕੰਮ ਰੁਕਿਆ ਪਿਆ ਆ ਤੇ ਪੁਲ ਸਾਡਾ ਟੁੱਟਣ ਲੱਗਾ ਤੇ ਨੌ ਡਿਪਾਰਟਮੈਂਟ ਇਨਵੋਲਵ ਹੈ ਉਹਦੇ ਵਿੱਚ ਤੇ ਇੱਕ ਸਾਲ ਚ ਉਹਨਾਂ ਤੇ ਸਿਰਫ ਪਰਮਿਸ਼ਨ ਨਹੀਂ ਦੇ ਹੋਈ। ਅਮਰੀਕ ਭਾਜੀ ਹੁਣ ਤੁਸੀਂ ਇਹ ਦੇਖ ਲਓ ਹਾਲਾਤ ਇਹਨਾਂ ਦੇ। ਮਤਲਬ ਫਿਰ ਕਹਿੰਦੇ ਆ ਬਿਜ਼ਨਸ ਕਿਉਂ ਜਾਂਦੇ ਆ ਚਾਈਨਾ, ਬਿਜ਼ਨਸ ਕਿਉਂ ਜਾਂਦੇ ਇੰਡੀਆ। ਮੈਂ ਤੁਹਾਨੂੰ ਗੱਲ ਦੱਸੀ ਸੀ ਨਾ ਯੂਪੀ ਦੀ, ਅਦਿੱਤਿਆ ਨਾਥ ਯੋਗੀ ਦੀ, ਜਿਹੜਾ ਉੱਥੇ ਦਾ ਚੀਫ ਮਿਨਿਸਟਰ ਹੈ, ਉਹਨੇ ਐਲਾਨ ਕੀਤਾ ਸੀ ਪੂਰਾ ਡਿਪਾਰਟਮੈਂਟ ਬਣਾ ਦਿੱਤਾ ਵੀ ਇੱਕ ਦਿਨ ਚ ਕਲੀਅਰੈਂਸ ਮਿਲੂਗੀ। ਇੱਕ ਸਰਵੇ ਹੋਇਆ ਜੀ ਪਿਛਲੇ ਹਫਤੇ, ਉਹਦੀ ਰਿਪੋਰਟ ਆਈ ਹੈ, ਮੈਨੂੰ ਸਰਵਜੀਤ ਦੱਸ ਰਿਹਾ ਸੀ, ਕਹਿੰਦਾ ਅਮਨਦੀਪ ਤੇਰੀ ਗੱਲ ਬਿਲਕੁਲ ਸਹੀ ਨਿਕਲੀ ਕਿਉਂਕਿ ਮੈਂ ਫੀਲਡ ਤੋਂ ਨੌਲੇਜ ਲਈ ਸੀ। ਉਹ ਸਾਡੇ ਇੱਕ ਬੰਦੇ ਨੇ, ਸਾਡੇ ਮਿੱਤਰ ਨੇ, ਉਹ ਯੂਪੀ ਆਉਂਦੇ ਜਾਂਦੇ ਰਹਿੰਦੇ ਨੇ, ਦਿੱਲੀ ਰਹਿੰਦੇ ਨੇ ਤੇ ਏਅਰਫੋਰਸ ਚੋਂ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਯੂਪੀ ਦੇ ਵਿੱਚ ਇੱਕ ਪੂਰਾ ਡਿਪਾਰਟਮੈਂਟ ਬਣਾਇਆ। ਉਹ ਕਹਿੰਦੇ ਵੀ NRI ਕੋਈ ਵੀ ਪ੍ਰੋਜੈਕਟ ਲੈ ਕੇ ਆ ਰਿਹਾ, ਕਾਗਜ਼ ਤਿਆਰ ਕਰ ਲਓ, ਆਪਣੇ ਪ੍ਰੋਜੈਕਟ ਤਿਆਰ ਕਰ ਲਓ, ਕੀ ਚਾਹੀਦਾ, ਇੱਕ ਦਿਨ ਚ ਕਲੀਅਰੈਂਸ ਮਿਲੂਗੀ ਹਰ ਡਿਪਾਰਟਮੈਂਟ ਤੋਂ। ਮੇਰੇ ਖਿਆਲ 10-15 ਡਿਪਾਰਟਮੈਂਟ ਹੁੰਦੇ ਆ ਇਨਵੋਲਵ ਵੀ ਤੁਸੀਂ ਬਿਜ਼ਨਸ ਲਾਓ ਇੱਥੇ ਆ ਕੇ। ਉਹ ਕਹਿੰਦੇ ਵੀ ਉਹਨਾਂ ਨੇ ਸਰਵੇ ਕੀਤਾ ਕਿ ਯੂਪੀ ਨੰਬਰ 1 ਤੇ ਆ ਇਸ ਵੇਲੇ, ਮਤਲਬ ਬਿਜ਼ਨਸ ਕਰਨ ਦੇ ਤੇ ਉਸ ਜਿਹੜੇ ਟੌਪ 14 ਆ, 14 ਦੀ ਲਿਸਟ ਦਿੱਤੀ ਆ, ਪੰਜਾਬ ਉਹਦੇ ਵਿੱਚ ਕਿਤੇ ਵੀ ਹੈ ਨਹੀਂ, ਸਾਰਿਆਂ ਨਾਲੋਂ ਵੱਧ। ਕਹਿ ਲਓ ਕਿ ਔਖਾ ਕੰਮ ਜਿਹੜਾ ਬਿਜ਼ਨਸ ਕਰਨਾ ਆ ਉਹ ਇਸ ਵੇਲੇ ਪੰਜਾਬ ਦੇ ਵਿੱਚ ਆ। ਤੁਸੀਂ ਪੰਜਾਬ ਚ ਬਿਜ਼ਨਸ ਕਰਨਾ ਤੁਸੀਂ ਕਰੇ ਹੀ ਨਹੀਂ ਸਕਦੇ। ਹਿਮਾਚਲ ਮੇਰਾ ਖਿਆਲ ਤੀਜੇ ਜਾਂ ਚੌਥੇ ਨੰਬਰ ਤੇ ਆਉਂਦਾ ਆ ਤੇ ਇਹ ਜਿਹੜੀਆਂ ਯੂਪੀ ਵਾਲੀਆਂ ਸਟੇਟਾਂ ਆ ਇਹ ਪਹਿਲੇ ਨੰਬਰ ਤੇ ਆ ਰਹੀਆਂ ਕਿਉਂਕਿ ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਹੈ ਦੇ ਆਰ ਉਹਨਾਂ ਕੋਲ ਉਹ ਆਪਣੇ ਐਕਸਰਸਾਈਜ਼ ਕਰਦੇ ਨੇ, ਉਹ ਕਹਿੰਦੇ ਨੇ ਕੰਮ ਕਰਾਉਣਾ ਆਪਾਂ, ਠੀਕ ਹੈ ਕੰਮ ਕਰਨੇ ਆ ਤੇ ਉਹ ਦੇਖੋ ਬ੍ਰਹਮਚਾਰੀ ਆ ਉਹ ਬੰਦਾ, ਠੀਕ ਹੈ ਨਾ, ਉਹਦੇ ਘਰ ਵਾਲੀ ਹੈ ਨੀ, ਇਸ ਕਰਕੇ ਹੀ ਟੋਟਲੀ ਫੋਕਸਡ। ਹੁਣ ਸਾਡੇ ਜਿਹੜਾ ਪ੍ਰੋਬਲਮ ਇਹ ਆ ਕਿ ਇੱਧਰ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਘਰ ਵਾਲੀ ਵੀ ਆ ਤੇ ਨਾਲ ਇੱਕ ਪਾਕਿਸਤਾਨ ਤੋਂ ਵੀ ਸਹੇੜੀ ਹੋਈ ਆ, ਹੀ ਇਜ਼ ਮੋਰ ਇੰਟਰਸਟਿਡ ਇਨ ਦੈਟ ਅਫੇਅਰ ਰਾਦਰ ਦੈਨ ਸਟੇਟ ਚਲਾਉਣ ਦੇ ਲਈ। ਤੁਹਾਡਾ ਕੀ ਖਿਆਲ ਹੈ?
ਉਹ ਤਾਂ ਅਮਨਦੀਪ ਸਿੱਧੂ ਕਰਕੇ ਆ, ਜਿੱਦਾਂ ਸਿੱਧੂ ਆ ਨਾ ਇਹ ਪਾਕਿਸਤਾਨ ਦੇ ਨਾਲ ਬੜੇ ਐਡਿਕਟਡ ਹੁੰਦੇ ਆ, ਜਿੱਦਾਂ ਨਵਜੋਤ ਸਿੰਘ ਸਿੱਧੂ ਆ ਇਹਦਾ ਵੀ ਪਾਕਿਸਤਾਨ ਦੇ ਨਾਲ ਬੜਾ ਪ੍ਰੇਮ ਆ, ਆਪਣੇ ਅਮਰਿੰਦਰ ਸਿੰਘ ਇਹ ਵੀ ਸਿੱਧੂ ਆ ਇਹਦਾ ਵੀ ਪਾਕਿਸਤਾਨ ਦੇ ਨਾਲ ਬੜਾ ਨੇ ਆ, ਤੇ ਆਪਣੇ ਹਰਮਨ ਆਪਣੇ ਜਿਹੜੇ ਤੁਸੀਂ ਆ ਜਿੱਦਾਂ ਤੁਸੀਂ ਪਾਕਿਸਤਾਨ ਗਏ ਸੀ, ਪਤਾ ਤੁਹਾਡਾ ਸੁਨੇਹ ਹੈਗਾ ਜਾਂ ਨਹੀਂ ਪਰ ਅਫਵਾਹ ਤੁਹਾਡੇ ਬਾਰੇ ਵੀ ਇੱਦਾਂ ਉੱਡਦੀ ਆ ਜਿੱਦਾਂ ਜਿੱਦਾਂ ਤੇ ਹਰਨਾਮ ਸਿੰਘ ਵੀ ਹੁਣ ਉਹ ਵੀ ਸਿੱਧੂ ਆ, ਉਹਦਾ ਪਾਕਿਸਤਾਨ ਦੇ ਨਾਲ ਬਾਰਡਰ ਹੀ ਲੱਗਦਾ ਆ ਜਿੱਦਾਂ, ਤੇ ਉਹ ਰਹਿੰਦਾ ਹੀ ਪਾਕਿਸਤਾਨ ਦੇ ਕੋਲ ਆ, ਉੱਥੋਂ ਪਾਕਿਸਤਾਨ ਬਿਲਕੁਲ ਨੇੜੇ ਆ ਸ੍ਰੀਨਗਰ ਤੋਂ, ਉਹ ਰਹਿੰਦਾ ਹੀ ਪਾਕਿਸਤਾਨ ਦੇ ਵਿੱਚ ਕੋਲ ਆ, ਉਹਦੀਆਂ ਵੀ ਇੱਕ ਦੋ ਸਟੋਰੀਆਂ ਪਾਕਿਸਤਾਨ ਨਾਲ ਜੁੜੀਆਂ ਆ ਮੈਨੂੰ ਦੱਸੀਆਂ, ਪਤਾ ਲੱਗਾ ਪਾਕਿਸਤਾਨ।
ਤੁਸੀਂ ਹਰਨਾਮ ਸਿੰਘ ਦੀ ਗੱਲ ਕੀਤੀ, ਉਹ ਪਿਛਲੇ ਹਫਤੇ ਉਹਨੇ ਆਪਣੀ ਨੌਂ ਨੂੰ ਕਿਹਾ ਸੀਗਾ ਨੇਹਾ ਸਿੱਧੂ ਨੂੰ ਉਹਨੂੰ ਉਹਦੀ ਵਾਈਫ ਨੂੰ ਜਾਣੀ ਅਧਿਕਾਰਕਾਂ ਨੂੰ ਹਰਾਉਣਾ ਹੈ ਕਿੱਟੀ ਪਾਰਟੀ ਚ ਟੈਂਡਰ ਲੈਣ ਬਦਲੇ, ਉਹ ਕੀ ਗੱਲ ਬਣੀ ਫਿਰ ਪਤਾ ਕੀਤਾ ਇਲੈਕਸ਼ਨ ਹੋ ਗਈ?
ਹਾਂਜੀ ਹਾਂਜੀ ਉਹ ਆਪਣੀ ਉਹ ਗੱਲ ਸੌਟ ਆਊਟ ਹੋ ਗਈ। ਉਹ ਨਾ ਜਿੱਦਾਂ ਮੈਂ ਪਿਛਲੀ ਵਾਰ ਸੁਣਾਈ ਸੀ ਗੱਲ, ਉਹ ਕਿੱਟੀ ਪਾਰਟੀ ਦਾ ਫੈਸ਼ਨ ਸ਼ੋ ਹੁੰਦਾ ਹੈ ਇੱਕ, ਉਹਦੇ ਵਿੱਚ ਫੈਸ਼ਨ ਸ਼ੋ ਦੇ ਵਿੱਚ ਜਿੱਦਾਂ ਹੁਣ ਮੈਂ ਉਹਨਾਂ ਗੱਲ ਕੀਤੀ ਹਰਨਾਮ ਸਿੰਘ ਦੀ ਜਵਾਨੀ ਸੁਣਾਉਣਾ, ਜਿੱਦਾਂ ਨਾ ਅਮਰੀਕ ਸਿੰਘ ਗੱਲ ਹੋਈ ਹੈਗੀ ਹੈ ਪਿਛਲੇ ਹਫ਼ਤੇ, ਜਿੱਦਾਂ ਸਾਡੀ ਨੋਹ ਹੈਗੀ ਹੈ ਤੇ ਨੇਹਾ ਨੇ ਮੈਨੂੰ ਗੱਲ ਦੱਸੀ ਸੀ ਕਿ ਜਿਹੜਾ ਟੈਂਡਰ ਜਿਹੜਾ ਤੁਸੀਂ ਨਾ ਫੈਸ਼ਨ ਸ਼ੋ ਹੋਣਾ ਇਹਦੇ ਵਿੱਚ, ਨੇਹਾ ਸਾਡੀ ਜਿਹੜੀ ਨੋਹ ਹੈ ਨਾ ਹਰੀ ਫੱਤੋ ਜਿਹੜੀ ਹੈਗੀ ਹੈ ਉਹ ਉਹਦੇ ਵਿੱਚ ਜੱਜ ਹੈਗੀ ਹੈ, ਜੱਜ ਵੀ ਇਹ ਤਾਂ ਜਿਹੜੀ ਫੈਸ਼ਨ ਦਾ ਵੀ ਜਿਹੜੀ ਉਹ ਡਾਇਰੈਕਸ਼ਨ ਹੈ ਨਾ ਉਹਨੇ ਦੇਣੀ ਹੁੰਦੀ ਹੈਗੀ, ਤੇ ਮੈਂ ਉਹਨੂੰ ਕਿਹਾ ਸੀ ਵੀ ਜਿਹੜੀ ਵਰਮਾ ਜੀ ਦੀ ਜਿਹੜੀ ਬ੍ਰਿਗੇਡੀਅਰ ਦੀ ਔਰਤ ਹੈ ਨਾ ਜਿਹੜੀ ਉਹਨਾਂ ਦੀ ਵਾਈਫ ਹੈਗੀ ਹੈ ਉਹਨੂੰ ਤੁਸੀਂ ਜਿਤਾ ਦੇਣਾ ਤੇ ਆਪਣੀ ਜਿਹੜੀ ਆਪਣੀ ਜਿਹੜੀ ਸੱਸ ਹੈਗੀ ਜਿਹੜਾ ਅਧਿਕਾਰ ਕੌਰ ਹੈ ਤੁਹਾਡੀ ਬੀਬੀ ਜੀ ਨੇ ਹੈਗੇ ਇਹਨਾਂ ਨੂੰ ਹਰਾ ਦੇਣਾ ਕਿਸੇ ਤਰ੍ਹਾਂ ਵੀ ਹਰਾ ਦੇਣਾ, ਤੇ ਉਹ ਨੋਹ ਕਹਿੰਦੀ ਉਹ ਨੋਹ ਨੇ ਫਿਰ ਏਦਾਂ ਹੀ ਕੀਤਾ ਜਿੱਦਾਂ ਉਹਨਾਂ ਕਹਿਣਾ ਮੰਨ ਲਿਆ ਕਿ ਠੇਕਾ ਜਿਹਨੂੰ ਲੈਣਾ ਸੀਗਾ ਉਹਨਾਂ ਨੇ ਠੇਕਾ ਵੀ ਇੱਕ ਥੋੜਾ ਬਹੁਤਾ ਨਹੀਂ ਹੈਗਾ 100 ਕਰੋੜ ਦਾ ਹੈਗਾ, ਤੇ ਜਿਹੜੇ ਟੈਂਡਰ ਖੁੱਲਿਆ ਤਾਂ ਟੈਂਡਰ ਮੇਰੇ ਨਾਂ ਤੇ ਨਿਕਲ ਗਿਆ ਸਿੱਧਾ ਹੀ ਨਿਕਲ ਗਿਆ, ਉਹ ਮੈਨੂੰ ਉਹਦੀ ਜਿਹੜੀ ਨਾ ਆਪਣੀ ਨੋਹ ਜਿਹੜੀ ਕਹਿੰਦੀ ਆ ਉਹ ਕਹਿੰਦੀ ਡੈਡੀ ਜੀ ਗਲਤ ਹੋਈ ਬੜੀ ਗਲਤ ਕੀਤੀ ਹੈਗੀ ਆ,
ਓਹਦੇ ਦਲੇਦਰ ਨੂੰ ਤਾਂ ਬਣਾਤਾ ਹੀਰੋ, ਹੀਰੋਇਨ ਬਣਾਤੀ ਹੈ। ਜਿਹੜੇ ਚਸ਼ਮੇ ਬਾਧੂ ਹੈਗੀ, ਜਿਹੜੀ ਤੁਹਾਡੀ ਵਾਈਫ ਹੈਗੀ, ਇਹਨੂੰ ਤੁਸੀਂ ਹਰਾ ਦਿੱਤਾ ਹੈਗਾ। ਚਸ਼ਮੇ ਬਾਧੂ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ ਚਸ਼ਮੇ ਬਾਧੂ। ਇਸ ਪ੍ਰੋਗਰਾਮ ਦੇ ਬਾਅਦ ਅਮਨਦੀਪ ਸਿੰਘ
ਚਸ਼ਮੇ ਬਾਧੂ
ਗਾਣਾ ਤੁਸੀਂ ਸੁਣਾ ਦੇਣਾ ਹੈਗਾ। ਚਸ਼ਮੇ ਬਾਧੂ ਮੇਰੇ ਬਹੁਤ ਸੁੰਦਰ ਹੈਗੇ ਜਿਹੜੇ
ਚਸ਼ਮੇ
ਬਦੂ ਗਾਣਾ ਨੀ ਹੈਗਾ, ਇੱਕ ਗਾਣਾ ਨੀ ਅਮਨਦੀਪ ਗਾਣਾ ਵੀ ਇੱਕ ਹੈਗਾ। ਮੈਂ ਹੁਣ ਹਰਨਾਮ ਸਿੰਘ ਦੀ ਜਵਾਨ ਦੇ ਵਿੱਚ ਬੋਲਦਾ, ਗਾਣਾ ਵੀ ਇੱਕ ਹੈਗਾ, ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲੱਗੇ ਚਸ਼ਮੇ ਬਦੂ। ਮੈਂ ਤਾਂ ਇਹ ਵੀ ਫਰਮਾਇਸ਼ ਕਰਾਂਗਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਨਾ ਜਿਹੜੇ ਪ੍ਰੋਗਰਾਮ ਖਤਮ ਹੋਣਾ, ਉਹੀ ਗਾਣਾ ਆਪਣੇ ਸਰੋਤਿਆਂ ਨੂੰ ਸੁਣਾ ਵੀ ਦੇਣਾ, ਤਾਂ ਅੱਛਾ ਲੱਗਦਾ ਹੈਗਾ। ਤੇ ਇਸ ਤਰ੍ਹਾਂ ਹੋਈ ਗੱਲ, ਨਨੋ ਕਹਿੰਦੀ ਤੁਸੀਂ ਅੰਕਲ ਜੀ ਆਪਣੇ ਡੈਡੀ ਜੀ ਬੜੀ ਗਲਤ ਗੱਲ ਕੀਤੀ ਹੈਗੀ ਹੈ, ਮੇਰੇ ਹੱਥੋਂ ਨਾ ਬੜਾ ਪਾਪ ਕਮਾਇਆ ਹੈਗਾ, ਚਸ਼ਮੇ ਬਦਲ ਨੂੰ ਹਰਾ ਦਿੱਤਾ ਹੈ ਤੇ ਉਧਰ ਦਲਿੱਦਰ ਨੂੰ ਤੁਸੀਂ ਜਿਤਾ ਦਿੱਤਾ ਹੈਗਾ 100 ਕਰੋੜ ਵਾਸਤੇ, ਤੇ ਏਦਾਂ ਦੀ ਗੱਲ ਹੋਈ ਹੈਗੀ ਹੈ। ਤੇ ਉਹਨਾਂ ਨੇ ਮੈਨੇ ਬੜੇ ਮਿਹਣੇ ਮਾਰੇ ਨੇ, ਡੈਡੀ ਤੁਸੀਂ ਤੁਹਾਡੀ ਐਥੀਕਲ ਵੈਲਿਊਜ਼ ਨਹੀਂ ਹੈਗੀਆਂ। ਉਹ ਮੈਂ ਉਹਨੂੰ ਸਮਝਾਇਆ ਹੈਗਾ ਕਿ ਬਿਜ਼ਨਸ ਦੇ ਵਿੱਚ ਜਿਹੜੀ ਐਥੀਕਲ ਵੈਲਿਊਜ਼ ਹੁੰਦੀਆਂ ਨੇ ਏਦਾਂ ਦੀਆਂ ਹੁੰਦੀਆਂ ਹੈਗੀਆਂ। ਬਿਜ਼ਨਸ ਜਿਤਨਾ ਹੈਗਾ, ਹਥਿਆਣਾ ਹੈਗਾ, ਉਹ ਸਭ ਕੁਛ ਕਰਨਾ ਪੈਂਦਾ ਹੈਗਾ। ਕਹਿੰਦਾ ਨਾ ਪਿਆਰ ਦੇ ਵਿੱਚ ਤੇ ਲੜਾਈ ਦੇ ਵਿੱਚ ਸਭ ਕੁਛ ਜਾਇਜ਼ ਹੁੰਦਾ। ਮੈਂ ਤਾਂ ਕਹਿੰਦਾ ਤੀਜੀ ਜਿਹੜੀ ਤੇਰੇ ਆ ਨਾ, ਬਿਜ਼ਨਸ ਵਿੱਚ ਸਭ ਕੁਛ ਜਾਇਜ਼ ਹੁੰਦਾ। ਬਿਜ਼ਨਸ ਜਿਹੜਾ ਤੁਸੀਂ ਕਰਨਾ ਹੈਗਾ, ਲੈਣਾ ਹੈਗਾ ਆ, ਉਹਦੇ ਲਈ ਤੁਹਾਨੂੰ ਸਭ ਕੁਛ ਕਰਨਾ ਪੈਂਦਾ। ਇਸ ਤਰ੍ਹਾਂ ਸਾਡੇ ਨਾਲ ਹੋਈ ਪਿਛਲੀ ਵਾਰ
ਭਾਜੀ, ਉਹ ਗੱਲ ਇਹ ਆ ਵੀ ਪਿਆਰ ਤੇ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਹੈ ਨਾ, ਦੇ ਲੀਓ ਟੋਲਸਟੋਏ ਦੀ ਇੱਕ ਬਹੁਤ ਰਸ਼ੀਅਨ ਰਾਈਟਰ ਦੀ ਬੜੀ ਮਸ਼ਹੂਰ ਕਿਤਾਬ ਹੈ।
ਹਾਂਜੀ ਹਾਂਜੀ।
ਤੇ ਉਹ ਦੇਖੋ ਇੱਕ ਪਾਸੇ ਦਾ ਉਹਨਾਂ ਦਾ ਲਵ ਸੀਗਾ ਹਨਾ, ਚਸ਼ਮੇ ਬਦੂਰ ਸੀ ਉਹਨਾਂ ਦੀ, ਤੇ ਮੈਂ ਸਮਝੀ ਜਾਂਦਾ ਜੀ ਚਸ਼ਮੇ ਬਦੂਰ ਤੁਸੀਂ ਉਹਨੂੰ ਕਹਿੰਦੇ ਆ ਵੀ ਜਿੱਦਾਂ ਕਿਸੇ ਔਰਤ ਨੇ ਜਿਹਨੇ ਐਨਕਾਂ ਲਾਈਆਂ ਹੋਣ ਉਹਨੂੰ ਚਸ਼ਮਾ ਲਾਇਆ ਹੋਵੇ ਉਹਨੂੰ ਕਹਿੰਦੇ ਸ਼ਾਇਦ ਚਸ਼ਮੇ ਬਦੂਰ, ਕਿਉਂਕਿ ਮੈਂ ਉਰਦੂ ਦਾ ਘੱਟ ਹੈ ਨਾ।
ਚਸ਼ਮੇ ਬਦੂ ਹੁੰਦਾ ਜਿੱਦਾਂ ਬਹੁਤ ਸੁੰਦਰ, ਜਿੱਥੇ ਤੁਹਾਨੂੰ ਮਾਣ ਆ ਪਿਆਰ ਆਉਂਦਾ ਹੈ ਉਹਨੂੰ ਚਸ਼ਮੇ ਬਦੂ ਕਹਿੰਦੇ ਆ।
ਹੁਣ ਇੱਕ ਪਾਸੇ ਤਾਂ ਉਹਨਾਂ ਦਾ ਲਵ ਹੈ ਤੇ ਦੂਜੇ ਪਾਸੇ ਵਾਰ ਹੈ, ਉਧਰ ਲੜਾਈ ਚੱਲ ਰਹੀ ਟੈਂਡਰ ਦੀ ਹਰਨਾਮ ਸਿੰਘ ਹੁਣੀ ਆਪਣਾ ਲਾ ਲੈ ਗਿਆ ਵਿੱਚ ਮੁਕਾਬਲੇ ਦੇ ਇਲੈਕਸ਼ਨ ਕਰਾ ਕੇ।
ਜਿਹੜੇ ਆਪਣੇ ਬ੍ਰਿਗੇਡੀਅਰ ਸਾਹਿਬ ਵਰਮਾ ਸਾਹਿਬ ਸੀ, ਉਹ ਵੀ ਆਪਣੇ ਗੌਰਵ ਸ਼ਰਮਾ ਦੀ ਕਾਪੀ ਸੀਗੇ, ਉਹ ਆਪਣੀ ਵਾਈਫ ਤੋਂ ਬੜੇ ਡਰਦੇ ਸੀਗੇ ਤੇ ਉਹਨਾਂ ਨੇ ਡਰਦੇ ਕਹਿਤਾ ਉਹਨੂੰ ਟੈਂਡਰ ਆਪਣੇ ਨੇਹਾ ਜੀ ਦੇ ਸਹੁਰੇ ਸਾਹਿਬ ਨੂੰ ਦੇ ਦੇਣਾ ਹੈ।
ਨਹੀਂ ਨਹੀਂ, ਇੱਦਾਂ ਵੀ ਕਿਹਾ ਹੋਣਾ ਨਾ ਉਹਨੇ ਵੀ ਜਾ ਕੇ ਹਰਨਾਮ ਸਿੰਘ ਨੇ ਫੋਨ ਕਰਤਾ ਹੋਣਾ ਵੀ ਮੈਂ ਜਿਤਾਣਾ ਆ, ਇਹ ਚੰਗੀ ਗੱਲ ਨੀ, ਮੈਂ ਨੀ ਹੱਥ ਚ ਆਪਣੀ ਵਾਈਫ ਦੇ ਹਨਾ, ਤੇ ਉਹ ਉਹਨੂੰ ਦੱਸਿਆ ਹੋਣਾ ਵੀ ਮੈਂ ਜਾਣ ਕੇ ਆ ਰਿਹਾ ਹਨਾ। ਚਲੋ ਐਨੀਵੇ, ਤੇ ਇੱਕ ਦੋ ਮਸਲੇ ਹੋਰ ਕਰਨੇ ਸੀਗੇ, ਹੁਣ ਆਪਣੇ ਕੋਲ ਸਮਾਂ ਘੱਟ ਹੈ, ਫੇਰ ਕਰਾਂਗੇ। ਪਰ ਕੱਲ ਨੂੰ ਨਾ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਤੇ ਆਪਾਂ ਜਿਹੜੇ ਕੌਮੀ ਮਸਲੇ ਹੋਰ ਹਾਸਾ ਮਜ਼ਾਕ ਉਹ ਵੀ ਕਰਾਂਗੇ। ਨਾਲ ਅਰਦਾਸ ਦਾ ਇੱਕ ਬਹੁਤ ਇੰਪੋਰਟੈਂਟ ਸਾਡੀ ਡਿਟੇਲਡ ਟੋਪਿਕ ਚੱਲ ਰਹੀ, ਸੀਰੀਜ਼ ਚੱਲ ਰਹੀ ਹੈ, ਸੋ ਆਪਣੇ ਸਰੋਤਿਆਂ ਨੂੰ ਬੇਨਤੀ ਕਰਨਾ ਕਿ ਜ਼ਰੂਰ ਜੁੜਨ ਤੇ ਤਾਂ ਕਿ ਅਸੀਂ ਆਪਣੇ ਜਿਹੜੇ ਸਿਧਾਂਤ ਹੈ ਉਹਨਾਂ ਨੂੰ ਮੁੜ ਆਪਣੇ ਰਿਪੀਟ ਕਰਕੇ ਆਪਣੇ ਦਿਮਾਗ ਦੇ ਵਿੱਚ ਮੁੜ ਸੁਰਜੀਤ ਕਰੀਏ ਉਹਨੂੰ ਤੇ ਆਪਣੇ ਸਿਧਾਂਤਾਂ ਦੇ ਨਾਲ ਜੁੜੀਏ। ਸੋ ਅਮਰੀਕ ਭਾਜੀ ਸਮਾਂ ਹੋ ਗਿਆ ਹੁਣ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਇਜਾਜ਼ਤ ਲੈਣੀ ਚਾਹੀਦੀ ਹੈ ਤੇ ਰੋਟੀ ਪਾਣੀ ਵੀ ਛਕਣਾ ਹੁਣ ਆਪਾਂ।
ਅਮਨਦੀਪ ਹਰਨਾਮ ਸਿੰਘ ਦਾ ਗਾਣਾ ਜਰੂਰ ਲਾ ਦਿਓ, ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ।
ਲੱਗ ਗਿਆ, ਇਹ ਸਸੁਰਾਲ ਫਿਲਮ ਦਾ ਗੀਤ ਹੈ ਜੀ ਤੇ ਆਪਾਂ ਉਹ ਲਾਵਾਂਗੇ।
ਸਸੁਰਾਲ 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 ਵੀ ਉਹਦੇ ਦੱਸ ਦਿੰਨੇ ਕਿੱਥੇ ਹੈ, ਫਲੋਰ ਚਾਹ ਰਿਹਾ ਜਿੱਥੇ ਜਿਹੜਾ ਪਾਕਿਸਤਾਨ ਚਾਰ ਨੂੰ ਪੈਂਦਾ।
ਠੀਕ ਹੈ,
ਪਹਿਲਾਂ ਫਲੋਰ ਕਹਿੰਦੇ ਪਾਕਿਸਤਾਨ ਵਿੱਚ ਚਲੇ ਜਾਣਾ ਨਾ, ਫੇਰ ਤਾਂ ਉਹਨੂੰ ਪ੍ਰੋਬਲਮ ਬਹੁਤ ਆਉਣੀ ਸੀ ਹਰਨਾਮ ਸਿੰਘ ਨੂੰ, ਉਹ ਫੇਰ ਫਲੋਰ ਦੀ ਥਾਂ ਨੂੰ ਲਾਹੌਰ ਕਰ ਦਿੱਤਾ ਸੀ ਬਾਅਦ ਦੇ ਵਿੱਚ।
ਠੀਕ ਹੈ, ਚਲੋ ਇੱਧਰ ਚਸ਼ਮੇ ਬਦੂਰ ਬੁਰੀ ਨਜ਼ਰ ਨਾ ਲੱਗੇ। ਹਾਂਜੀ, ਨਵਦੀਪ ਐਲਪਰੀ ਤੋਂ ਰਾਜਪੁਰ ਵਾਲੇ ਭਾਈਆਂ ਵਾਲੇ ਜੁੜੇ ਨੇ, ਉਹਨਾਂ ਦਾ ਸਵਾਗਤ ਹੈ। ਅਮਰੀਕ ਜੀ ਮਿਲਦੇ ਆ ਫਿਰ ਤੁਹਾਡੇ ਵੀ, ਮੈਨੂੰ ਲੱਗਦਾ ਹੁਣ ਭਾਂਡੇ ਗੜਕਣ ਲੱਗ ਪਏ, ਪਿੱਛੇ ਰੋਟੀ ਤਿਆਰ ਹੈ।
ਹਾਂਜੀ ਹਾਂਜੀ,
ਚਲੋ ਠੀਕ ਹੈ, ਥੈਂਕ ਯੂ ਭਾਜੀ, ਓਕੇ, ਸਤਿ ਸ੍ਰੀ ਅਕਾਲ। ਹਾਂਜੀ, ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕਰਦੇ ਹੋਵੋਗੇ ਪ੍ਰੋਗਰਾਮ, ਅਸੀਂ ਜਾਣਕਾਰੀਆਂ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਵਿੱਚ ਥੋੜਾ ਅਸੀਂ ਹਾਸਾ ਮਜ਼ਾਕ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਬਹੁਤਾ ਜ਼ਿਆਦਾ ਹੈਵੀ ਨਾ ਹੋਵੇ ਪ੍ਰੋਗਰਾਮ। ਸੋ ਇਹ ਪ੍ਰੋਗਰਾਮ ਪੋਡਕਾਸਟ ਤੇ ਬੜੀ ਛੇਤੀ ਚੜਾ ਦਿੱਤਾ ਜਾਏਗਾ, ਤੁਸੀਂ ਸ਼ੇਅਰ ਕਰੋ ਆਪਣੇ ਸਰੋਤਿਆਂ ਨਾਲ, ਦੁਬਾਰਾ ਸੁਣ ਸਕਦੇ ਹੋ ਤੇ ਆਪਣੇ ਮਿੱਤਰਾਂ ਸੱਜਣਾਂ ਨਾਲ ਸ਼ੇਅਰ ਕਰ ਸਕਦੇ ਹੋ। ਸੋ ਕੋਈ ਵੀ ਤੁਹਾਡੀ ਫੀਡਬੈਕ ਹੈ ਸਾਨੂੰ ਈਮੇਲ ਪਾ ਸਕਦੇ ਹੋ। ਸੋ ਮੈਂ ਗੀਤ ਲਾਵਾਂਗਾ ਹੁਣ ਜਾਂਦੇ ਜਾਂਦੇ ਮੁਹੰਮਦ ਰਫੀ ਸਾਹਿਬ ਦਾ, ਜਿਹੜਾ ਕਿ ਹਰਨਾਮ ਸਿੰਘ ਉਹਨਾਂ ਨੇ ਫਰਮਾਇਸ਼ ਕੀਤਾ, ਤੇ ਉਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ। ਕੱਲ ਨੂੰ ਫੇਰ ਮਿਲਾਂਗੇ ਸੁਬਹਾ, ਆਪਣਾ ਰੱਖਿਓ ਖਿਆਲ, ਰੱਬ ਰਾਖਾ।